ਖੂਬਸੂਰਤ ਦਿਨ ਦੀ ਖੂਬਸੂਰਤ ਸ਼ੁਰੂਆਤ। ਸੂਰਜ ਦੀਆਂ ਸੁਨਹਿਰੀ ਕਿਰਨਾਂ ਰੁਮਕਦੀ ਪਾਉਣ, ਅਸਮਾਨੀ ਚਾਦਰ ਦੇ ਥੱਲੇ ਲਹਿ ਲਹਾਉਂਦੀਆਂ ਫਸਲਾਂ ਦੇ ਨਾਲ ਲਹਿਰਾਂ ਤੁਹਾਡੀ ਸਵੇਰ ਨੂੰ ਹੋਰ ਨਿਖਾਰਨ ਲਈ ਪੇਸ਼ ਹੈ ਪ੍ਰੋਗਰਾਮ ਲਹਿਰਾਂ 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 ਤੁਹਾਡੇ ਮਨ ਦੇ ਵਲਵਲਿਆਂ ਦੀਆਂ ਲਹਿਰਾਂ ਤੁਹਾਡੇ ਵਡਮੁੱਲੇ ਵਿਚਾਰਾਂ ਦੀਆਂ ਲਹਿਰਾਂ ਤੁਹਾਡੇ ਦਿਲ ਦੇ ਜਜ਼ਬਾਤਾਂ ਦੀਆਂ ਵੱਖਰਾ ਦਿਨ ਵੱਖਰੀ ਆਵਾਜ਼ ਵੱਖਰੀ ਗਿਰਾਂ ਸੋਮਵਾਰ ਤੋਂ ਸ਼ੁੱਕਰਵਾਰ ਸਿਡਨੀ ਆਸਟ੍ਰੇਲੀਆ ਸਮੇਂ ਦੇ ਮੁਤਾਬਕ ਸਵੇਰੇ 8 ਵਜੇ ਤੋਂ 10 ਵਜੇ ਤੱਕ ਲਹਿਰਾਂ
ਸਤਿ ਸ੍ਰੀ ਅਕਾਲ ਦੋਸਤੋ, ਪ੍ਰੋਗਰਾਮ ਲਹਿਰਾਂ ਲੈ ਕੇ ਮੈਂ ਇੱਕ ਵਾਰ ਫੇਰ ਤੁਹਾਡੇ ਲਈ ਹਾਜ਼ਰ ਹਾਂ ਜੀ। ਅੱਜ ਦਿਨ ਸੋਮਵਾਰ 25 ਜੂਨ ਤੇ ਜੇ ਪੰਜਾਬੀ ਮਹੀਨੇ ਦੀ ਗੱਲ ਕਰੀਏ ਤਾਂ ਅੱਜ 11 ਹਾੜ ਹੈ, 14 ਹਾੜ ਨੂੰ ਯਾਨੀ ਕਿ 28 ਜੂਨ ਨੂੰ ਹੈਗੀ ਹੈ ਜੀ ਪੂਰਨਮਾਸ਼ੀ। ਅੱਜ ਦੇ ਪ੍ਰੋਗਰਾਮ ਵਿੱਚ ਆਪਾਂ ਸ਼ੁਰੂਆਤ ਕਰਾਂਗੇ ਸਭ ਤੋਂ ਪਹਿਲਾਂ ਮੌਸਮ ਦੀ ਜਾਣਕਾਰੀ ਦੇ ਨਾਲ, ਦੇਸ਼ ਤੇ ਵਿਦੇਸ਼ ਵਿੱਚ ਮੌਸਮ ਦਾ ਕੀ ਹਾਲ ਚਾਲ ਹੈ, ਫੇਰ ਕਰਾਂਗੇ ਕੁਝ ਗੱਲਾਂ ਥੋੜੀਆਂ ਜਿਹੀਆਂ ਖ਼ਬਰਾਂ ਆਸਟ੍ਰੇਲੀਆ ਤੋਂ ਸ਼ੇਅਰ, ਮਿੰਟੂ ਬਰਾੜ ਭਾਜੀ ਨਾਲ ਜੁੜਾਂਗੇ ਪੰਜਾਬ ਦੇ ਮੌਜੂਦਾ ਹਾਲਾਤਾਂ ਉੱਤੇ ਚਰਚਾ ਕਰਾਂਗੇ ਪੰਜਾਬ ਦੀਆਂ ਖ਼ਬਰਾਂ ਦੇ ਜ਼ਰੀਏ, ਫਿਰ ਗੱਲਾਂ ਕਰਾਂਗੇ ਜੀ ਟੈਕਨੋਲੋਜੀ ਦੀਆਂ ਟੈਕ ਨਿਊਜ਼ ਦੇ ਵਿੱਚ, ਸੈਗਮੈਂਟ ਸਿਹਤ ਦੀਆਂ ਗੱਲਾਂ ਵਿੱਚ ਅੱਜ ਮੈਂ ਲੈ ਕੇ ਆਈ ਹਾਂ ਤੁਹਾਡੇ ਲਈ ਬ੍ਰਸਲਸ ਸਪਰਾਊਟਸ ਦੇ ਫਾਇਦੇ ਸਾਡੀ ਸਿਹਤ ਲਈ ਕੀ ਨੇ, ਤੇ ਫਿਰ ਗੱਲ ਕਰਾਂਗੇ ਫਿਲਮ ਪਰਮਾਣੂ ਬਾਰੇ ਤੇ ਉਸਨੂੰ ਰੇਟ ਕਰਾਂਗੇ ਕਿ ਉਸਨੂੰ ਆਪਾਂ ਕਿੰਨੇ ਨੰਬਰ ਦਿੰਦੇ ਹਾਂ 5 ਚੋਂ। ਤੇ ਸਭ ਤੋਂ ਪਹਿਲਾਂ ਸ਼ੁਰੂਆਤ ਕਰਨ ਲਈ ਦੱਸਦੇ ਹਾਂ ਜੀ ਤੁਹਾਨੂੰ ਐਡਲੇਡ ਦਾ ਮੌਸਮ। ਅੱਜ ਬਹੁਤ ਠੰਡ ਹੈ ਜੀ ਸਾਡੇ ਐਡਲੇਡ ਵਿੱਚ, 6 ਡਿਗਰੀ ਹੈਗਾ ਮਿਨੀਮਮ ਤੇ 14 ਹੈਗਾ ਜੀ ਮੈਕਸੀਮਮ, ਪਰ ਇਹ ਖੁਸ਼ੀ ਦੀ ਗੱਲ ਹੈ ਕਿ ਸਾਰਾ ਦਿਨ ਧੁੱਪ ਛਾਈ ਰਹੇਗੀ, ਉਸ ਤਰ੍ਹਾਂ ਮੌਸਮ ਠੰਡਾ ਹੈ, ਪਰ ਚਲੋ ਛੁੱਟੀ ਵਾਲੇ ਦਿਨ ਧੁੱਪ ਦਾ ਵੀ ਆਪਣਾ ਇੱਕ ਨਜ਼ਾਰਾ ਹੁੰਦਾ। ਸਿਡਨੀ ਵਿੱਚ ਅੱਜ ਦਾ ਹੈਗਾ ਜੀ ਘੱਟ ਤੋਂ ਘੱਟ 7 ਤੇ ਵੱਧ ਤੋਂ ਵੱਧ 17 ਟੈਂਪਰੇਚਰ, ਮੈਲਬਰਨ ਦਾ ਘੱਟ ਤੋਂ ਘੱਟ ਟੈਂਪਰੇਚਰ 6 ਤੇ ਵੱਧ ਤੋਂ ਵੱਧ 13, ਸਾਰਾ ਦਿਨ ਧੁੱਪ ਛਾਈ ਰਹੇਗੀ ਪਰ ਮੌਸਮ ਠੰਡਾ ਹੀ ਹੈ ਜੀ। ਬ੍ਰਿਸਬੇਨ ਵਿੱਚ ਘੱਟ ਤੋਂ ਘੱਟ 10 ਤੇ ਵੱਧ ਤੋਂ ਵੱਧ 21, ਦੁਪਹਿਰ ਵੇਲੇ ਬੱਦਲ ਛਾਏ ਰਹਿਣਗੇ। ਪਰਥ ਵਿੱਚ ਘੱਟ ਤੋਂ ਘੱਟ 9 ਤੇ ਵੱਧ ਤੋਂ ਵੱਧ 20 ਡਿਗਰੀ ਸੈਂਟੀਗ੍ਰੇਡ, ਗੋਲਡ ਕੋਸਟ ਵਿੱਚ 15 ਡਿਗਰੀ ਘੱਟ ਤੋਂ ਘੱਟ ਤੇ 20 ਡਿਗਰੀ ਵੱਧ ਤੋਂ ਵੱਧ, ਨਿਊ ਕੈਸਲ ਵਿੱਚ 9 ਰਹੇਗਾ ਮਿਨੀਮਮ ਟੈਂਪਰੇਚਰ ਤੇ 17 ਮੈਕਸੀਮਮ, ਹੋਬਾਰਟ ਵਿੱਚ 6 ਡਿਗਰੀ ਤੇ ਮੈਕਸੀਮਮ 14 ਡਿਗਰੀ, ਡਾਰਵਿਨ ਦੇ ਵਿੱਚ ਘੱਟ ਤੋਂ ਘੱਟ ਟੈਂਪਰੇਚਰ 23 ਤੇ ਵੱਧ ਤੋਂ ਵੱਧ 31, ਕੈਨਬਰਾ ਵਿੱਚ ਅੱਜ ਬਹੁਤ ਹੀ ਜ਼ਿਆਦਾ ਠੰਡ ਹੈ ਜੀ, ਕੈਨਬਰਾ ਦਾ ਘੱਟ ਤੋਂ ਘੱਟ ਟੈਂਪਰੇਚਰ ਹੈਗਾ ਜੀ -4 ਜੋ ਕਿ 0 ਤੋਂ ਵੀ ਥੱਲੇ ਹੈਗਾ, 0 ਤੇ ਤਾਂ ਬਰਫ਼ ਜੰਮ ਜਾਂਦੀ ਹੈ, ਤੇ ਵੱਧ ਤੋਂ ਵੱਧ ਟੈਂਪਰੇਚਰ ਹੈਗਾ ਜੀ 12 ਜਿਹੜਾ ਕਿ ਕੁਛ ਠੀਕ ਹੈ ਪਰ ਘੱਟ ਤੋਂ ਘੱਟ ਟੈਂਪਰੇਚਰ ਤਾਂ ਬਹੁਤ ਹੀ ਘੱਟ ਅੱਜ। ਤੇ ਚਲੋ ਜੀ ਹੁਣ ਚੱਲਦੇ ਹਾਂ ਪੰਜਾਬ ਥੋੜੀ ਜਿਹੀ ਨੀਘ ਲੈਣ ਲਈ। ਪੰਜਾਬ ਦਾ ਘੱਟ ਤੋਂ ਘੱਟ ਟੈਂਪਰੇਚਰ ਅੱਜ ਹੈਗਾ 31 ਤੇ ਵੱਧ ਤੋਂ ਵੱਧ 41, ਸ਼ਾਮ ਵੇਲੇ ਮੀਂਹ ਪੈਣ ਦੀ ਪੂਰੀ ਸੰਭਾਵਨਾ ਹੈ ਜੀ ਜੋ ਕਿ ਟੈਂਪਰੇਚਰ ਨੂੰ ਥੋੜਾ ਜਿਹਾ ਥੱਲੇ ਲੈ ਕੇ ਜਾਏਗੀ। ਸੋ ਪੰਜਾਬੀਆਂ ਲਈ ਤਾਂ ਅੱਜ ਦਿਨ ਠੀਕ ਹੈ, ਬਹੁਤ ਜ਼ਿਆਦਾ ਗਰਮੀ ਨਹੀਂ ਜਿਵੇਂ ਕਿ ਪਿਛਲੇ ਕੁਝ ਦਿਨਾਂ ਤੋਂ ਬਹੁਤ ਹੀ ਜ਼ਿਆਦਾ ਟੈਂਪਰੇਚਰ ਵੱਧ ਰਿਹਾ ਸੀ, 48 ਡਿਗਰੀ ਤੱਕ ਮੇਰਾ ਖਿਆਲ ਪਹੁੰਚ ਗਿਆ ਸੀ, ਇੰਨੀ ਗਰਮੀ ਬਹੁਤ ਹੀ ਮੁਸ਼ਕਿਲ ਹੈ ਜੀ ਕੱਟਣੀ। ਤੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਅੱਜ ਦੇ ਵਿਚਾਰ ਨਾਲ। ਅੱਜ ਦਾ ਵਿਚਾਰ ਹੈ ਰਿਸ਼ਤੇ ਕੁਦਰਤੀ ਮੌਤ ਨਹੀਂ ਮਰਦੇ, ਇਹਨਾਂ ਦਾ ਕਤਲ ਕੀਤਾ ਜਾਂਦਾ ਹੈ ਹੰਕਾਰ ਨਾਲ, ਮੈਂ ਨਾਲ ਅਤੇ ਨਜ਼ਰਅੰਦਾਜ਼ੀ ਨਾਲ। ਇਹ ਵਿਚਾਰ ਪੜ੍ਹ ਰਹੀ ਸੀ ਜਦੋਂ ਮੈਂ ਤਾਂ ਮੇਰੇ ਦਿਲ ਚ ਇਹ ਖਿਆਲ ਆਇਆ ਕਿ ਇਹ ਬਹੁਤ ਹੀ ਸਹੀ ਕਿਸੇ ਨੇ ਲਿਖਿਆ ਕਿ ਕੋਈ ਵੀ ਰਿਸ਼ਤਾ ਆਪਣੇ ਆਪ ਖਤਮ ਨਹੀਂ ਹੁੰਦਾ, ਸਾਡੇ ਅੰਦਰ ਦੀਆਂ ਬੁਰਾਈਆਂ ਰਿਸ਼ਤਿਆਂ ਨੂੰ ਕਮਜ਼ੋਰ ਕਰ ਦਿੰਦੀਆਂ ਨੇ। ਜਿਵੇਂ ਇਹ 3 ਚੀਜ਼ਾਂ ਕਿਸੇ ਰਿਸ਼ਤੇ ਵਿੱਚ ਆਉਣ ਤਾਂ ਕੋਈ ਵੀ ਰਿਸ਼ਤਾ ਟੁੱਟ ਹੀ ਜਾਵੇਗਾ, ਹੰਕਾਰ, ਮੈਂ ਤੇ ਨਜ਼ਰਅੰਦਾਜ਼ੀ। ਜਦੋਂ ਹੰਕਾਰ ਸਾਡੇ ਅੰਦਰ ਆ ਜਾਂਦਾ ਹੈ ਤਾਂ ਅਸੀਂ ਕਿਸੇ ਹੋਰ ਦੀ ਰਿਸਪੈਕਟ ਨਹੀਂ ਕਰਦੇ, ਕਿਸੇ ਹੋਰ ਦੀ ਕਦਰ ਨਹੀਂ ਕਰਦੇ। ਕੋਈ ਵੀ ਰਿਸ਼ਤਾ ਸਾਡੇ ਤੋਂ ਪੂਰੀ ਕਦਰ ਦੀ ਉਮੀਦ ਕਰਦਾ ਹੈ। ਜਦੋਂ ਕਿਸੇ ਰਿਸ਼ਤੇ ਵਿੱਚੋਂ ਕਦਰ ਘੱਟ ਜਾਂਦੀ ਹੈ ਜਾਂ ਕਦਰ ਖਤਮ ਹੋ ਜਾਂਦੀ ਹੈ ਤਾਂ ਉਹ ਰਿਸ਼ਤਾ ਵੀ ਖਤਮ ਹੀ ਹੋ ਜਾਂਦਾ ਹੈ। ਮੈਂ ਉਹ ਬੁਰਾਈ ਹੈ ਜਿਸ ਦੇ ਸਾਡੇ ਅੰਦਰ ਦੇ ਆਉਣ ਨਾਲ ਸਾਡੀ ਕਿਸੇ ਨੂੰ ਸੁਣਨ ਦੀ ਸਮਝਣ ਦੀ ਸ਼ਕਤੀ ਬਿਲਕੁਲ ਖਤਮ ਹੋ ਜਾਂਦੀ ਹੈ, ਕਿਉਂਕਿ ਉਦੋਂ ਅਸੀਂ ਆਪਣੇ ਆਪ ਨੂੰ ਹੀ ਸਭ ਤੋਂ ਸਿਆਣਾ, ਸਭ ਤੋਂ ਵੱਡਾ ਮੰਨਣ ਲੱਗ ਜਾਂਦੇ ਹਾਂ। ਜਦੋਂ ਅਸੀਂ ਕਿਸੇ ਦੀ ਗੱਲ ਹੀ ਨਹੀਂ ਸੁਣਦੇ, ਕਿਸੇ ਦੀ ਗੱਲ ਸਮਝਦੇ ਹੀ ਨਹੀਂ ਤਾਂ ਸਾਡੇ ਨਾਲ ਕੌਣ ਰਹਿਣਾ ਪਸੰਦ ਕਰੇਗਾ, ਕੌਣ ਸਾਡੇ ਨਾਲ ਇਹ ਰਿਸ਼ਤੇ ਨਿਭਾਏਗਾ। ਤੇ ਸਭ ਤੋਂ ਵੱਡੀ ਬੁਰਾਈ ਹੈ ਨਜ਼ਰਅੰਦਾਜ਼ੀ। ਮੈਂ ਹਮੇਸ਼ਾ ਕਹਿੰਦੀ ਹਾਂ, ਹਮੇਸ਼ਾ ਸੋਚਦੀ ਹਾਂ ਕਿ ਰਿਸ਼ਤੇ ਪੌਦਿਆਂ ਦੀ ਤਰ੍ਹਾਂ ਹੁੰਦੇ ਨੇ, ਪੌਦਿਆਂ ਦੀ ਤਰ੍ਹਾਂ ਇਹਨਾਂ ਨੂੰ ਸੰਭਾਲਣਾ ਪੈਂਦਾ। ਜਿਵੇਂ ਪੌਦਿਆਂ ਨੂੰ ਜੇਕਰ ਸਿੰਚਿਆ ਨਾ ਜਾਵੇ, ਪਾਣੀ ਨਾ ਦਿੱਤਾ ਜਾਵੇ, ਇਹ ਵੀ ਪੌਦਿਆਂ ਵਾਂਗ ਹੀ ਸੁੱਕ ਜਾਂਦੇ ਨੇ। ਪੌਦਿਆਂ ਦੀ ਸੰਭਾਲ ਅਤੇ ਰਿਸ਼ਤਿਆਂ ਦੀ ਸੰਭਾਲ, ਦੋਵੇਂ ਗੱਲਾਂ ਬਹੁਤ ਜ਼ਰੂਰੀ ਨੇ। ਸੋ ਰਿਸ਼ਤਿਆਂ ਦੀ ਹੋ ਗਈ ਜੀ ਗੱਲ, ਚਾਹੇ ਇਹ ਰਿਸ਼ਤਾ ਮਾਂ ਪੁੱਤ ਦਾ ਹੋਵੇ, ਚਾਹੇ ਪਤੀ ਪਤਨੀ ਦਾ ਹੋਵੇ, ਚਾਹੇ ਭੈਣ ਭਰਾ ਦਾ ਹੋਵੇ, ਜੇਕਰ ਰਿਸ਼ਤਿਆਂ ਨੂੰ ਸੰਭਾਲਿਆ ਨਾ ਜਾਵੇ, ਇਹਨਾਂ ਨੂੰ ਪਾਣੀ ਨਾ ਦਿੱਤਾ ਜਾਵੇ ਪੌਦਿਆਂ ਵਾਂਗ, ਇਹਨਾਂ ਦਾ ਧਿਆਨ ਨਾ ਰੱਖਿਆ ਜਾਵੇ, ਤਾਂ ਰਿਸ਼ਤੇ ਵੀ ਪੌਦਿਆਂ ਵਾਂਗ ਹੀ ਸੁੱਕ ਜਾਣਗੇ। ਸੋ ਇਹ ਬਹੁਤ ਜ਼ਰੂਰੀ ਹੈ ਕਿ ਅੱਜ ਦੇ ਇਸ ਬਿਜ਼ੀ ਟਾਈਮ ਦੇ ਵਿੱਚ, ਅੱਜ ਦੀ ਇਸ ਬਹੁਤ ਤੇਜ਼ ਦੁਨੀਆ ਦੇ ਵਿੱਚ, ਆਪਣੇ ਰਿਸ਼ਤਿਆਂ ਨੂੰ ਅਸੀਂ ਜ਼ਰੂਰ ਸੰਭਾਲੀਏ, ਆਪਣੇ ਨਾਲ ਪਿਆਰ ਕਰਨ ਵਾਲੇ ਲੋਕਾਂ ਨਾਲ ਪਿਆਰ ਕਰੀਏ, ਉਹਨਾਂ ਨੂੰ ਆਪਣਾ ਕੀਮਤੀ ਸਮਾਂ ਦੇਈਏ, ਚਾਹੇ ਉਹ ਬੱਚਿਆਂ ਦਾ ਮਾਂ ਬਾਪ ਨਾਲ ਰਿਲੇਸ਼ਨ ਹੋਵੇ, ਚਾਹੇ ਪਤੀ ਪਤਨੀ ਦਾ ਹੋਵੇ। ਜਦੋਂ ਅਸੀਂ ਕਿਸੇ ਵੀ ਰਿਲੇਸ਼ਨ ਵਿੱਚ ਸਮੇਂ ਦਾ ਯੋਗਦਾਨ ਨਹੀਂ ਪਾਉਂਦੇ, ਤਾਂ ਬਹੁਤ ਹੀ ਮੁਸ਼ਕਿਲ ਹੋ ਜਾਂਦਾ ਹੈ ਉਸ ਰਿਲੇਸ਼ਨ ਨੂੰ ਅੱਗੇ ਨਿਭਾਉਣਾ, ਕਿਉਂਕਿ ਉਸ ਰਿਲੇਸ਼ਨ ਦੇ ਵਿੱਚ ਜਿਹੜੀ ਸਮਝ ਹੁੰਦੀ ਹੈ, ਉਹ ਆਪਸ 'ਚ ਇਕੱਠੇ ਸਮਾਂ ਬਿਤਾਉਣ ਨਾਲ ਹੀ ਆਉਂਦੀ ਹੈ, ਤੇ ਜਦੋਂ ਉਹ ਸਮਝ ਨਹੀਂ ਰਹਿੰਦੀ ਤਾਂ ਉਹ ਰਿਸ਼ਤਾ ਨਿਭਾਉਣਾ ਬਹੁਤ ਹੀ ਔਖਾ ਹੋ ਜਾਂਦਾ ਹੈ। ਸੋ ਮੈਂ ਇਹ ਸੋਚਦੀ ਹਾਂ ਦੋਸਤੋ ਕਿ ਰਿਸ਼ਤੇ ਨਿਭਾਉਣੇ ਬਹੁਤ ਔਖੇ ਨੇ, ਬਹੁਤ ਜ਼ਿਆਦਾ ਉਹਦੇ ਵਿੱਚ ਸੈਕਰੀਫਾਈਸ ਕਰਨਾ ਪੈਂਦਾ ਹੈ, ਬਹੁਤ ਜ਼ਿਆਦਾ ਕੁਰਬਾਨੀਆਂ, ਬਹੁਤ ਜ਼ਿਆਦਾ ਪਿਆਰ ਦੇ ਨਾਲ ਉਹਨਾਂ ਨੂੰ ਸਿੱਝਣਾ ਪੈਂਦਾ, ਤੇ ਰਿਸ਼ਤਿਆਂ ਦੇ ਨਾਲ ਹੀ ਸਾਡੀ ਜ਼ਿੰਦਗੀ ਜਿਹੜੀ ਹੈ ਉਹ ਅੱਗੇ ਚੱਲਦੀ ਹੈ। ਰਿਸ਼ਤਿਆਂ ਤੋਂ ਬਿਨਾਂ ਜ਼ਿੰਦਗੀ ਵੀ ਕੀ ਹੈ? ਤੇ ਫਿਰ ਜੇ ਅਸੀਂ ਖੁਸ਼ੀ ਖੁਸ਼ੀ ਜ਼ਿੰਦਗੀ ਬਿਤਾਉਣਾ ਚਾਹੁੰਦੇ ਹਾਂ, ਤਾਂ ਜੇ ਅਸੀਂ ਥੋੜਾ ਜਿਹਾ ਪਿਆਰ, ਥੋੜੀ ਜਿਹੀ ਕੁਰਬਾਨੀ ਆਪਣੇ ਰਿਸ਼ਤਿਆਂ 'ਚ, ਥੋੜਾ ਜਿਹਾ ਸਮਾਂ ਉਹਦੇ ਵਿੱਚ ਇਨਵੈਸਟ ਕਰੀਏ, ਤਾਂ ਫਿਰ ਉਸ ਵਿੱਚ ਜੇ ਇੰਨੀਆਂ ਖੁਸ਼ੀਆਂ ਲੱਭਦੀਆਂ ਨੇ, ਤਾਂ ਫਿਰ ਹੋਰ ਕੀ ਚਾਹੀਦਾ ਸਾਨੂੰ? ਤੇ ਅੱਗੇ ਥੋੜੀ ਜਿਹੀ ਗੱਲ ਕਰਦੇ ਹਾਂ ਟੈਕਸ ਦੇ ਬਾਰੇ। ਸਾਨੂੰ ਪਤਾ ਜੀ ਕਿ ਟੈਕਸ ਦਾ ਅੱਜ ਕੱਲ੍ਹ ਟਾਈਮ ਆ ਗਿਆ ਸਾਡਾ, ਬਹੁਤ ਵਧੀਆ ਗੱਲ ਵੀ ਹੈ ਕਹਿ ਸਕਦੇ ਹਾਂ, ਕਿਉਂਕਿ ਜਿਹੜਾ ਟੈਕਸ ਅਸੀਂ ਸਾਰੇ ਸਾਲ ਭਰਿਆ ਹੁੰਦਾ, ਉਸ ਵਿੱਚੋਂ ਕਾਫੀ ਸਾਨੂੰ ਵਾਪਸ ਵੀ ਆ ਜਾਂਦਾ, ਥੋੜਾ ਬਹੁਤ ਕਹਿ ਲਓ, ਕਾਫੀ ਤਾਂ ਨਹੀਂ, ਪਰ ਚਲੋ ਫਿਰ ਵੀ ਇਸ ਤਰ੍ਹਾਂ ਲੱਗਦਾ ਕਿ ਚਲੋ ਬੋਨਸ ਆ ਗਿਆ। ਹਾਲਾਂਕਿ ਉਹ ਟੈਕਸ ਅਸੀਂ ਆਪਣੇ ਪੈਸਿਆਂ ਦਾ ਹੀ ਭਰਿਆ ਹੁੰਦਾ ਜੀ, ਪਰ ਫਿਰ ਵੀ ਟਾਈਮ ਤੇ ਟੈਕਸ ਭਰਨਾ ਬਹੁਤ ਜ਼ਰੂਰੀ ਹੈ। ਸੋ ਮੈਂ ਜ਼ਰੂਰ ਕਹਾਂਗੀ ਆਪਣੇ ਸਰੋਤਿਆਂ ਨੂੰ ਕਿ ਟਾਈਮ ਤੇ ਟੈਕਸ ਭਰੋ ਜੀ। ਤੇ ਸਾਡੇ ਨਾਲ ਤੁਸੀਂ ਪ੍ਰੋਗਰਾਮ ਵਿੱਚ ਜੁੜ ਸਕਦੇ ਹੋ ਟੈਲੀਗ੍ਰਾਮ ਦੇ ਰਾਹੀਂ ਜਾਂ ਜੀਮੇਲ ਦੇ ਰਾਹੀਂ, ਆਪਣੇ ਮੈਸੇਜ ਭੇਜੋ ਜੀ, ਤਾਂ ਕਿ ਆਪਾਂ ਗੱਲਬਾਤ ਕਰੀਏ, ਪ੍ਰੋਗਰਾਮ ਵਿੱਚ ਸ਼ਿਰਕਤ ਕਰੋ। ਅੱਜ ਤੁਹਾਡੇ ਲਈ ਮੈਂ ਕੁਝ ਖਬਰਾਂ ਆਸਟ੍ਰੇਲੀਆ ਤੋਂ ਵੀ ਲੈ ਕੇ ਆਈ ਹਾਂ। ਮਿੰਟੂ ਬਰਾੜ ਸਾਹਿਬ ਨਾਲ ਜੁੜਨ ਤੋਂ ਪਹਿਲਾਂ, ਪੰਜਾਬ ਦੀਆਂ ਖਬਰਾਂ ਤੇ ਚਰਚਾ ਕਰਨ ਤੋਂ ਪਹਿਲਾਂ, ਕਿਉਂ ਨਾ ਆਪਾਂ ਕੁਝ ਖਬਰਾਂ ਆਸਟ੍ਰੇਲੀਆ ਦੀਆਂ ਵੀ ਸ਼ੇਅਰ ਕਰ ਲਈਏ। ਵੈਨੂਆਟੂ ਇੱਕ ਪੈਸੇਫਿਕ ਆਈਲੈਂਡ ਹੈ, ਪਹਿਲੀ ਖਬਰ ਉੱਥੇ ਉਸ ਆਈਲੈਂਡ ਤੋਂ। ਇੱਕ ਆਈਲੈਂਡ ਹੈ ਜੋ ਕਿ ਪੈਸੇਫਿਕ ਓਸ਼ਨ ਦੇ ਸਾਊਥ ਯਾਨੀ ਕਿ ਦੱਖਣ ਵਿੱਚ ਸਥਿਤ ਹੈ। ਇਸ ਟਾਪੂ ਉੱਤੇ ਫਰਾਂਸ ਅਤੇ ਯੂਕੇ ਦਾ ਕਬਜ਼ਾ ਰਿਹਾ ਬਹੁਤ ਦੇਰ ਤੱਕ। ਹੁਣ ਇਹ ਜੇ ਕਹਿ ਸਕਦੇ ਹਾਂ ਕਿ 30 ਜੁਲਾਈ 1980 ਨੂੰ ਇਸਨੂੰ ਆਜ਼ਾਦੀ ਮਿਲੀ ਸੀ, ਇਹ ਟਾਪੂ ਆਜ਼ਾਦ ਹੋਇਆ। ਇਸ ਛੋਟੇ ਜਿਹੇ ਦੇਸ਼ ਦੇ ਪ੍ਰਧਾਨ ਮੰਤਰੀ ਸ਼ਾਰਲੋਟ ਸਲਵਾਈ ਪਹਿਲੀ ਵਾਰ ਆਸਟ੍ਰੇਲੀਆ ਟੂਰ ਤੇ ਆਏ ਹੋਏ ਹਨ, ਜੋ ਕਿ ਅਫੀਸ਼ੀਅਲੀ ਪਹਿਲੀ ਵਾਰ ਇਸ ਟੂਰ ਤੇ ਆਏ ਹਨ। ਉਹਨਾਂ ਨੇ ਚਿੰਤਾ ਜ਼ਾਹਿਰ ਕੀਤੀ ਹੈ ਕਿ ਚੀਨ ਦੀ ਜਿਹੜੀ ਪੈਸੀਫਿਕ ਓਸ਼ਨ ਵਿੱਚ ਵੱਧਦੀ ਤਾਕਤ ਤੇ ਦਖਲ ਅੰਦਾਜ਼ੀ ਨੂੰ ਮੱਦੇਨਜ਼ਰ ਰੱਖਦੇ ਹੋਏ ਉਹ ਬਹੁਤ ਪਰੇਸ਼ਾਨ ਨੇ, ਤੇ ਆਸਟ੍ਰੇਲੀਆ ਦੀ ਫੈਡਰਲ ਗਵਰਨਮੈਂਟ ਵੀ ਫਿਕਰਮੰਦ ਹੈ। ਸੂਤਰਾਂ ਦੇ ਮੁਤਾਬਿਕ ਵੈਨੂਆਟੂ ਦੇ ਇਨਫਰਾਸਟ੍ਰਕਚਰ ਮਿਨਿਸਟਰ, ਜੋ ਕਿ ਇਨਫਰਾਸਟ੍ਰਕਚਰ ਮਿਨਿਸਟਰ ਜੋ ਸਾਰੀਆਂ ਬਿਲਡਿੰਗ ਵਗੈਰਾ ਦਾ ਨਿਰਮਾਣ ਦੇ ਜ਼ਿੰਮੇਦਾਰ ਹੁੰਦੇ ਨੇ ਜੀ ਦੇਸ਼ ਵਿੱਚ, ਉਹਨਾਂ ਨੇ ਜ਼ਾਹਿਰ ਕੀਤਾ ਹੈ ਕਿ ਉਹ ਆਸਟ੍ਰੇਲੀਆ ਤੋਂ ਆਰਥਿਕ ਮਦਦ ਦੀ ਪੂਰੀ ਉਮੀਦ ਕਰ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਜਿਵੇਂ ਆਸਟ੍ਰੇਲੀਆ ਨੇ ਦੋ ਹੋਰ ਦੇਸ਼ਾਂ ਨੂੰ ਆਰਥਿਕ ਮਦਦ ਦਿੱਤੀ ਹੈ ਆਪਣੇ ਨਾਲ ਜੋੜਨ ਲਈ, ਉਸੇ ਤਰ੍ਹਾਂ ਸਾਡੇ ਨਾਲ ਵੀ ਜੋੜੋ ਜੀ। ਤੇ ਉਹ ਦੋ ਦੇਸ਼ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ $1,36,000 ਦੀ ਆਰਥਿਕ ਮਦਦ ਜਿਹੜੀ ਹੈ ਉਹ ਦੋ ਪੈਸੇਫਿਕ ਕੰਟਰੀਜ਼ ਨੂੰ ਦਿੱਤੀ ਗਈ ਹੈ ਆਸਟ੍ਰੇਲੀਆ ਵੱਲੋਂ। ਉਹ ਦੋ ਪੈਸੇਫਿਕ ਕੰਟਰੀਜ਼ ਨੇ ਪਾਪੂਆ ਨੂੰ ਗਿਨੀ ਅਤੇ ਸੋਲੋਮਨ ਆਈਲੈਂਡਸ। ਇਹ ਦੋਨੋਂ ਬਹੁਤ ਛੋਟੇ ਛੋਟੇ ਟਾਪੂ ਹਨ ਜੋ ਆਸਟ੍ਰੇਲੀਆ ਦੇ ਦੱਖਣ ਵਿੱਚ ਪਾਏ ਜਾਂਦੇ ਨੇ। ਇਸ ਪ੍ਰੋਜੈਕਟ ਵਿੱਚ 4,000 ਕਿਲੋਮੀਟਰ ਲੰਬੀ ਜਿਹੜੀ ਤਾਰ ਹੈ ਉਹ ਸਮੁੰਦਰ ਦੇ ਹੇਠਾਂ ਵਿਛਾਈ ਗਈ ਹੈ, ਜੋ ਕਿ ਇਹਨਾਂ ਦੋ ਕੰਟਰੀਜ਼ ਨੂੰ ਸਿਡਨੀ ਨਾਲ ਜੋੜੇਗੀ ਟੈਲੀਕਮਿਊਨੀਕੇਸ਼ਨ ਦੇ ਰਾਹੀਂ। ਇਸ ਪ੍ਰੋਜੈਕਟ ਦੀ ਸ਼ੁਰੂਆਤ ਹੋਈ ਸੀ ਜਦੋਂ ਸੋਲਮਨ ਆਈਲੈਂਡਸ ਨੇ ਚਾਈਨੀਜ਼ ਕੰਪਨੀ ਹੁਵਾਈ ਨਾਲ ਇੱਕ ਡੀਲ ਸਾਈਨ ਕੀਤੀ ਸੀ, ਤੇ ਆਸਟ੍ਰੇਲੀਆ ਨੂੰ ਬਹੁਤ ਫਿਕਰ ਹੋਇਆ ਜੀ, ਕਿਉਂਕਿ ਚਾਈਨਾ ਦੇ ਨਾਲ ਜਦੋਂ ਇਸ ਕੰਟਰੀ ਦਾ ਸਿੱਧਾ ਸੰਪਰਕ ਹੋ ਜਾਂਦਾ ਤਾਂ ਆਸਟ੍ਰੇਲੀਆ ਦੇ ਓਸ਼ਨਸ ਦੇ ਨਾਲ ਵੀ ਚਾਈਨਾ ਇੰਟਰਫੇਅਰ ਕਰ ਸਕਦਾ ਸੀ। ਸੋ ਆਸਟ੍ਰੇਲੀਆ ਨੇ ਇਸ ਸੰਧੀ ਨੂੰ ਬਲੌਕ ਕਰ ਦਿੱਤਾ ਆਸਟ੍ਰੇਲੀਆ ਦੀ ਸਿਕਿਉਰਿਟੀ ਦੇ ਗਰਾਊਂਡਸ ਤੇ। ਸੋਲੋਮਨ ਦੇਸ਼ ਨੂੰ ਹਜੇ ਤੱਕ ਵੀ ਥੋੜੀ ਜਿਹੀ ਪ੍ਰੋਬਲਮ ਸੀਗੀ ਇਸ ਗੱਲ ਦੀ ਕਿ ਸਾਡੀ ਸੰਧੀ ਜਿਹੜੀ ਆ ਆਸਟ੍ਰੇਲੀਆ ਨੇ ਨਜ਼ਰਅੰਦਾਜ਼ ਕਰ ਦਿੱਤੀ, ਪਰ ਚਲੋ ਜੀ, ਸਭ ਤੋਂ ਪਹਿਲਾਂ ਸਾਡੇ ਦੇਸ਼ ਦੀ ਸਿਕਿਉਰਿਟੀ, ਸਭ ਤੋਂ ਪਹਿਲਾਂ ਆਸਟ੍ਰੇਲੀਆ ਦੀ ਸਿਕਿਉਰਿਟੀ ਜ਼ਰੂਰੀ ਹੈ। ਦੂਜੀ ਵੱਡੀ ਖਬਰ ਹੈ ਜੀ, ਆਸਟ੍ਰੇਲੀਆ ਦੀ ਸਭ ਤੋਂ ਵੱਡੀ ਸ਼ੀਪ ਐਕਸਪੋਰਟ ਕੰਪਨੀ ਜੋ ਕਿ ਸਾਰੀ ਦੁਨੀਆਂ ਨੂੰ ਆਲਮੋਸਟ ਭੇਡਾਂ ਸਪਲਾਈ ਕਰਦੀ ਹੈ, ਇਮੈਨੁਅਲ ਐਕਸਪੋਰਟਸ, ਉਸਦਾ ਲਾਇਸੈਂਸ ਸਸਪੈਂਡ ਕਰ ਦਿੱਤਾ ਗਿਆ ਹੈ। ਆਸਟ੍ਰੇਲੀਅਨ ਲਾਜ਼ ਦੇ ਮੁਤਾਬਿਕ ਜਾਨਵਰਾਂ ਦੀ ਸਿਹਤ ਤੇ ਸੰਭਾਲ, ਉਹਨਾਂ ਦੇ ਰੂਲਸ ਬਹੁਤ ਹੀ ਸਖ਼ਤ ਹਨ। ਕੁਝ ਤਸਵੀਰਾਂ ਵਿਚ ਇਹਨਾਂ ਐਕਸਪੋਰਟ ਕੀਤੀਆਂ ਜਾ ਰਹੀਆਂ ਭੇਡਾਂ ਦੀ ਹਾਲਤ ਬਹੁਤ ਹੀ ਤਰਸਯੋਗ ਸੀ, ਜਿਸ ਕਾਰਨ ਇਹ ਜਿਹੜੀ ਗੱਲ ਸੀ ਚਰਚਾ ਵਿਚ ਆਈ। ਐਗਰੀਕਲਚਰ ਡਿਪਾਰਟਮੈਂਟ ਨੇ ਇਕ ਟੀਮ ਬਣਾਈ ਤੇ ਜਾਂਚ ਸ਼ੁਰੂ ਕਰ ਦਿੱਤੀ। ਡਿਪਾਰਟਮੈਂਟ ਦਾ ਕਹਿਣਾ ਹੈ ਕਿ ਇਹ ਹਰ ਐਕਸਪੋਰਟਰ ਦੀ ਜ਼ਿੰਮੇਦਾਰੀ ਬਣਦੀ ਹੈ ਕਿ ਉਹ ਸਾਰੇ ਰੂਲਸ ਦੀ ਪਾਲਣਾ ਕਰੇ, ਕਿਉਂਕਿ ਇਹ ਰੂਲਸ ਜਿਹੜੇ ਨੇ ਇਹ ਲੋਕਾਂ ਦੀ ਅਤੇ ਜਾਨਵਰਾਂ ਦੀ ਤਾਂ ਚਲੋ ਜੀ ਸਿਹਤ ਜੇ ਠੀਕ ਹੋਏਗੀ ਤਾਂ ਫਿਰ ਜੇ ਲੋਕ ਉਹਨਾਂ ਜਾਨਵਰਾਂ ਨੂੰ ਖਾਣਗੇ ਤਾਂ ਲੋਕਾਂ ਦੀ ਸਿਹਤ ਵੀ ਠੀਕ ਰਹੇਗੀ, ਉਹਨਾਂ ਨੂੰ ਮੱਦੇਨਜ਼ਰ ਰੱਖ ਕੇ ਹੀ ਬਣਾਏ ਗਏ ਹਨ। ਇੱਕ ਵੀਡੀਓ ਰਿਲੀਜ਼ ਹੋਈ ਸੀ ਜਿਸ ਵਿੱਚ ਬਹੁਤ ਸਾਰੀਆਂ ਭੇਡਾਂ ਜਿਹੜੀਆਂ ਸੀਗੀਆਂ ਉਹ ਮਰੀਆਂ ਹੋਈਆਂ ਪਾਈਆਂ ਗਈਆਂ, ਤੇ ਜਿਸ ਸਮੁੰਦਰੀ ਜਹਾਜ਼ ਵਿੱਚ ਇਹਨਾਂ ਨੂੰ ਲਿਜਾਇਆ ਜਾਂਦਾ ਹੈ ਐਕਸਪੋਰਟ ਕਰਨ ਲਈ, ਉੱਥੇ ਤਾਪਮਾਨ ਬਹੁਤ ਹੀ ਜ਼ਿਆਦਾ ਮਤਲਬ ਹੋ ਜਾਂਦਾ ਸੀਗਾ, 36 ਡਿਗਰੀ ਤੋਂ ਵੀ ਵੱਧ, ਤੇ ਇਹਨਾਂ ਭੇਡਾਂ ਲਈ ਇਹ ਇਹਨਾਂ ਦੀ ਸਿਹਤ ਲਈ ਬਹੁਤ ਹੀ ਜਿਹੜਾ ਨੁਕਸਾਨਦਾਇਕ ਸੀਗਾ, ਤੇ ਜਦੋਂ ਇਨਸਾਨ ਇਹਨਾਂ ਨੂੰ ਖਾਂਦਾ ਜੀ ਤਾਂ ਉਹਨਾਂ ਦੀ ਸਿਹਤ ਤੇ ਵੀ ਇਸ ਦਾ ਬੁਰਾ ਅਸਰ ਪੈ ਸਕਦਾ ਸੀ। ਸੋ ਹੁਣ ਇਹ ਵਿਚਾਰ ਕੀਤਾ ਜਾ ਰਿਹਾ ਕਿ ਇਹਨਾਂ ਜਿਹੜੀਆਂ ਭੇਡਾਂ ਨੇ ਇਹ ਜਿਹੜੀਆਂ ਸ਼ਿਪ ਚ ਭੇਜੀਆਂ ਜਾਂਦੀਆਂ ਨੇ, ਇਹਨਾਂ ਦੀ ਗਿਣਤੀ ਜਿਹੜੀ ਹੈ ਉਹ 28% ਦੇ ਨਾਲ ਘਟਾ ਦਈਏ ਆਪਾਂ, ਜਦੋਂ 28% ਦੀ ਮਾਤਰਾ ਦੇ ਨਾਲ ਘੱਟ ਜਾਵੇਗਾ ਤਾਂ ਉਹਨਾਂ ਨੂੰ ਤੁਰਨ ਫਿਰਨ ਦੀ ਥੋੜੀ ਬਹੁਤ ਹਿੱਲਣ ਜੁਲਣ ਦੀ ਜਿਹੜੀ ਹੈ ਮਿਲੇਗੀ ਜਗ੍ਹਾ, ਕਿਉਂਕਿ ਬਹੁਤ ਹੀ ਜ਼ਿਆਦਾ ਕਹਿ ਸਕਦੇ ਕਿ ਠੁੱਸ ਕੇ ਇਹਨਾਂ ਨੂੰ ਭੇਜਿਆ ਜਾਂਦਾ ਸੀਗਾ ਜਹਾਜ਼ ਵਿੱਚ, ਸਮੁੰਦਰੀ ਜਹਾਜ਼ ਵਿੱਚ, ਜਿਸ ਕਾਰਨ ਇਹ ਬਹੁਤ ਕੁਝ ਹੋਇਆ ਕਿ ਇਹਨਾਂ ਦੀ ਜਿਹੜੀ ਸਿਹਤ ਸੀ ਖਰਾਬ ਹੋ ਗਈ, ਕੋਈ ਬਿਮਾਰ ਹੋ ਗਈ, ਕੁਝ ਭੇਡਾਂ ਦੀ ਮੌਤ ਵੀ ਹੋ ਗਈ। ਸੋ ਇਹ ਬਹੁਤ ਜ਼ਰੂਰੀ ਹੈ ਕਿ ਆਸਟ੍ਰੇਲੀਆ ਦੇ ਜਿਹੜੇ ਰੂਲਸ ਨੇ, ਮੈਂ ਹਮੇਸ਼ਾ ਸੋਚਦੀ ਹਾਂ ਕਿ ਬਹੁਤ ਵਧੀਆ ਬਣੇ ਹੋਏ ਨੇ ਹਰ ਇੱਕ ਦੇ ਲਈ, ਤੇ ਜੇ ਅਸੀਂ ਉਹਨਾਂ ਰੂਲਸ ਨੂੰ ਫੋਲੋ ਕਰੀਏ ਤਾਂ ਬਹੁਤ ਵਧੀਆ ਅਸੀਂ ਇੱਥੇ ਜ਼ਿੰਦਗੀ ਜੀ ਸਕਦੇ ਹਾਂ। ਤੇ ਹੁਣ ਸੁਣਦੇ ਹਾਂ ਜੀ ਇੱਕ ਮਿੱਠੇ ਜਿਹੇ ਗੀਤ, ਤੇ ਫਿਰ ਮਿੱਠੇ ਜਿਹੇ ਗੀਤ ਤੋਂ ਬਾਅਦ ਫਿਰ ਮਿਲਾਂਗੇ ਦੁਬਾਰਾ।
ਜਿਹਦਾ ਨਾਂ ਮੁਹੱਬਤ ਗੁੰਮ ਹੈ ਇੱਕ ਕੁੜੀ ਜਿਹਦਾ ਨਾਂ ਮੁਹੱਬਤ ਗੁੰਮ ਹੈ ਸਾਦ ਮੁਰਾਦੀ ਸੋਹਣੀ ਭਗਵਤ ਜਿਹਦਾ ਨਾਂ ਮੁਹੱਬਤ गुम है गुम है गुम है। हे एक कुड़ी जिदा ना मोहब्बत गुम है गुम है गुम है। साध मुरादी सोने मोहब्बत गुम है गुम है है गुम 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 है
जी 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 आया नु प्रोग्राम विच एक बार फिर तो ते एक गीत आपां सुनिया हुणे उड़ता पंजाब पिक्चर विच दिलजीत दोसांझ ने गाया सीगा। इस गीत तो बहुत ज्यादा शोहरत उन्होंने हासिल की बॉलीवुड दे विच भी। ते एक गीत शिव कुमार बटालवी साहब ने लिखा सी जो कि एक बहुत वधिया जिन्होंने बहुत ज्यादा साहित्य नु योगदान दिता पंजाबी साहित्य नु। ते साहित्य अकैडमी अवार्ड भी उन्होंने जितया सी सब तो छोटी उम्र दे विच। ते ब्राड साहब साडे नाल जुड़ चुके ने हुण। सत श्री अकाल ब्राड साहब जी आया नु जी प्रोग्राम दे विच।
ਸਤਿ ਸ੍ਰੀ ਅਕਾਲ ਰਿਸ਼ੂ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਉਹ ਪ੍ਰੋਗਰਾਮ ਦਾ ਜਿਹੜਾ ਲੁਤਫ ਉਠਾ ਰਹੇ ਹੋਣੇ ਆ ਤੇ ਠੰਡ ਦਾ ਵੀ ਨਾਲ ਨਾਲ ਲੁਤਫ ਉਠਾਇਆ ਜਾ ਰਿਹਾ ਹੋਣਾ
ਜੀ। ਬਹੁਤ ਠੰਡ ਸਾਰੇ ਕਿਤੇ ਹੋ ਰਹੀ ਹੈ ਜੀ।
ਬਿਲਕੁਲ ਜੀ ਇਸ ਟਾਈਮ ਮੈਂ ਰਿਵਰਲੈਂਡ ਦੇ ਵਿੱਚ ਹਾਂ ਤੇ ਰਿਵਰਲੈਂਡ ਦੇ ਵਿੱਚ ਵੀ ਟੈਂਪਰੇਚਰ ਜਿਹੜਾ ਇੱਕ ਦੋ ਦਿਨ ਦਾ ਮਾਈਨਸ ਚ ਰਿਹਾ ਪਰ ਅੱਜ ਥੋੜਾ ਜਿਹਾ ਬਦਲਵਾਈ ਕਾਰਨ ਥੋੜਾ ਜਿਹਾ ਠੀਕ ਹੈ ਟੈਂਪਰੇਚਰ ਪਰ ਕੁੱਲ ਮਿਲਾ ਕੇ ਜਿਹੜੀ ਠੰਡ ਦਾ ਪੂਰਾ ਪ੍ਰਕੋਪ ਚੱਲ ਰਿਹਾ ਜੀ।
ਜੀ 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 ਬਿਲਕੁਲ। ਤੇ ਅੱਜ ਦੀਆਂ ਖਬਰਾਂ ਵਿੱਚ ਬਰਾੜ ਸਾਹਿਬ ਮੈਨੂੰ ਇੱਕ ਖਬਰ ਬਹੁਤ ਵਧੀਆ ਲੱਗੀ ਕਿਉਂਕਿ ਸ਼ਾਇਦ ਮੈਂ ਖੁਦ ਹੀ ਔਰਤ ਹਾਂ। ਸਾਊਦੀ ਅਰੇਬੀਆ ਦੀ ਖਬਰ ਹੈ ਜੀ ਉਹ ਪੰਜਾਬ ਚ ਆਪਾਂ ਥੋੜੀ ਦੇਰ ਬਾਅਦ ਚ ਜਾਵਾਂਗੇ। ਸਾਊਦੀ ਅਰੇਬੀਆ ਦੇ ਵਿੱਚ ਔਰਤਾਂ ਨੂੰ ਮਿਲ ਗਈ ਹੈ ਜੀ ਕਾਰ ਚਲਾਉਣ ਦੀ ਆਜ਼ਾਦੀ। ਬਹੁਤ ਲੰਬੀ ਲੜਾਈ ਲੜੀ ਹੈ ਨਾ ਔਰਤਾਂ ਨੇ ਕਾਰ ਚਲਾਉਣ ਦੇ ਲਈ। ਇਸ ਖਬਰ ਥੋੜੀ ਰੋਸ਼ਨੀ ਪਾਓ ਬਰਾੜ ਸਾਹਿਬ।
ਬਿਲਕੁਲ ਜੀ ਆਪਾਂ ਜੇ ਔਰਤਾਂ ਦੀ ਗੱਲ ਛਿੜੀ ਹੈ ਨਾ ਆਪਾਂ ਔਰਤਾਂ ਦੀ ਇਸ ਖਬਰ ਤੇ ਜਾਣ ਤੋਂ ਪਹਿਲਾਂ ਵੀ ਜੇ ਗੱਲ ਕਰੀਏ ਤਾਂ ਵੀ ਦੁਨੀਆਂ ਭਰ ਦੇ ਵਿੱਚ ਜਿਹੜਾ ਔਰਤਾਂ ਨੂੰ ਕਿਸੇ ਵੀ ਰੂਪ ਦੇ ਵਿੱਚ ਅੱਗੇ ਆਉਣ ਲਈ ਬਹੁਤ ਜੱਦੋਜਹਿਦ ਕਰਨੀ ਪਈ ਬਹੁਤ ਸੰਘਰਸ਼ ਕਰਨਾ ਪਿਆ। ਚਲੋ ਇਹ ਤਾਂ ਸਾਊਦੀ ਅਰਬ ਤਾਂ ਅਸੀਂ ਕਹਿ ਸਕਦੇ ਹਾਂ ਵੀ ਇੱਕ ਬਹੁਤ ਹੀ ਕੱਟੜ ਕਿਸਮ ਦੇ ਲੋਕ ਹੈਗੇ ਆ ਉਸ ਕਰਕੇ ਉਹਨਾਂ ਨੇ ਸਾਰਿਆਂ ਤੋਂ ਲਾਸਟ ਜਿਹੜਾ ਰਾਸ਼ਟਰ ਬਣਿਆ ਜਿਹਨੇ ਔਰਤਾਂ ਨੂੰ ਆਜ਼ਾਦੀ ਦਿੱਤੀ ਹੈ। ਪਰ ਜੇ ਗੱਲ ਕਰੀਏ ਤਾਂ ਇੰਗਲੈਂਡ ਵਰਗੇ ਚ ਮੁਲਕ ਦੇ ਵਿੱਚ ਜਾਂ ਚਲੋ ਅਮਰੀਕਾ ਵੀ ਨਵਾਂ ਮੁਲਕ ਆ ਹੋਰਾਂ ਮੁਲਕਾਂ ਦੇ ਵਿੱਚ ਵੀ ਜਿਹੜੀ ਔਰਤ ਨੂੰ ਮਰਦ ਦੇ ਬਰਾਬਰ ਦਾ ਥਾਂ ਲੈਣ ਲਈ ਬਹੁਤ ਸੰਘਰਸ਼ ਕਰਨਾ ਪਿਆ। ਪਰ ਮੈਨੂੰ ਇੱਕ ਬੜੀ ਖੁਸ਼ੀ ਹੁੰਦੀ ਹੈ ਗੱਲ ਦੱਸਦੇ
ਮਾਫ ਕਰਨਾ ਜੀ 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 ਮੈਂ ਕਿਤੇ ਪੜ੍ਹ ਰਹੀ ਸੀ ਕਿ ਔਰਤਾਂ ਨੂੰ ਸਿਰਫ 19ਵੀਂ ਸਦੀ ਵਿੱਚ ਹੀ ਵੋਟ ਕਰਨ ਦੀ ਜਿਹੜੀ ਇਜਾਜ਼ਤ ਸੀ ਉਹ ਦਿੱਤੀ ਗਈ ਅਮਰੀਕਾ ਦੇ ਵਿੱਚ ਵੀ। ਸੋ ਬਹੁਤ ਹੀ ਜ਼ਿਆਦਾ ਲੰਬੀ ਲੜਾਈ ਦੇਖ ਲਓ।
ਪਰ ਮੈਂ ਇੱਕ ਤੁਹਾਨੂੰ ਦੱਸਦਾ ਸ਼ਾਇਦ ਤੁਹਾਡੇ ਲਈ ਵੀ ਇਹ ਨਵੀਂ ਗੱਲ ਹੋਵੇ ਤੇ ਲੋਕਾਂ ਸਾਡੇ ਸਰੋਤਿਆਂ ਲਈ ਵੀ। ਸਾਊਥ ਆਸਟ੍ਰੇਲੀਆ ਇੱਕ ਪਹਿਲਾ ਰਾਜ ਆ ਦੁਨੀਆ ਦਾ ਜਿਹਦੇ ਵਿੱਚ ਸਭ ਤੋਂ ਪਹਿਲਾਂ ਔਰਤ ਨੂੰ ਵੋਟ ਪਾਉਣ ਦਾ ਅਧਿਕਾਰ ਮਿਲਿਆ ਤੇ ਔਰਤ ਪਹਿਲੀ ਵਾਰ ਇਲੈਕਸ਼ਨਾਂ ਚ ਖੜੀ ਹੋਣ ਦਾ ਅਧਿਕਾਰ ਵੀ ਮਿਲਿਆ। ਤੇ ਜੇ ਤੁਸੀਂ ਜਾਓਗੇ ਸਾਊਥ ਆਸਟ੍ਰੇਲੀਆ ਦੀ ਪਾਰਲੀਮੈਂਟ ਦੇ ਵਿੱਚ ਸਾਊਥ ਆਸਟ੍ਰੇਲੀਆ ਦੀ ਪਾਰਲੀਮੈਂਟ ਚ ਜੇ ਜਾਓਗੇ ਤਾਂ ਉੱਥੇ ਉਹਨਾਂ ਦੀ ਫੋਟੋ ਲੱਗੀ ਮਿਲਦੀ ਆ ਤੇ ਉਸ ਫੋਟੋ ਦੇ ਵਿੱਚ ਉਹ ਦੱਸਿਆ ਗਿਆ ਵੀ ਉਹਨਾਂ ਨੂੰ ਕਿਵੇਂ ਤੇ ਕਿੱਥੋਂ ਕਿਵੇਂ ਰਾਈਟ ਮਿਲਿਆ। ਸੋ ਉਹ ਰਾਈਟ ਮਿਲਣ ਦੀ ਜਿਹੜੀ ਇਹ ਗੱਲਾਂ ਆਉਂਦੀਆਂ ਤਾਂ ਇਹ ਸਾਊਥ ਆਸਟ੍ਰੇਲੀਆ ਸੀ ਉਸ ਜਿੱਥੇ ਔਰਤ ਨੂੰ ਅਧਿਕਾਰ ਮਿਲਿਆ ਤੇ ਔਰਤ ਨੇ ਜਿਹੜਾ ਪਹਿਲੀ ਵਾਰ ਜਿਹੜੀ ਉਹਦੀ ਆਵਾਜ਼ ਵੀ ਜਿਹੜੀ ਉੱਥੋਂ ਦੀ ਸੰਸਦ ਦੇ ਵਿੱਚ ਜਿਹੜੀ ਗੂੰਜੀ। ਸੋ ਇੱਕ ਤਾਂ ਇਹ ਬੜੀ ਵਧੀਆ ਗੱਲ ਆ ਪਰ ਜੇ ਦੁਨੀਆਂ ਦੀ ਦੂਜੀਆਂ ਮੁਲਕਾਂ ਦੀ ਗੱਲ ਕਰੀਏ ਜਾਂ ਦੂਜੀਆਂ ਹੋਰਾਂ ਗੱਲਾਂ ਨੂੰ ਅਸੀਂ ਦੇਖੀਏ ਤਾਂ ਹੋਰਾਂ ਗੱਲਾਂ ਦੇ ਵਿੱਚ ਇੱਕ ਗੱਲ ਨਿਕਲ ਕੇ ਆਉਂਦੀ ਹੈ ਜੀ ਵੀ ਜਿਹੜਾ ਜੇ ਔਰਤਾਂ ਦੀ ਗੱਲ ਕਰੀਏ ਸਾਡੇ ਦੇਸ਼ ਦੀ ਆਜ਼ਾਦੀ ਦੇ ਵੇਲੇ ਤੋਂ ਸ਼ੁਰੂ ਕਰ ਗੱਲ ਕਰੀਏ ਤਾਂ ਆਜ਼ਾਦੀ ਦੀ ਲੜਾਈ ਦੇ ਵਿੱਚ ਵੀ ਔਰਤਾਂ ਨੇ ਆਪਣਾ ਬਣਦਾ ਯੋਗਦਾਨ ਦਿੱਤਾ ਸੀ ਭਾਵੇਂ ਉਹ ਪਿੱਛੋਂ ਰਹਿ ਕੇ ਦਿੱਤਾ ਭਾਵੇਂ ਸਾਹਮਣੇ ਆ ਕੇ ਦਿੱਤਾ ਪਰ ਅਖੀਰ ਜਿਹੜੀ ਉਹਦੀ ਜੰਗ ਦੇ ਵਿੱਚ ਮੋਢੇ ਨਾਲ ਮੋਢਾ ਮਿਲਾ ਕੇ ਚੱਲੀਆਂ ਤੇ ਅੱਜ ਕੁਦਰਤੀ ਨਾ ਇੱਕ ਸੰਯੋਗ ਹੋਰ ਆ ਅੱਜ ਇੱਕ ਸਾਡੇ ਵੀ ਇੰਡੀਆ ਦੀ ਬਹੁਤ ਮਾਣਮੱਤੀ ਔਰਤ ਹੋਈ ਹੈ ਜੀ ਸੁਚੇਤਾ ਕਿਰਪਲਾਨੀ ਵੈਸੇ ਉਹਨਾਂ ਦਾ ਨਾਮ ਪੂਰਾ ਸੁਚੇਤਾ ਮਜਮੂਦਾਰ ਸੀ ਤੇ ਅੱਜ ਉਹਨਾਂ ਦਾ ਜਨਮ ਦਿਨ ਆ ਜੀ ਅੱਜ ਉਹਨਾਂ ਕੁਦਰਤੀ ਸੰਯੋਗ ਅੱਜ ਇਹ ਗੱਲ ਔਰਤਾਂ ਦੀ ਜੇ ਆਪਾਂ ਗੱਲ ਛੇੜੀ ਆ ਤੇ ਉਹਦੇ ਵਿੱਚ ਆਪਾਂ ਇਹ ਗੱਲ ਕਰਨੀ ਵੀ ਜ਼ਰੂਰੀ ਆ। ਸੁਚੇਤਾ ਕਿਰਪਲਾਨੀ ਔਰਤ ਸੀ ਜੀ ਜਿਹੜੀ ਪਹਿਲੀ ਮਹਿਲਾ ਮੁੱਖ ਮੰਤਰੀ ਬਣੀ
ਜੀ,
ਜਿਹੜੀ ਫਸਟ ਮਹਿਲਾ ਮੁੱਖ ਮੰਤਰੀ ਜਿਹਨੂੰ ਅਸੀਂ ਕਹਿੰਦੇ ਆ ਉਹ ਬਣੀ ਹੈ ਜੀ ਭਾਰਤ ਦੀ। ਤੇ ਉਹ 1967 ਦੇ ਕਰੀਬ ਜਿਹੜੇ ਮੁੱਖ ਮੰਤਰੀ 63 to 67 ਦੇ ਵਿੱਚ ਉਹ ਯੂਪੀ ਦੇ ਮੁੱਖ ਮੰਤਰੀ ਰਹੇ ਆ। ਪਰ ਸਾਡਾ ਉਹਨਾਂ ਨਾਲ ਲਿੰਕ ਜੇ ਲਾਇਆ ਜਾਵੇ ਤਾਂ ਸਭ ਤੋਂ ਵੱਡਾ ਲਿੰਕ ਇਹ ਆ ਸਾਡਾ ਵੀ ਉਹ ਪੰਜਾਬ ਦੇ ਬੋਰਨ ਆ। ਜਦੋਂ ਸਾਂਝਾ ਪੰਜਾਬ ਸੀਗਾ ਨਾ, ਸਾਂਝੇ ਪੰਜਾਬ ਦੇ ਵਿੱਚ 1908 ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ ਸੁਚੇਤਾ ਕਿਰਪਲਾਨੀ ਦਾ। ਤੇ ਉਹ ਅੰਬਾਲਾ, ਉਦੋਂ ਅੰਬਾਲੇ ਤੋਂ ਅੰਬਾਲਾ ਪੰਜਾਬ ਚ ਪੈਂਦਾ ਸੀ। ਪਰ ਉਸ ਤੋਂ ਬਾਅਦ ਉਹਨਾਂ ਨੇ ਚਲੋ ਬਨਾਰਸ ਯੂਨੀਵਰਸਿਟੀ ਤੋਂ ਜਿਹੜੀ ਡਿਗਰੀ ਹਾਸਲ ਕੀਤੀ, ਫਿਰ ਉਹ ਪ੍ਰੋਫੈਸਰ ਵੀ ਰਹੇ ਕਾਫੀ ਚਿਰ ਪੜ੍ਹਾਉਂਦੇ ਰਹੇ। ਤੇ ਉਹਨਾਂ ਨੇ ਆਜ਼ਾਦੀ ਦੀ ਲੜਾਈ ਚ ਕਹਿੰਦੇ ਆ ਮਹਾਤਮਾ ਗਾਂਧੀ ਦੇ ਨਾਲ ਜਿੰਨੇ ਵੀ ਅੰਦੋਲਨ ਹੋਏ ਆ ਉਹਨਾਂ ਦੇ ਵਿੱਚ ਬੈਕ ਐਂਡ ਤੋਂ ਬਹੁਤ ਜ਼ਿਆਦਾ ਸਾਥ ਦਿੱਤਾ ਸੀ। ਤੇ ਜਿਹਦੇ ਸਿੱਟੇ ਇਹ ਨਿਕਲੇ ਵੀ ਉਹਨਾਂ ਨੂੰ ਬਹੁਤ ਚੰਗੇ ਚੰਗੇ ਅਹੁਦੇ ਮਿਲੇ। 2 ਵਾਰ ਉਹ ਲੋਕ ਸਭਾ ਦੇ ਵਿੱਚ ਨਾਮਜ਼ਦ ਹੋਏ, ਪਹਿਲੀ ਜਿਹੜੀ ਨਾਮਜ਼ਦ ਹੋਈ ਸੀ ਸੰਵਿਧਾਨ ਬਿਨਾਂ ਇਲੈਕਸ਼ਨਾਂ ਤੋਂ, ਉਹਦੇ ਚ ਵੀ ਉਹਨਾਂ ਨੂੰ ਨਾਮਜ਼ਦ ਕੀਤਾ ਗਿਆ ਸੀ, ਔਰਤਾਂ ਦੀ ਜਿਹੜੀ ਨੁਮਾਇੰਦਗੀ ਦਿੱਤੀ ਗਈ ਸੀਗੀ। ਪਰ ਇਹਨਾਂ ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਜੇ ਇੱਕ ਚੀਜ਼ ਮੈਨੂੰ ਵੱਡੀ ਲੱਗਦੀ ਹੈ ਉਹ ਇਹ ਆ ਜੀ ਵੀ ਜਦੋਂ ਸੰਵਿਧਾਨ ਦੀ ਗੱਲ ਆਉਂਦੀ ਹੈ ਨਾ, ਇਹ ਭਾਰਤ ਦੇ ਸੰਵਿਧਾਨ ਦੀ, ਸੰਵਿਧਾਨ ਦੇ ਵਿੱਚ ਡਾਕਟਰ ਬੀਰ ਅੰਬੇਦਕਰ ਰਾਓ ਦਾ ਜਿਹੜਾ ਨਾਂ ਆਉਂਦਾ ਤੇ ਉਹਨਾਂ ਨੂੰ ਸਾਰੇ ਦਾ ਸਾਰਾ ਕ੍ਰੈਡਿਟ ਮਿਲਦਾ। ਪਰ ਜੇ ਸੱਚ ਦੱਸੀਏ ਤਾਂ ਸੱਚ ਇਹ ਹੈ ਵੀ ਉਦੋਂ ਪੂਰੀ ਦੀ ਪੂਰੀ ਇੱਕ ਟੀਮ ਸੀ, ਪੂਰੀ ਦੀ ਪੂਰੀ ਇੱਕ ਕਮੇਟੀ ਸੀ ਜਿਹਦੇ ਮੁਖੀ ਡਾਕਟਰ ਬੀ ਆਰ ਅੰਬੇਦਕਰ ਸੀ। ਪਰ ਜਿਹੜਾ ਕਹਿੰਦੇ ਡਰਾਫਟ ਬਣਾਇਆ ਸੰਵਿਧਾਨ ਦਾ, ਉਹ ਡਰਾਫਟ ਬਣਾਉਣ ਵਾਲਿਆਂ ਚ ਸੁਚੇਤਾ ਕਿਰਪਲਾਨੀ ਵੀ ਸਨ। ਤੇ ਸੁਚੇਤਾ ਕਿਰਪਲਾਨੀ ਦਾ ਯੋਗਦਾਨ ਐ ਜੇ ਹਿਸਟਰੀ ਦੇ ਪ੍ਰੋਫੈਸਰ ਹੋਣ ਕਾਰਨ ਬਹੁਤ ਵੱਡਾ ਯੋਗਦਾਨ ਸੀਗਾ। ਤੇ ਪਰ ਅੱਜ ਸਾਡੇ ਜਿਹੜੇ ਲੋਕਾਂ ਨੂੰ ਅਸੀਂ, ਮੈਂ ਗਰੰਟੀ ਕਰਦਾ ਵੀ 100 ਬੰਦੇ ਨੂੰ ਪੁੱਛਿਆ ਜਾਵੇ ਸੁਚੇਤਾ ਕਿਰਪਲਾਨੀ ਕੌਣ ਸੀ ਤਾਂ ਕਿਸੇ ਨੂੰ ਨੀ ਪਤਾ ਹੋਣਾ, ਇੱਕ ਵੀ ਜੇ ਦੱਸ ਕਰਮ ਵਾਲੇ ਹੋਵਾਂਗੇ ਵੀ ਕੌਣ ਸੀ। ਪਰ ਔਰਤਾਂ ਦੀ ਜਿਹੜੀ ਆਜ਼ਾਦੀ ਦੀ ਗੱਲ ਚੱਲੀ ਸੀ ਜਾਂ ਔਰਤਾਂ ਦੀ ਲੜਾਈ ਦੀ ਗੱਲ ਚੱਲੀ ਸੀ ਤਾਂ ਉਹਨਾਂ ਨੇ ਕਾਫੀ ਵੱਡੀ ਜਿਹੜੀ ਅਹਿਮ ਭੂਮਿਕਾ ਨਿਭਾਈ ਸੀ। ਪਰ ਅਖੀਰ ਜੇ ਅਸੀਂ ਹੁਣ ਆਪਣੇ ਪੱਖ ਤੋਂ ਦੇਖਦੇ ਹਾਂ, ਕਿਉਂਕਿ ਪੱਖ ਸਾਰੇ ਦੇਖਣੇ ਪੈਂਦੇ ਆ, ਤਾਂ ਪੱਖ ਜੇ ਆਪਣਾ ਦੇਖੀਏ ਵੀ ਪੰਜਾਬ ਦੀ ਜੰਮੀ ਜਾਈ ਇਸ ਧੀ ਨੇ ਕਹਿ ਸਕਦੇ ਹਾਂ ਬਹੁਤ ਉੱਚੀਆਂ ਮੁਕਾਮ ਛੋਏ। ਪਰ ਹੁਣ ਜੇ ਪੁੱਛੀਏ ਜਾਂ ਕੋਈ ਗੱਲ ਕਰੀਏ ਵੀ ਪੰਜਾਬ ਲਈ ਕੀ ਕੀਤਾ, ਤਾਂ ਉੱਥੇ ਜਦੋਂ ਸਿਫਰ ਆ ਜਾਂਦੀ ਆ ਫਿਰ ਅਸੀਂ ਇਸ ਕਰਕੇ ਸ਼ਾਇਦ ਮੈਨੂੰ ਲੱਗਦਾ ਇਹ ਨਾ ਯਾਦ ਰੱਖਣਾ ਨੀ ਚਾਹੁੰਦੇ ਜਾਂ ਲੈਣਾ ਹੀ ਨੀ ਚਾਹੁੰਦੇ ਵੀ ਜਿਹੜੇ ਬੰਦੇ ਨੇ ਪੰਜਾਬ ਚ ਜਨਮ ਲੈ ਕੇ ਪੰਜਾਬ ਲਈ ਕੁਝ ਕੀਤਾ ਤਾਂ ਫਿਰ ਆਪਾਂ ਕੀ ਕਰ ਸਕਦੇ ਹਾਂ। ਭਾਵੇਂ ਉਹਨਾਂ ਦਾ ਕਹਿਣਾ ਵੀ ਜਦੋਂ ਬਟਵਾਰਾ ਹੋਇਆ ਪੰਜਾਬ ਦਾ, ਜਦੋਂ ਉਸ ਟਾਈਮ ਦੇ ਵਿੱਚ ਵੀ ਜਿਹੜੀ ਕਮੇਟੀ ਸੀ ਦੁਬਾਰੇ ਬਸੇਰਾ ਕਰਨ ਵਾਲੀ ਕਮੇਟੀ ਸੀ, ਉਹ ਸਾਰੀ ਕਮੇਟੀ ਦੇ ਵਿੱਚ ਵੀ ਸੁਚੇਤਾ ਜਿਹੜੀ ਕਿਰਪਲਾਨੀ ਦਾ ਵੱਡਾ ਯੋਗਦਾਨ ਰਿਹਾ। ਪਰ ਇਹ ਕੁਝ ਕੁ ਲੋਕਾਂ ਦਾ ਮੰਨਣਾ ਇਹ ਹੈ ਵੀ ਨਹੀਂ ਜਿਹੜੀ ਉਹਨਾਂ ਨੇ ਪੰਜਾਬ ਲਈ ਉਹਨਾਂ ਕੁਛ ਨਹੀਂ ਕੀਤਾ। ਪਰ ਚਲੋ ਜੀ ਅੱਜ ਆਪਾਂ ਦਿਨ ਤਿਹਾੜ ਸੀ, ਅੱਜ ਆਪਾਂ ਉਹਨਾਂ ਨੂੰ ਚੇਤੇ ਕਰ ਲਿਆ। ਤੇ ਹੁਣ ਆਪਾਂ ਜੇ ਗੱਲ ਕਰੀਏ ਨਾ, ਤੇ ਗੱਲ ਇਹ ਆ ਵੀ ਜਿਹੜੀ ਔਰਤਾਂ ਨੂੰ ਆਜ਼ਾਦੀ ਮਿਲੀ ਆ ਕਾਰ ਚਲਾਉਣ ਦੀ, ਉਹ ਖ਼ਬਰ ਤੋਂ ਵੀ ਪਹਿਲਾਂ ਮੈਨੂੰ ਜਦੋਂ ਖ਼ਬਰ ਮਿਲੀ, ਮੇਰੇ ਤੱਕ ਖ਼ਬਰ ਪਹੁੰਚੀ ਤੇ ਮੈਨੂੰ ਪਤਾ ਲੱਗਿਆ ਵੀ ਰਾਤੀ ਅੱਧੀ ਰਾਤ ਨੂੰ ਜਦੋਂ 12 ਵੱਜ ਗਏ ਵੀ, ਕਿਉਂਕਿ ਕਾਨੂੰਨ ਉਹਨਾਂ ਨੇ ਕਿਹਾ ਸੀ ਵੀ 25 ਤਰੀਕ ਤੋਂ ਲਾਗੂ ਹੋਊਗਾ ਕਾਨੂੰਨ, ਤਾਂ ਉਹ ਰਾਤ ਦੇ 12 ਵਜੇ ਜਦੋਂ ਤਰੀਕ ਬਦਲ ਗਈ ਤੇ ਉਦੋਂ ਕਹਿੰਦੇ ਬੀਬੀਆਂ ਬੜੇ ਜ਼ੋਰਾਂ ਸ਼ੋਰਾਂ ਨਾਲ ਸੜਕਾਂ ਤੇ ਆ ਗਈਆਂ ਤੇ ਬਹੁਤ ਜ਼ਿਆਦਾ ਜਿਹੜੀ ਕਿ ਜਸ਼ਨ ਮਨਾਇਆ ਗਿਆ ਇੱਕ। ਤੇ ਮੈਨੂੰ ਬੜੀ ਇਹ ਹੈਰਾਨੀ ਇਸ ਗੱਲ ਦੀ ਹੋਈ ਉਸ ਟਾਈਮ ਦੇ ਵਿੱਚ ਵੀ ਜਦੋਂ ਇੱਕ ਮੁਲਕ ਦੇ ਵਿੱਚ ਕਿਸੇ ਔਰਤ ਨੂੰ ਕਾਰ ਚਲਾਉਣ ਦੀ ਆਜ਼ਾਦੀ ਹੈ ਨੀ, ਤਾਂ ਇੰਨੀਆਂ ਔਰਤਾਂ ਕਾਰਾਂ ਸਿੱਖ ਕਿੱਥੋਂ ਗਈਆਂ, ਚਲਾਉਣੀਆਂ ਕਿੱਥੋਂ ਸਿੱਖ ਗਈਆਂ, ਜਿਹੜੀਆਂ ਇੱਕ ਮਿੰਟ ਬਾਅਦ ਹੀ ਆਜ਼ਾਦੀ ਮਿਲਣ ਤੋਂ ਇੱਕ ਮਿੰਟ ਬਾਅਦ ਹੀ ਸੜਕ ਕਾਰਾਂ ਲੈ ਕੇ ਸੜਕਾਂ ਤੇ ਆਈਆਂ, ਹੈ ਨਾ ਅਜੀਬ ਜੀ ਗੱਲ। ਹੁਣ ਵਿਦੇਸ਼ਾਂ ਚ ਜਾ ਕੇ ਕਾਰਾਂ ਚਲਾਉਣੀਆਂ ਸਿੱਖ ਕੇ ਆਈਆਂ ਹੋਈਆਂ ਹੋਣੀਆਂ, ਵਿਦੇਸ਼ਾਂ ਚ ਵੀ ਸਾਊਥ ਅਫਰੀਕਾ ਇਹਨਾਂ ਦੇ ਜਿਹੜੇ ਸਾਊਦੀ ਅਰਬ ਦੇ ਲੋਕ ਏਦਾਂ ਨੀ ਜਾ ਸਕਦੇ, ਈਵਨ ਪਾਸਪੋਰਟ ਆਪਦੇ ਪਤੀ ਦੀ ਹਾਂ ਤੋਂ ਬਿਨਾਂ ਨੀ ਬਣਵਾ ਸਕਦੀਆਂ, ਤੇ ਕੱਲੀਆਂ ਨੇ ਤਾਂ ਜਾਣ ਦੂਰ ਦੀ ਗੱਲ ਆ। ਤੇ ਫਿਰ ਉਹ ਕਿਵੇਂ ਸਿੱਖ ਗਈਆਂ, ਇਹ ਗੱਲ ਇੱਕ ਬਹੁਤ ਅਹਿਮ ਸਵਾਲ ਆ ਵੀ ਅਕਸਰ ਕਿਤੇ ਨਾ ਕਿਤੇ ਤਾਂ ਫਿਰ ਉਹਨਾਂ ਨੂੰ ਕਾਰ ਚਲਾਈ ਹੋਣੀ ਆ ਨਾ ਉਹਨਾਂ ਨੇ। ਚਲੋ ਇਹ ਤਾਂ ਇੱਕ ਵੱਖਰਾ ਇਸ਼ੂ ਆ, ਪਰ ਕੁੱਲ ਮਿਲਾ ਕੇ ਇੱਕ ਦੁਨੀਆਂ ਦਾ ਅਖੀਰਲਾ ਮੁਲਕ ਬਣਿਆ ਜੀ ਜਿਹਨੇ ਕਿ ਆਜ਼ਾਦੀ ਦਿੱਤੀ ਆਪਣੀਆਂ ਔਰਤਾਂ ਨੂੰ, ਤੇ ਕਾਰਾਂ ਚਲਾਉਣ ਦਾ ਜਿਹੜਾ ਉਹਨਾਂ ਨੂੰ ਇਸ ਟਾਈਮ ਤੇ ਉਹ ਕਾਰਾਂ ਲਿਆ ਕੇ ਚਲਾ ਸਕਦੀਆਂ। ਸੋ ਇਹ ਇੱਕ ਚੰਗੀ ਤੇ ਵਧੀਆ ਖੁਸ਼ਖਬਰੀ ਹੈ ਜੀ, ਬਰਾਬਰ ਦਾ ਜਿਹੜਾ ਦਰਜਾ ਮਿਲਿਆ। ਪਰ ਜਿਹੜੀ ਮੁਸਲਿਮ ਕੰਟਰੀਆਂ ਦੇ ਵਿੱਚ ਕਿਤੇ ਨਾ ਕਿਤੇ ਇਹ ਚੀਜ਼ ਦੀ ਦਿੱਕਤ ਹਜੇ ਵੀ ਰਹੀ ਹੈਗੀ ਅਤੇ ਰਹੂਗਾ ਵੀ ਔਰਤ ਤੇ ਜਿਹੜਾ ਮਰਦ ਦਾ ਜਿਹੜਾ ਅਧਿਕਾਰਾਂ ਦਾ ਰੇਸ਼ੋ ਆ ਉਹ ਪਹਿਲਾਂ ਤਾਂ 90-10 ਸੀ, ਪਰ ਹੁਣ ਕਹੀਏ ਵੀ ਕਾਰ ਚਲਾਉਣੀ ਆ ਗਈ ਆ ਜਾਂ ਹੋਰ ਹੋ ਗਈ ਤਾਂ ਆਪਾਂ 25% ਮੈਂ ਮੰਨਦਾ ਹਜੇ ਔਰਤਾਂ ਨੂੰ ਜਿਹੜੇ ਇੱਥੇ ਅਧਿਕਾਰ ਮਿਲੇ ਆ, 75 ਹਜੇ ਵੀ ਮਰਦਾਂ ਕੋਲ ਆ
ਜੀ। ਬਿਲਕੁਲ, ਖਾਸ ਕਰਕੇ ਜਿਹੜੇ ਮੁਸਲਿਮ ਕੰਟਰੀਜ਼ ਨੇ, ਜਿਹੜੇ ਸਾਊਦੀ ਅਰੇਬੀਆ ਵਗੈਰਾ। ਪਰ ਤੁਸੀਂ ਸੋਚਦੇ ਹੋ ਬ੍ਰਦਰ ਸਾਹਿਬ ਕਿ ਇਹਦੇ ਨਾਲ ਦੇਸ਼ ਦੀ ਜਿਹੜੀ ਆਧੁਨਿਕਤਾ ਉਹ ਤੇ ਅਸਰ ਪਏਗਾ, ਦੇਸ਼ ਚ ਡਿਵੈਲਪਮੈਂਟ ਹੁੰਦੀ ਹੈ?
ਦੇਖੋ ਹਰ ਚੀਜ਼ ਦੇ ਉੱਤੇ ਫਰਕ ਪੈਂਦਾ ਹੈਗਾ ਜਦੋਂ ਡਿਵੈਲਪਮੈਂਟ। ਜੇ ਮੈਂ ਚਾਈਨਾ ਦੀ ਗੱਲ ਸੁਣਾਉਣਾ ਹੁੰਦਾ ਵੀ ਚਾਈਨਾ ਅੱਗੇ ਕਿਉਂ ਆ, ਚਾਈਨਾ ਦਾ ਹਰ ਪਰਿਵਾਰ ਦਾ 100% ਲੋਕ ਕੰਮ ਕਰ ਰਹੇ ਆ। ਚਾਈਨਾ ਨੇ ਕੀ ਕੀਤਾ ਨਾ, ਇੱਕ ਸਿਸਟਮ ਬਣਾ ਲਿਆ ਤੇ ਉਹ ਸਿਸਟਮ ਨਾਲ ਕੰਮ ਕਰਨਾ ਸ਼ੁਰੂ ਕਰਤਾ। ਚਾਈਨਾ ਦਾ ਸਿਸਟਮ ਇਹ ਆ ਵੀ ਉਹਨਾਂ ਨੇ ਔਰਤਾਂ ਨੂੰ ਫਰੰਟ ਐਂਡ ਤੇ ਲਿਆਂਦਾ ਵੀ ਔਰਤਾਂ ਮਾਰਕੀਟਿੰਗ ਕਰ ਸਕਦੀਆਂ, ਗੱਲਬਾਤ ਕਰ ਸਕਦੀਆਂ, ਪੈਕਿੰਗ ਕਰ ਸਕਦੀਆਂ, ਤੇ ਮਰਦ ਆ ਜਿਹੜੇ ਉਹ ਬੈਕ ਐਂਡ ਤੇ ਇੰਡਸਟਰੀ ਚ ਚਲੇ ਗਏ ਤੇ ਉਹਨਾਂ ਦੀ ਮੈਨੂਫੈਕਚਰਿੰਗ ਕਰਨ ਲੱਗ ਗਏ। ਪਰ ਉਹਦਾ ਨਤੀਜਾ ਇਹ ਹੋਇਆ ਵੀ ਜਿਹੜੀ 100% ਜਿਹਨੂੰ ਕਹਿ ਸਕਦੇ ਆ 100% ਜਿਹੜੀ ਉਹਦੇ ਵਿੱਚ ਇਨਵੋਲਵਮੈਂਟ ਸ਼ੁਰੂ ਹੋ ਗਈ, 100% ਲੋਕ ਜਿਹੜੇ ਉਹਦੇ ਚ ਐਫਰਟ ਸ਼ੁਰੂ ਹੋ ਗਏ। ਜਾਣੀ ਕਿ ਜੇ ਐਫਰਟ ਕਰਨਗੀਆਂ ਜਾਂ ਔਰਤਾਂ ਐਫਰਟ ਕਰਦੀਆਂ ਤਾਂ ਇਹ ਮੁਲਕ ਦੀ ਤਰੱਕੀ ਦਾ ਇੱਕ ਬਹੁਤ ਵੱਡਾ ਰਾਜ ਜਾਂ ਮੁਲਕ ਬਹੁਤ ਵੱਡਾ ਸਾਈਨ ਆ ਇਹ। ਸੋ ਇਹ ਸਾਊਥ ਮਤਲਬ ਸਾਊਦੀ ਅਰਬ ਇਹ ਗੱਲ ਥੋੜੇ ਚਿਰ ਬਾਅਦ ਇਹ ਮੰਨੂਗਾ ਇਹ ਗੱਲ ਨੂੰ ਵੀ ਮੈਨੂੰ ਲੱਗਦਾ ਵੀ ਇਹਨਾਂ ਨੇ ਜਿਹੜੀ ਅਸੀਂ ਲੇਟ ਹੋ ਗਏ ਜਿਹੜੀ ਇਹਨਾਂ ਨੂੰ ਦੇਣ ਦੇ ਵਿੱਚ, ਜਿਹੜੀ ਇਜਾਜ਼ਤ ਦੇਣ ਦੇ ਵਿੱਚ।
ਜੀ 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 ਬਿਲਕੁਲ। ਤੇ ਹੁਣ ਅੱਗੇ ਚੱਲਦੇ ਆ, ਮੋਦੀ ਜੀ ਵੱਲੋਂ ਉਹਨਾਂ ਨੇ ਕਿਹਾ ਕਿ ਹਿੰਸਾ ਤੇ ਕਰੂਰਤਾ ਨਾਲ ਨਹੀਂ ਹੋ ਸਕਦੀ ਸਮੱਸਿਆ ਹੱਲ। ਕਿਹੜੀ ਸਮੱਸਿਆ ਦੀ ਗੱਲ ਇੱਥੇ ਵਟਸਐਪ ਕਰ ਰਹੇ ਨੇ, ਕਿਉਂਕਿ ਗੱਲ ਤਾਂ ਇੱਥੇ ਟੈਕਸ ਬਾਰੇ ਹੋ ਰਹੀ ਸੀ।
ਦੇਖੋ ਕਈ ਚੀਜ਼ਾਂ ਹੁੰਦੀਆਂ ਜੀ ਜਦੋਂ ਤੁਸੀਂ ਤੁਹਾਨੂੰ ਕਹਿਣ ਦਾ ਬਹਾਨਾ ਮਿਲ ਜਾਂਦਾ। ਮੋਦੀ ਕਹਿੰਦੇ ਕਵੀ ਭਗਤ ਕਬੀਰ ਜੀ ਦੀ ਸਮਾਧ ਦੇ ਉੱਤੇ ਗਏ ਸੀਗੇ, ਜਾਣਾ ਸੀ ਉਹਨਾਂ ਨੇ, ਤੇ ਤਾਂ ਕਰਕੇ ਉਹ ਜਿਹੜੀ ਪਹਿਲਾਂ ਹੀ ਭੂਮਿਕਾ ਜੀ ਨਹੀਂ ਬਣਾਉਂਦੇ ਹੁੰਦੇ ਤੇ ਉਹ ਭੂਮਿਕਾ ਬਣਾ ਕੇ ਉਹ ਦੋ ਤਿੰਨ ਚੀਜ਼ਾਂ ਦੀ ਉਹਨਾਂ ਨੇ ਜਿਹੜੀ ਬਿਆਨਬਾਜ਼ੀ ਕੀਤੀ ਆ। ਇੱਕ ਤਾਂ ਉਹ ਕਹਿੰਦੇ ਆ ਵੀ ਜਿਹੜੀ ਉਹਨਾਂ ਨੂੰ ਲੱਗਦਾ ਹੁੰਦਾ ਕਈ ਵਾਰੀ ਨਾ ਜਦੋਂ ਕੋਈ ਕਿਸੇ ਚੀਜ਼ ਦੀ ਵਿਰੋਧਤਾ ਹੋਣੀ ਹੁੰਦੀ ਆ ਕਿਸੇ ਕਾਨੂੰਨ ਦੀ, ਤੇ ਉਦੋਂ ਸਾਡੇ ਸਿਆਸੀ ਲੋਕਾਂ ਨੂੰ ਇਹ ਪਤਾ ਹੁੰਦਾ ਵੀ ਉਦੋਂ ਧਰਮ ਦਾ ਪੱਤਾ ਚੱਲ ਦਿਓ ਨਾਲ ਤੇ ਇਮੋਸ਼ਨ ਦਾ ਪੱਤਾ ਚੱਲ ਦਿਓ। ਜਦੋਂ ਇਮੋਸ਼ਨ ਤੇ ਧਰਮ ਦਾ ਪੱਤਾ ਚੱਲ ਦਿੱਤਾ ਜਾਂਦਾ ਤੇ ਉਦੋਂ ਫਿਰ ਲੋਕ ਥੋੜੇ ਜਿਹੇ ਠੰਡੇ ਪੈ ਜਾਂਦੇ ਆ। ਫਿਰ ਭਗਤ ਕਬੀਰ ਤੇ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਉਹਨਾਂ ਨੇ ਨਾਂ ਹਵਾਲਾ ਦਿੱਤਾ ਕੱਲ, ਜਾਤੀਵਾਦ ਦੇ ਖਿਲਾਫ਼ ਹਵਾਲਾ ਦਿੱਤਾ ਤੇ ਹੋਰ ਕੁਝ ਇੱਕ ਗੱਲਾਂ ਦੇ ਵਿੱਚ ਉਹਨਾਂ ਨੇ ਕਿਹਾ ਜੀ ਵੀ ਜਿਹੜੀਆਂ ਹਿੰਸਾ ਉਹਨੂੰ ਕਿਤੇ ਥਾਂ ਨੀ ਹੈਗਾ। ਜੀ ਸਹੀ
ਆਵਾਜ਼ ਜੀ, ਮੇਰਾ ਖਿਆਲ ਲਿੰਕ ਟੁੱਟ ਗਿਆ ਸਾਡਾ ਬ੍ਰਾਦਰ ਸਾਹਿਬ ਦੇ ਨਾਲ। ਤੇ ਜਿਵੇਂ ਬਿਲਕੁਲ ਸਹੀ ਕਹਿ ਰਹੇ ਸੀਗੇ ਕਿ ਜਿਹੜੇ ਸਾਡੇ ਪੋਲੀਟੀਸ਼ੀਅਨਸ ਨੇ ਉਹਨਾਂ ਨੂੰ ਪਤਾ ਹੈ ਕਿ ਜਦੋਂ ਕੋਈ ਵਿਰੋਧ ਹੋਣ ਵਾਲਾ ਹੁੰਦਾ ਤਾਂ ਪਤਾ ਚੱਲ ਜਾਂਦਾ ਜੀ ਧਰਮ ਦਾ। ਬਿਲਕੁਲ ਸਹੀ ਗੱਲ ਉਹਨਾਂ ਨੇ ਕਹੀ ਇੱਥੇ। ਤੇ ਹੁਣ ਆਪਾਂ ਲੈ ਲੈਂਦੇ ਹਾਂ ਥੋੜੇ ਜਿਹੇ ਮੈਸੇਜ ਆਪਣੇ ਸਰੋਤਿਆਂ ਦੇ। ਸੁਖਵਿੰਦਰ ਸੋਹਨ ਜੀ ਸਾਡੇ ਨਾਲ ਜੁੜ ਚੁੱਕੇ ਨੇ ਜੀ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ, ਤੁਹਾਨੂੰ ਵੀ ਸੁਖਵਿੰਦਰ ਸੋਹਨ ਸਾਹਿਬ ਪ੍ਰੋਗਰਾਮ ਦੇ ਵਿੱਚ। ਤੇ ਕਹਿ ਰਹੇ ਨੇ ਜੀ ਕਿ ਥੈਂਕਸ ਕਰ ਰਹੇ ਨੇ ਕਿ ਤੁਹਾਡੇ ਇੰਟਰਸਟ ਸਾਡੇ ਇੰਟਰਸਟ ਲਈ ਇਨ ਦ ਲੇਟੈਸਟ ਰਿਲੀਜ਼। ਤੇ ਜੀ, ਤੇ ਅਗਲਾ ਮੈਸੇਜ ਹੈਗਾ ਜੀ ਜਾਲ ਸਾਹਿਬ ਦਾ। ਜੀ ਬ੍ਰਦਰ ਸਾਹਿਬ, ਤੁਹਾਡੀ ਆਵਾਜ਼ ਬਿਲਕੁਲ ਕੱਟ ਗਈ ਸੀ ਤੇ ਮੈਂ ਸੋਚਿਆ ਥੋੜੇ ਮੈਸੇਜ ਲੈ ਲਾਂ ਸਰੋਤਿਆਂ ਦੇ।
ਜੀ ਜੀ ਬਿਲਕੁਲ ਬਿਲਕੁਲ, ਮੈਸੇਜ ਲਓ ਜ਼ਰੂਰ
ਜੀ। ਆਪਾਂ ਗੱਲ ਕਰ ਰਹੇ ਸੀਗੇ ਕਿ ਉਹਨਾਂ ਨੇ ਪੋਲਿਟਿਕਸ ਦਾ ਪੋਲੀਟੀਸ਼ੀਅਨਸ ਨੂੰ ਪਤਾ ਹੈ ਕਿ ਵਿਰੋਧ ਹੁੰਦਾ ਜੇ ਜਦੋਂ ਤਾਂ ਅਸੀਂ ਧਰਮ ਦਾ ਪੱਤਾ ਚਲਾ ਦਿੰਨੇ। ਹਾਂਜੀ
ਬਿਲਕੁਲ ਜੀ, ਹੁਣ ਮੋਦੀ ਸਾਹਿਬ ਨੇ ਚਲਾਤਾ ਜੀ, ਤੇ ਆਪ ਭਾਵੇਂ ਉਸ ਕੁਰਸੀ ਦੇ ਉੱਤੇ ਬੈਠੇ ਆ, ਦੂਜਿਆਂ ਨੂੰ ਕਹਿਣਾ ਕਿੱਡਾ ਸੌਖਾ ਵੀ ਹਿੰਸਾ ਕਿਸੇ ਚੀਜ਼ ਦਾ ਹੱਲ ਨੀ, ਤੇ ਆਪ ਜਿਹੜੀ ਕੁਰਸੀ ਦੇ ਉੱਤੇ ਬੈਠੇ ਆ ਤੁਹਾਨੂੰ ਪਤਾ ਹੀ ਆ, ਉਹਦੇ ਥੱਲੇ ਜਿਹੜੀ ਲੋਕ ਇੱਥੋਂ ਤੱਕ ਆਦੇ ਆ ਵੀ ਇਨਸਾਨੀ ਖੋਪੜੀਆਂ ਦੇ ਦੀਆਂ ਲੱਤਾਂ ਬਣੀਆਂ ਹੋਈਆਂ ਇਸ ਕੁਰਸੀ ਦੀਆਂ।
ਜੀ ਬਿਲਕੁਲ ਬਿਲਕੁਲ ਬਿਲਕੁਲ। ਤੇ ਬ੍ਰਦਰ ਸਾਹਿਬ, ਗੱਲ ਹੋ ਰਹੀ ਸੀਗੀ ਕਿ ਜਿਹੜਾ GST ਲਾਗੂ ਕੀਤਾ, ਸਾਰੇ ਟੈਕਸਿਸ ਨੂੰ ਬੰਦ ਕਰਕੇ ਸਿਰਫ ਇੱਕੋ ਟੈਕਸ ਲਾਗੂ ਕੀਤਾ GST, ਤੁਹਾਡੇ ਖਿਆਲ ਚ ਇਸ ਨਾਲ ਕੁਛ ਸੁਧਾਰ ਹੋਇਆ ਦੇਸ਼ ਵਿੱਚ?
ਦੇਖੋ ਕਾਫੀ ਸੁਧਾਰ ਹੋਇਆ, ਹੋਊਗਾ ਵੀ, ਪੈਸਾ ਵੀ ਆਊਗਾ, ਸਾਰਾ ਕੁਛ ਹੋਊਗਾ, ਪਰ ਸਾਡੇ ਲੋਕ ਨਾ ਯੂਜ਼ ਟੂ ਨਹੀਂ ਹੋਏ ਸੀ, ਅਜੇ ਹੈ ਵੀ ਨਹੀਂ, ਤੇ ਹਜੇ ਹੋਰ 3-4 ਸਾਲ ਲੱਗਣਗੇ ਯੂਜ਼ ਟੂ ਹੋਣ ਤੇ। ਜਦੋਂ ਯੂਜ਼ ਟੂ ਹੋ ਗਏ ਉਹਨਾਂ ਨੂੰ ਖੁਦ ਹੀ ਲੱਗਣ ਲੱਗ ਜੂ ਇਹ ਟੈਕਸ ਵੀ ਇਹ ਠੀਕ ਆ, GST ਦਾ ਜਿਹੜਾ ਟੈਕਸ ਆ ਨਾ ਉਹ ਜਿਹੜੀ ਯੂਨੀਫਾਰਮ ਹੋ ਜਾਣੀ ਆ ਸਾਰੇ, ਇੱਕ ਤਾਂ ਮੁਲਕ ਦੇ ਵਿੱਚ ਇੱਕ ਸਿੰਗਲ ਟੈਕਸ ਹੋਜੂਗਾ, ਉਹ ਕਈ ਚੀਜ਼ਾਂ ਇਹ ਜਿਹੀਆਂ ਹੋ ਜਾਣਗੀਆਂ ਵੀ ਜਿਹਦੇ ਨਾਲ ਕੰਟਰੋਲ ਵਧੀਆ ਤੇ ਸੌਖਾ ਹੋਜੂਗਾ। ਪਰ ਸਾਡੇ ਲੋਕਾਂ ਚ ਨਾ ਥੋੜਾ ਜਿਹਾ ਜਿੰਨਾ ਚ ਇੱਕ ਟੈਕਸ ਨੀ ਬਚਾ ਲੈਂਦੇ, ਚੋਰੀ ਨੀ ਕਰ ਲੈਂਦੇ, ਉਹਨਾਂ ਚ ਇੱਕ ਉਹਨਾਂ ਨੂੰ ਨੀਂਦ ਲੱਗਦਾ ਵੀ ਸਾਨੂੰ ਨੀਂਦ ਨੀ ਆਉਣੀ, ਪਰ ਸੱਚਾਈ ਇਹਦੇ ਉਲਟਾ ਜਿਹੜਾ ਬੰਦਾ ਟੈਕਸ ਦਿੰਦਾ ਨਾ, ਟੈਕਸ ਪੇਈ ਆ, ਉਹ ਹਮੇਸ਼ਾ ਸਕੂਨ ਦੀ ਨੀਂਦ, ਇੱਕ ਸੱਚ ਆ, ਪਰ ਇਹ ਸੱਚ ਮੰਨਣਾ ਬਹੁਤ ਔਖਾ। ਉਹੀ ਸੇਮ ਗੱਲ ਹੀ ਆ ਜੀ, ਵੀ ਜੇ ਅਸੀਂ ਕਿਸੇ ਨੂੰ ਕਹਿਣੇ ਆ ਵੀ ਤੁਸੀਂ ਭਾਈ ਰੱਬ ਦਾ ਨਾਂ ਲਓ, ਪਾਓ, ਗੁਰੂ ਵਾਲੇ ਬਣੋ, ਤਾਂ ਉਹ ਚੀਜ਼ਾਂ ਸਾਨੂੰ ਲੱਗਦਾ ਵੀ ਔਖਾ ਬਹੁਤ ਆ ਕੰਮ, ਤੇ ਉਹਦੇ ਨਾਲ ਅਸੀਂ ਔਖੇ ਹੋਵਾਂਗੇ, ਅਸਲ ਚ ਉਹਦੇ ਨਾਲ ਬੰਦਾ ਹੁੰਦਾ ਸੌਖਾ, ਤੇ ਉਹਨੇ ਜ਼ਿੰਦਗੀ ਚ ਸਕੂਨ ਮਿਲਦਾ। ਇਹੀ ਚੀਜ਼ ਇੱਥੇ ਆ ਗਈ, ਇਹ ਜਦੋਂ ਤੁਸੀਂ ਇਹ ਕੁਛ ਕਰਦੇ ਆ ਤੇ ਉਦੋਂ ਤੁਹਾਨੂੰ ਏਦਾਂ ਲੱਗਦਾ ਵੀ ਅਸੀਂ ਔਖੇ ਹੋ ਰਹੇ ਹਾਂ, ਸਾਨੂੰ ਟੈਕਸ ਦੇਣਾ ਪੈ ਰਿਹਾ, ਸਾਡਾ ਸਾਡੀ ਜੇਬ ਢਿੱਲੀ ਹੋ ਰਹੀ ਆ, ਪਰ ਸੱਚ ਇਹ ਹੁੰਦਾ ਜੀ ਵੀ ਜਦੋਂ ਵੀ ਕੋਈ ਤੁਸੀਂ ਕਿਤੇ ਟੈਕਸ ਦਿੰਦੇ ਹੋ ਉਦੋਂ ਤੁਹਾਡੇ ਕੋਲੇ 70-80 ਪੈਸੇ ਆਪਦੇ ਆਏ ਹੁੰਦੇ ਆ, 20-30% ਦੇ ਰਹੇ ਹੁੰਦੇ ਹੋ। ਜੇ ਤੁਸੀਂ ਟੈਕਸ ਹੀ ਨਹੀਂ ਦੇ ਰਹੇ ਤਾਂ ਇਹਦਾ ਮਤਲਬ ਤੁਸੀਂ 70% ਲੂਜ਼ ਕੀਤਾ ਹੋਇਆ। ਇਹ ਗੱਲ ਸਮਝ ਨਹੀਂ ਪੈਣੀ ਆ ਸਾਨੂੰ, ਇਹ ਪਤਾ ਨਹੀਂ ਅਸੀਂ ਕਦੋਂ ਸਮਝਾਂਗੇ।
ਜੀ 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 ਬਿਲਕੁਲ ਬਿਲਕੁਲ ਬੈਠ ਸਾਹਿਬ। ਤੇ ਅਗਲੀ ਖਬਰ ਥੋੜੀ ਜਿਹੀ ਟੈਕਨੋਲੋਜੀ ਨਾਲ ਕਹਿ ਸਕਦੇ ਮੈਂ ਰਿਲੇਟਡ ਹੈ ਕਿ ਬੱਸ ਵਿੱਚ ਕਹਿ ਰਹੇ ਨੇ ਕਿ ਜਿਹੜੇ PRTC ਦੀਆਂ ਬੱਸਿਸ ਨੇ ਉੱਥੇ ਜਿਹੜੇ ਟਿਕਟਸ ਨੇ ਹੁਣ ਉਹ ਆਨਲਾਈਨ ਕੱਟੀਆਂ ਜਾਇਆ ਕਰਨਗੀਆਂ। ਬੜੀ ਵਧੀਆ ਗੱਲ ਖਬਰ ਲੱਗੀ ਮੈਨੂੰ ਇਹ।
ਹਾਂਜੀ ਉਹਨੇ ਬਸ ਸੇਮ ਹੀ ਆ ਜਿਹੜੀਆਂ ਹੁਣ ਜਿਵੇਂ ਸਾਡੇ ਇੱਥੇ ਬੱਸਾਂ ਦੇ ਵਿੱਚ ਆਲਰੇਡੀ ਜਿਹੜੀਆਂ ਮਸ਼ੀਨਾਂ ਲੱਗੀਆਂ ਹੋਈਆਂ ਤੇ ਹੁਣ ਇੰਡੀਆ ਵਿੱਚ ਵੀ ਉਹ ਮਸ਼ੀਨਾਂ ਲਾਉਣ ਦੀ ਤਿਆਰੀ ਕਰਦੀ ਹੈ ਜੀ, ਕਿਉਂਕਿ ਦੇਖੋ ਜਦੋਂ ਦੁਨੀਆ ਜਿਹੜੇ ਪਾਸੇ ਨੂੰ ਤੁਰ ਪੈਂਦੀ ਆ ਤੇ ਉਸ ਪਾਸੇ ਨੂੰ ਤੁਰਨਾ ਮਜਬੂਰੀ ਹੋ ਜਾਂਦੀ ਆ। ਹੁਣ ਇੱਕ ਪਾਸੇ ਇਹ ਮਸ਼ੀਨਾਂ ਦਾ ਸਵਾਗਤ ਹੋ ਰਿਹਾ ਤੇ ਮਸ਼ੀਨਾਂ ਨੂੰ ਅਸੀਂ ਸਾਨੂੰ ਪਤਾ ਵੀ ਹੈ ਕਿੰਨੀਆਂ ਕੁ ਯੂਜ਼ ਹੋਣੀਆਂ, ਕਿੰਨੀਆਂ ਕੁ ਮਿਸਯੂਜ਼ ਹੋਣੀਆਂ, ਪਰ ਦੂਜੇ ਪਾਸੇ ਇਹ ਆ ਵੀ ਤੁਸੀਂ ਇੱਕ ਚੀਜ਼ ਹਿਸਾਬ ਲਾਓ ਵੀ ਜੇ ਮੰਨ ਲਓ ਪੰਜਾਬ ਦੇ ਵਿੱਚ ਹੀ 5,000 ਬੱਸਾਂ PRTC ਦੀ ਤਾਂ 5,000 ਜਿਹੜੇ ਅਨਇੰਪਲਾਇਮੈਂਟ ਵੀ ਖੜੀ ਹੋ ਜੂਗੀ ਇਸ ਆਉਣ ਨਾਲ, 5,000 ਜਿਹੜੇ ਕੰਡਕਟਰ ਆ ਉਹਨਾਂ ਨੂੰ ਘਰ ਜਾਣਾ ਪੈਣਾ। ਸੋ ਇਹ ਇੱਕ ਤਾਂ ਵੱਡੀ ਦਿੱਕਤ ਆਊਗੀ। ਦੂਜੀ ਦਿੱਕਤ ਇਹ ਆਊਗੀ ਵੀ ਜਿਹੜੀ ਟਿਕਟ ਆ ਉਹ ਕੰਡਕਟਰ ਤਾਂ ਭਾਲ ਭਾਲ ਕੇ ਬੰਦੇ ਕੱਟਦਾ ਵੀ ਤੂੰ ਭਾਈ ਟਿਕਟ ਨੀ ਲਈ, ਤੂੰ ਕਿਉਂ ਨੀ ਲਈ। ਤੇ ਹੁਣ ਇੰਨੀ ਕੁ ਹਜੇ ਇਮਾਨਦਾਰੀ ਸਾਡੇ ਮੁਲਕ ਚ ਨਹੀਂ ਆਈ ਵੀ ਜਿਵੇਂ ਇੱਥੇ ਚੜ੍ਹਦੇ ਹੀ ਟਿਕਟ ਲੈ ਲੈਂਦੇ ਆ ਤੇ ਟਿਕਟ ਲੈ ਲਿਆ ਕਰਨ।
ਜੀ 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 ਬਿਲਕੁਲ ਬੈਠਾ ਵੇ ਤਾਂ ਹੈ, ਪਰ ਚਲੋ ਜੀ ਆਧੁਨਿਕਤਾ ਵੱਲ ਵੱਧ ਰਿਹਾ ਦੇਸ਼, ਇਹ ਵੀ ਇੱਕ ਵਧੀਆ ਗੱਲ ਹੈ। ਨਿਊਜ਼ੀਲੈਂਡ ਜਿਹੜਾ ਸੀਗਾ ਪਹਿਲਾ ਕੰਟਰੀ ਸੀਗਾ ਜਿਹਨੇ ਵੋਮੈਨ ਨੂੰ ਵੋਟ ਕਰਨ ਦੀ ਜਿਹੜੀ ਇਜਾਜ਼ਤ ਦਿੱਤੀ ਸੀ, ਇਹਨਾਂ ਨੇ ਲਿਖਿਆ ਜੀ 1893। ਸੋ ਹਾਂਜੀ 19ਵੀਂ ਸਦੀ ਜਿਵੇਂ ਮੈਂ ਕਿਹਾ ਸੀਗਾ, ਤੇ ਇਹਨਾਂ ਨੇ ਲਿਖਿਆ ਕਿ ਸਾਊਦੀ ਅਰੇਬੀਆ ਚ ਜਿਹੜੇ ਵੋਟ ਦੇ ਰਾਈਟ ਨੇ ਉਹ ਸਿਰਫ 2011 ਚ ਮਿਲੇ ਨੇ ਜੀ। ਦੇਖੋ ਕਿੰਨੀ ਲੇਟ ਜਾ ਕੇ 2011 ਵਿਚ ਵੋਟ ਕਰਨ ਦਾ ਅਧਿਕਾਰ ਉੱਥੇ ਦੇ ਸਿਟੀਜ਼ਨ ਹੋਣ ਦੇ ਬਾਵਜੂਦ ਲੇਡੀਜ਼ ਨੂੰ ਮਿਲਿਆ। ਤੇ ਦੱਸ ਰਹੇ ਨੇ ਜੀ ਕਿ ਯੂਨਾਈਟਿਡ ਸਟੇਟਸ ਵਿਚ ਜਿਹੜਾ ਉਹਨਾਂ ਨੇ ਅਲਾਓ ਕੀਤਾ ਸੀਗਾ 1920 ਵਿਚ ਵੋਮੈਨ ਨੂੰ ਵੋਟ ਕਰਨ ਦਾ, ਤੇ ਬਹੁਤ ਹੀ ਲੰਬੇ ਸੰਘਰਸ਼, ਮੈਂ ਤਾਂ ਕਹਿੰਦੀ ਹਜੇ ਵੀ ਚੱਲ ਰਿਹਾ ਜੀ ਇਹ ਸੰਘਰਸ਼ ਸਾਡਾ
ਆਪਣੀ ਆਜ਼ਾਦੀ ਲਈ। ਪਹਿਲਾਂ 25% ਹੀ ਹਜੇ ਆਜ਼ਾਦੀ ਮਿਲੀ ਆ ਜੇ ਸਹੀ ਮਾਇਨੇ ਚ ਦੱਸਿਆ ਜਾਵੇ। ਤੇ ਦੂਜੀ ਦੱਸ ਦਈਏ ਜੀ ਵੀ ਨਿਊਜ਼ੀਲੈਂਡ ਦੇ ਵਿੱਚ ਤਾਂ ਇੱਕ ਹੋਰ ਵੀ ਕੱਲ ਪਰਸੋਂ ਰਿਕਾਰਡ ਬਣ ਗਿਆ ਪਿਛਲੇ ਵੀਕ ਚ ਵੀ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਹੁੰਦਿਆਂ, ਦੇਸ਼ ਦੀ ਪ੍ਰਧਾਨ ਮੰਤਰੀ ਹੁੰਦਿਆਂ ਜਿਹੜੀ ਉੱਥੋਂ ਦੀ ਪ੍ਰਧਾਨ ਮੰਤਰੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ, ਇਹ ਵੀ ਦੁਨੀਆਂ ਦੇ ਵਿੱਚ ਇੱਕ ਰਿਕਾਰਡ ਆ।
ਜੀ 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 ਠੀਕ ਠੀਕ ਹੈ ਪ੍ਰਾਰ ਸਾਹਿਬ। ਤੇ ਕੁਲਦੀਪ ਕੌਰ ਸਾਡੇ ਨਾਲ ਜੁੜ ਚੁੱਕੇ ਨੇ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਵਾਹਿਗੁਰੂ ਜੀ ਦੀ ਫਤਿਹ ਬੁਲਾ ਰਹੇ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਮਨ ਰੇਡੀਓ ਵਾਲਿਆਂ ਨੂੰ, ਸਾਰਿਆਂ ਨੂੰ, ਤੁਹਾਨੂੰ ਵੀ ਬ੍ਰਾਰ ਸਾਹਿਬ। ਤੇ ਕਹਿ ਰਹੇ ਨੇ ਜੀ ਆਪਣਾ ਸਭ ਦਾ ਸਮਾਂ ਸੁੱਖਾਂ ਦਾ ਬਤੀਤ ਹੋਵੇ, ਤੇ ਇਹੀ ਅਰਦਾਸ ਕਰਦੇ ਨੇ ਜੀ। ਵਧੀਆ ਚੱਲ ਰਿਹਾ ਜੀ ਪ੍ਰੋਗਰਾਮ, ਥੈਂਕ ਯੂ ਸੋ ਮਚ ਜੀ ਕੁਲਦੀਪ ਕੌਰ ਜੀ, ਤੁਸੀਂ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਮਾਫ ਕਰਨਾ ਮੈਨੂੰ ਥੋੜਾ ਜਿਹਾ ਅੱਜ ਜ਼ੁਕਾਮ ਹੋਇਆ ਹੋਇਆ, ਥੋੜਾ ਜਿਹਾ ਗਲਾ ਖਰਾਬ ਹੈ ਜੀ ਮੇਰਾ। ਤੇ ਜਸਵੰਤ ਸਿੰਘ ਜੀ ਜੁੜ ਚੁੱਕੇ ਨੇ ਕੈਨਬਰਾ ਤੋਂ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਸਾਰਿਆਂ ਨੂੰ। ਤੇ ਕਹਿ ਰਹੇ ਨੇ ਕਿ ਇਹਨਾਂ ਨੇ ਡਿਬੇਟ ਦੇਖੀ ਹੈ ਬ੍ਰੈਂਪਟਨ ਕਮਿਊਨਿਟੀ ਕਲੈਸ਼ ਇਸ਼ੂ ਵਿੱਚ, ਜਿਹੜੀ ਸਿੱਖ ਪੋਲਿਟਿਕਸ ਇਨ ਫਿਊਚਰ ਜਿਹੜਾ ਹੈ ਜੀ। ਤੇ ਕਹਿ ਰਹੇ ਨੇ ਕਿ ਕੈਨੇਡੀਅਨ ਗਵਰਨਮੈਂਟ ਨੇ ਇਸ਼ੂ ਕੀਤਾ ਮੇਰਾ ਖਿਆਲ 5 ਲੱਖ ਸਟੂਡੈਂਟ ਵੀਜ਼ਾ ਅਕੋਰਡਿੰਗ ਟੂ ਰਾਜ ਗਰੇਵਾਲ ਜਿਹੜੇ ਨੇ MP ਨੇ, 1,25,000 ਜਿਹੜੇ ਨੇ ਉਹਨਾਂ ਵਿੱਚੋਂ ਪੰਜਾਬੀ ਨੇ। ਕੀ ਕਹੋਗੇ ਬ੍ਰਾਦਰ ਸਾਹਿਬ ਇਹਦੇ ਬਾਰੇ?
ਦੇਖੋ ਬਿਲਕੁਲ ਇੱਕ ਸੱਚ ਆ ਜੀ ਵੀ ਜਿਹੜਾ ਕੈਨੇਡੀਅਨ ਗੌਰਮੈਂਟ ਨੇ ਪਿਛਲੇ 2 ਸਾਲਾਂ ਦੇ ਵਿੱਚ ਕਾਫੀ ਬੂਹੇ ਖੋਲੇ ਆਪਦੇ ਜਿਹੜੇ ਮੁਲਕ ਦੇ ਸਟੂਡੈਂਟਾਂ ਨੂੰ ਲਿਆਉਣ ਲਈ, ਤੇ ਉਹਦੇ ਚ ਜਿਹੜਾ ਚੌਥਾ ਹਿੱਸਾ ਇਕੱਲੇ ਪੰਜਾਬੀ ਆਏ ਆ, ਤੇ ਹੁਣ ਪੰਜਾਬੀਆਂ ਨੇ ਜੋ ਜੋ ਕੁਛ ਕੀਤਾ ਉਹ ਅਸੀਂ ਦੇਖ ਹੀ ਰਹੇ ਹਾਂ, ਸਾਨੂੰ ਹਰ ਪਲ ਪਲ ਦੀ ਖਬਰ ਵੀਡੀਓ ਰਾਹੀਂ ਸਾਨੂੰ ਮਿਲ ਰਹੀ ਆ। ਤਾਂ ਉਸ ਖਬਰ ਦੇ ਵਿੱਚ ਜੇ ਅਸੀਂ ਦੇਖਦੇ ਹਾਂ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਤਾਂ ਇਹ ਇੱਕ ਸਾਨੂੰ ਬਹੁਤ ਅਹਿਮ ਗੱਲ ਆ ਜੀ, ਬਹੁਤ ਜਿਹੜਾ ਅਹਿਮ ਮੋੜ ਦੇ ਉੱਤੇ ਖੜੇ ਹਾਂ ਅਸੀਂ। ਪਰ ਸਿਆਣੇ ਅਸੀਂ ਕਦੋਂ ਹੋਵਾਂਗੇ ਸਾਨੂੰ ਇਹ ਨਹੀਂ ਪਤਾ। ਅਸੀਂ ਹਰ ਬੰਦਾ ਹਰ ਕੌਮ ਹਰ ਧਰਮ ਠੋਕਰਾਂ ਤੋਂ ਸਿੱਖ ਲੈਂਦਾ, ਪਰ ਇੱਕ ਅਸੀਂ ਲੋਕ ਆ ਜਿਹੜੇ ਅਸੀਂ ਠੋਕਰਾਂ ਤੋਂ ਸਿੱਖਦੇ ਨਹੀਂ। ਚਲੋ ਜਵਾਕਾਂ ਨੂੰ ਤਾਂ ਅਸੀਂ ਕਹਿ ਸਕਦੇ ਹਾਂ ਵੀ ਨਿਆਣੇ ਆ ਉਹਨਾਂ ਦੀ ਮਤ ਨਹੀਂ, ਪਰ ਸਿਆਣੇ ਤਾਂ ਉਹਨਾਂ ਨੂੰ ਮਤ ਦੇ ਸਕਦੇ ਆ। ਕਿਤੇ ਤਾਂ ਅਸੀਂ ਇਸ ਗੱਲ ਨੂੰ ਕਰ ਹੀ ਸਕਦੇ ਹਾਂ ਨਾ ਵੀ ਇਹਨੂੰ ਕੰਟਰੋਲ ਕਰ ਸਕਦੇ ਹਾਂ। ਅਸੀਂ 2008-09 ਦੇ ਵਿੱਚ ਸੇਮ ਚੀਜ਼ ਆਸਟ੍ਰੇਲੀਆ ਚ ਭੁਗਤੀ, ਅਸੀਂ ਉਹਦੇ ਤੇ ਲਿਖਿਆ, ਲਿਖਣ ਤੋਂ ਬਾਅਦ ਉਹ ਦੁਨੀਆਂ ਭਰ ਦੇ ਵਿੱਚ ਉਹ ਪਬਲਿਸ਼ ਵੀ ਹੋਈ ਹੈ। ਮੇਰੇ ਖੁਦ ਦੇ ਆਰਟੀਕਲ, ਤਿੰਨ ਆਰਟੀਕਲ ਜਿਹੜੇ ਇਸ ਮਸਲੇ ਦੇ ਉੱਤੇ ਦੁਨੀਆਂ ਭਰ ਚ ਪਬਲਿਸ਼ ਹੋਏ। ਕੈਨੇਡਾ ਦੇ ਘੱਟੋ ਟੀਵੀ ਰੇਡੀਓ ਸਟੇਸ਼ਨਾਂ ਤੇ ਉਦੋਂ ਬੋਲ ਕੇ ਆਇਆ, ਹੁਣ ਵੀ ਜਦੋਂ ਮੈਂ ਗਿਆ ਉਦੋਂ ਵੀ ਮੈਨੂੰ ਇਸ ਇਸ਼ੂ ਤੇ ਲੋਕਾਂ ਨੇ ਮੈਨੂੰ ਯਾਦ ਕੀਤਾ, ਮੈਨੂੰ ਦੱਸਿਆ ਵੀ ਹਾਂ ਅਸੀਂ ਪੜ੍ਹੇ ਸੀ ਜਾਂ ਅਸੀਂ ਜਾਣਦੇ ਹਾਂ ਉਸ ਇਸ਼ੂ ਨੂੰ। ਹੁਣ ਵੀ ਇੱਕ ਰਾਤ ਸਾਡਾ ਇੱਕ ਟੀਵੀ ਰੇਡੀਓ ਦੇ ਉੱਤੇ ਘੱਟੋ ਘੱਟ 1.5 ਘੰਟਾ ਬਹਿਸ ਚੱਲੀ ਇਸੇ ਮੁੱਦੇ ਦੇ ਉੱਤੇ, ਪਰ ਕੋਈ ਵੀ ਬੰਦਾ ਇਹ ਚੀਜ਼ਾਂ ਸੁਣਨੀਆਂ ਨਹੀਂ ਚਾਹੁੰਦਾ, ਸਭ ਨੂੰ ਇਹ ਗੱਲਾਂ ਫਾਲਤੂ ਦੀਆਂ ਲੱਗਦੀਆਂ ਤੇ ਉਹ, ਪਰ ਜਦੋਂ ਉਸ ਖੂਹ ਖਾਤੇ ਚ ਡਿੱਗ ਪੈਂਦੇ ਆ ਉਦੋਂ ਉਹਨਾਂ ਨੂੰ ਮਹਿਸੂਸ ਹੁੰਦਾ। ਹੁਣ ਗਲਤੀ ਤਾਂ ਹੈਗੀ 5-10-20 ਸਟੂਡੈਂਟਾਂ ਦੀ ਤੇ, ਪਰ ਦੇਖੋ ਭੁਗਤਣਗੇ ਕਿੰਨੇ। ਇੱਕ ਤਾਂ ਜਿਹੜੀ ਹੁਣ ਮੈਂ ਕੱਲ ਪਰਸੋਂ ਦੇ ਸਾਰੇ ਡਿਬੇਟ ਦੇਖ ਰਿਹਾ, ਉਹਦੇ ਚ ਕਿਹਾ ਜਾਂਦਾ ਵੀ ਜਿਹੜੇ ਸਾਡੇ ਬੱਚੇ ਪੜ੍ਹਨ ਗਏ ਆ ਉਹ ਭੁੱਲਣ, ਉਹ ਭੁਗਤਣਗੇ। ਹੁਣ ਪਹਿਲੀ ਗੱਲ ਤਾਂ ਇੱਕ ਦਿਮਾਗ ਕੱਢ ਦਿਓ ਜੀ, ਵਿਦੇਸ਼ ਦੇ ਵਿੱਚ ਅੱਜ ਜੋ ਵੀ ਜਾ ਰਿਹਾ ਪੜ੍ਹਨ, ਇਹ ਇੱਕ ਕੌੜੀ ਸੱਚਾਈ ਆ। ਕੋਈ ਵੀ ਬੰਦਾ ਪੜ੍ਹਨ ਨਹੀਂ ਜਾਂਦਾ, ਉਹ ਉੱਥੇ ਪੱਕਾ ਹੋਣ ਲਈ ਜਾਂਦਾ। ਪੜ੍ਹਨ ਜਾਣ ਵਾਲੀਆਂ ਗੱਲਾਂ ਹੋਰ ਹੁੰਦੀਆਂ ਸਨ, ਜਿਹੜੀਆਂ ਅੱਗੇ ਡਾਕਟਰ ਮਨਮੋਹਨ ਸਿੰਘ ਵਰਗੇ ਆਕਸਫੋਰਡ ਯੂਨੀਵਰਸਿਟੀ ਚ ਪੜ੍ਹਨ ਜਾਂਦੇ ਸੀ ਤੇ ਫਿਰ ਆ ਕੇ ਡਾਕਟਰ ਮਨਮੋਹਨ ਸਿੰਘ ਬਣਦੇ ਸੀ ਇੱਥੇ, ਉਹ ਹੋਰ ਸਟੂਡੈਂਟ ਹੁੰਦੇ ਸੀ, ਹੋਰ ਜ਼ਮਾਨੇ ਹੁੰਦੇ ਸੀ। ਹੁਣ ਪੜ੍ਹਨ ਜਾਣ ਵਾਲੇ ਸਟੂਡੈਂਟਾਂ ਦੀ ਪਰਸੈਂਟੇਜ 1-2% ਆ, ਬਾਕੀ ਜਿਹੜੇ ਖਾਸ ਕਰਕੇ ਜੇ ਪੰਜਾਬ ਦੀਆਂ ਸਟੂਡੈਂਟਸ ਦੀ ਗੱਲ ਕਰੀਏ ਤਾਂ ਉਹ ਸਾਰੇ ਦੇ ਸਾਰੇ ਸਿਰਫ ਤੇ ਸਿਰਫ ਪੱਕੇ ਹੋਣ ਲਈ ਆਉਂਦੇ ਆ। ਤੇ ਜਦੋਂ ਤੁਹਾਨੂੰ ਪਤਾ ਤੁਸੀਂ ਪੱਕੇ ਹੋਣ ਲਈ ਆਉਣੇ ਹੋ ਤਾਂ ਤੁਹਾਨੂੰ ਆਪਣਾ ਇੱਕ ਇਮੇਜ ਤਾਂ ਬਣਾਉਣੀ ਪੈਣੀ ਆ ਨਾ, ਚਾਹੇ ਨਕਲੀ ਇਮੇਜ ਬਣਾ ਲਓ ਸਟੂਡੈਂਟ ਦੀ, ਤੁਹਾਨੂੰ ਇੱਕ ਸਿਆਣੇ ਹੋਣ ਦੀ ਵੀ ਅਸੀਂ ਸਮਝਦਾਰ ਹਾਂ, ਸਿਆਣੇ ਆ, ਅਸੀਂ ਇਸ ਮੁਲਕ ਚ ਰਹਿਣ ਦੇ ਕਾਬਲ ਆ, ਉਹ ਜਿਹਾ ਡਰਾਮਾ ਹੀ ਕਰ ਲਓ ਛੇਕੜ, ਡਰਾਮਾ ਤਾਂ ਕਰਨਾ ਹੀ ਪੈ ਸਕਦਾ ਨਾ ਤੁਹਾਨੂੰ, ਉਹ ਤਾਂ ਕਰੋ। ਇਹ ਨਹੀਂ ਮੰਨਣ ਨੂੰ ਤਿਆਰ 10-20% ਜਿਹੜੇ ਉਹੀ ਨੰਬਰਦਾਰੀਆਂ ਸਰਪੰਚੀਆਂ ਨਾਲ ਲੈ ਲੈ ਕੇ ਏਅਰਪੋਰਟ ਤੋਂ ਚੜੇ ਆ। ਮੈਂ ਬਹੁਤ ਪਹਿਲਾਂ ਇਹ ਲਿਖ ਚੁੱਕਿਆ ਆਰਟੀਕਲਾਂ ਚ, ਮੇਰੀਆਂ ਕਿਤਾਬ ਚ ਵੀ ਛਪੇ ਆ, ਆਸਟ੍ਰੇਲੀਆ ਚ ਹੋਏ ਹਮਲਿਆਂ ਪਿਛਲਾ ਸੱਚ, ਮੈਲਬਨ ਚ ਭੰਨੇ ਸ਼ੀਸ਼ੇ ਦੀ ਗੂੰਜ, ਸਾਨੂੰ ਨਸਲਵਾਦ ਨੀ ਸਾਨੂੰ ਅਸਲਵਾਦ ਨੇ ਮਾਰਿਆ, ਇਹ ਤਿੰਨ ਆਰਟੀਕਲ ਦੁਨੀਆਂ ਚ 60 ਲੈਂਗੁਏਜ ਚ ਛਪੇ ਹੋਏ ਆ ਤੇ ਇਹਨਾਂ ਦੇ ਵਿੱਚ ਇਹੀ ਮੁੱਦਾ ਅੱਜ ਤੋਂ 7-8 ਸਾਲ ਪਹਿਲਾਂ ਮੈਂ ਠਾ ਚੁੱਕਿਆ ਤੇ ਇਸ ਮੁੱਦੇ ਦੇ ਉੱਤੇ ਬਹੁਤ ਜ਼ਿਆਦਾ ਡਿਬੇਟ ਵੀ ਹੋ ਚੁੱਕੇ ਤੇ, ਪਰ ਉਹੀ ਗਲਤੀ ਅਸੀਂ ਫੇਰ ਕਰ ਰਹੇ ਹਾਂ। ਅਸੀਂ ਸਿੱਖਿਆ ਕੀ? ਆਸਟ੍ਰੇਲੀਆ ਵਾਲੇ ਨੂੰ 2 ਸਾਲ ਇਹ ਲੱਗੇ ਸੀ ਇਸ ਕੰਮ ਚੋਂ ਨਿਕਲਣ ਤੇ, ਤੇ ਹੁਣ ਵੀ ਜਿਹੜੇ ਆਸਟ੍ਰੇਲੀਆ ਦੇ ਵਿੱਚ ਸਟੂਡੈਂਟ ਅੱਜ ਵੀ 10 ਸਾਲਾਂ ਬਾਅਦ ਸਟਰਗਲ ਕਰ ਰਹੇ ਆ, ਪੱਕੇ ਨੀ ਹੋਏ, ਉਹ ਉਹਨਾਂ ਦਿਨਾਂ ਦੇ ਕਾਰਨ ਹੀ ਆ, ਉਹ ਦਿਨ ਆਏ ਤਾਂ ਇਹ ਕੁਛ ਹੋਇਆ। ਹੁਣ ਅਸੀਂ ਆਪਦੇ ਜੇ ਤਜਰਬਾ ਦੇਖੀਏ ਤਾਂ 2007-08 ਚ ਜਦੋਂ ਅਸੀਂ ਇੰਸ਼ੋਰੈਂਸ ਕਰਾਉਂਦੇ ਸੀ ਜਾਂ ਇੰਸ਼ੋਰੈਂਸ ਲੈਂਦੇ ਸੀ ਉਦੋਂ ਹੋਰ ਪਾਲਿਸੀ ਸੀ, ਅੱਜ 2018 ਆ ਗਿਆ ਤਾਂ ਸਾਰੀਆਂ ਪਾਲਿਸੀਆਂ ਬਦਲ ਗਈਆਂ ਤੇ ਹੁਣ ਕਿੰਨਾ ਸਖ਼ਤ ਹੋ ਗਿਆ ਇੰਸ਼ੋਰੈਂਸ ਕਰਾਉਣਾ ਤੇ ਲੈਣਾ, ਸਾਨੂੰ ਪਤਾ ਤੇ ਕਿਹਨੇ ਕਰਵਾਇਆ, ਉਹ ਅਸੀਂ ਕਰਵਾਇਆ, ਉਹ ਅਸੀਂ ਮਿਸਯੂਜ਼ ਕੀਤੀਆਂ, ਹਰ ਚੀਜ਼ ਮਿਸਯੂਜ਼ ਕਰਨ ਤੋਂ ਬਾਅਦ ਅਸੀਂ ਇਸ ਮੁਲਕ ਦੇ ਵਿੱਚ ਜਿਹੜਾ ਆਪਦਾ ਰੰਗਤ ਪਾਉਣੀ ਆ, ਜਿਹੜੀ ਗੰਦ ਪਾਉਣ ਦੀ ਰੰਗਤ, ਅਸੀਂ ਪਾਉਣੀ ਸ਼ੁਰੂ ਕਰ ਦਿੱਤੀ ਆ। ਸੋਰੀ ਟੂ ਸੇ ਆ, ਮੈਨੂੰ ਮਾੜਾ ਕਹਿਣ ਚੰਗਾ ਕਹਿਣ, ਪਰ ਇੱਕ ਸੱਚਾਈ ਆ, ਕੌੜੀ ਸੱਚਾਈ ਆ ਵੀ ਅਸੀਂ ਗਲਤ ਇੰਸ਼ੋਰੈਂਸਾਂ ਲੈਣੀਆਂ, ਗਲਤ ਢੰਗ ਨਾਲ ਸਾਰੇ ਕੰਮ ਕਰਨੇ ਤੇ ਉਹਦੇ ਨਤੀਜੇ ਫਿਰ ਹੁਣ ਸਾਹਮਣੇ ਆ ਰਹੇ ਆ। ਸੋ ਸਟੂਡੈਂਟ ਦੇ ਜਿਹੜਾ 1.25 ਲੱਖ ਪੰਜਾਬੀ ਸਟੂਡੈਂਟ ਦਾ ਜਿਹੜਾ ਭਵਿੱਖ ਆ, ਉਹ 20 ਬੰਦਿਆਂ ਨੇ ਉਹਨੂੰ ਨਾਸ ਮਾਰ ਕੇ ਰੱਖਤਾ, 20-30 ਬੰਦਿਆਂ ਦੀ ਚੌਧਰ ਨੇ ਵੀ ਮੈਂ ਆਹ ਨੀ ਕਰਨਾ, ਮੈਂ ਉਹ ਨੀ ਕਰਨਾ, ਉਹ ਘਰ ਚ ਉਹਨੂੰ ਨੀ ਰਹਿਣ ਦੇਣਾ, ਉਹ ਕੁੜੀ ਮੁੰਡੇ ਨੂੰ ਨੀ ਰਹਿਣ ਦੇਣਾ, ਇਹਨੂੰ ਇਹ ਨੀ ਕਰਨ ਦਿੰਦਾ, ਉਹਨਾਂ ਗੱਲਾਂ ਨੇ ਬਾਕੀ ਦੇ ਜਿਹੜਾ ਮਾਪਿਆਂ ਨੇ ਬੱਚਿਆਂ ਨੂੰ ਪਤਾ ਨੀ ਕਿਵੇਂ ਫੰਡ ਸ਼ੋ ਕੀਤੇ ਹੋਣੇ ਆ, ਕੀ ਵੇਚ ਕੇ ਉਹਨਾਂ ਨੂੰ ਭੇਜਿਆ ਤੇ ਕੀ ਉਹਨਾਂ ਤੋਂ ਆਸਾਂ ਰੱਖੀਆਂ ਹੋਣੀਆਂ, ਤੇ ਉਹ ਹੁਣ ਆਸਾਂ ਨੂੰ ਬੂਰ ਪੈ ਗਿਆ। ਦੇਖ ਲਓ ਵੀ ਕੀ ਅਸੀਂ ਦੇਖ ਰਹੇ ਹਾਂ ਵੀ ਕੀ ਕਿਹੋ ਜਿਹੀਆਂ ਵੀਡੀਓ ਅਪਲੋਡ ਕਰ ਕਰਕੇ ਤੇ ਆਪਦੇ ਆਪ ਨੂੰ ਗੈਂਗਸਟਰ ਤੇ ਬੈਲੀ, ਤੇ ਉੱਥੋਂ ਦੇ MP MLA ਨੂੰ ਬਿਆਨ ਦੇਣੇ ਪੈ ਰਹੇ ਅਫੀਸ਼ਲੀ ਸਾਹਮਣੇ ਆ ਕੇ, ਕਿਉਂਕਿ ਉਹ ਲੋਕ ਉੱਥੇ ਆਪਦੀ ਇਮੇਜ ਬਣਾਈ ਸੀ ਵੀ ਸਾਡੇ ਜਿਹੜੇ ਪੰਜਾਬੀ ਆ ਜਾਂ ਅਸੀਂ ਸਿੱਖ ਆ ਜਾਂ ਅਸੀਂ ਬਹੁਤ ਮਿਹਨਤੀ ਹੁੰਦੇ ਹਾਂ, ਅਸੀਂ ਮਿਹਨਤੀ ਕੌਮ ਆ, ਅਸੀਂ ਮੁਲਕ ਨੂੰ ਅੱਗੇ ਲੈ ਕੇ ਜਾਵਾਂਗੇ, ਤੇ ਹੋ ਰਿਹਾ ਸਾਰਾ ਕੁਛ ਉਲਟ।
ਜੀ ਬਿਲਕੁਲ ਬਿਲਕੁਲ, ਇਹੀ ਮੇਰੇ ਖਿਆਲ ਚਰਚਾ ਕਰਨਾ ਚਾਹੁੰਦੇ ਸੀਗੇ ਸਾਡੇ ਨਾਲ ਜਗਤਾਰ ਸਿੰਘ ਗਿੱਲ ਜੀ ਹਾਂਗਕਾਂਗ ਤੋਂ। ਉਹਨਾਂ ਨੇ ਇਹ ਲਿਖਿਆ ਸੀ ਕਿ ਜਿਹੜੇ ਇਹ ਲੋਕ ਨੇ, ਜਿਹੜੇ ਲੀਡਰ ਨੇ, ਇਹਨਾਂ ਵਿਦਿਆਰਥੀਆਂ ਨੂੰ ਉਹਨਾਂ ਦੇ ਉਲਟ ਬਿਆਨ ਦੇ ਰਹੇ ਨੇ, ਤੇ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਇਹਨਾਂ ਵਿਦਿਆਰਥੀਆਂ ਨੂੰ ਲੜਾਈ ਕਰਨ ਵਾਲੇ ਲੋਕਾਂ ਦੇ ਖਿਲਾਫ਼ ਰਹਿਣਾ ਚਾਹੀਦਾ ਕਿ ਨਹੀਂ? ਪਰ ਦੇਖੋ ਪ੍ਰਸ਼ਨ, ਆਪਾਂ ਉਹੀ ਗੱਲ ਕਰ ਰਹੇ ਸੀ ਹੁਣ ਕਿ ਜੇ ਖੁਦ ਹੀ ਤੁਸੀਂ ਆਪ ਹੀ ਗਲਤ ਹੋ ਤਾਂ ਤੁਸੀਂ ਫਿਰ ਕਿਸ ਤਰ੍ਹਾਂ ਖੜੇ ਹੋ ਸਕਦੇ ਹੋ ਆਪਣੀ ਗਲਤੀ ਦੇ ਲਈ?
ਦੇਖੋ ਗੱਲ ਇਹ ਆ ਵੀ ਜੇ ਇੱਕ ਅਸੀਂ ਇੱਕ ਮੰਨ ਲੈਂਦੇ ਹਾਂ ਵੀ ਇੱਕ ਲੀਡਰ ਆ, ਇੱਕ ਲੀਡਰ ਜਿੱਥੇ ਅੱਜ ਕੈਨੇਡਾ ਦੇ ਵਿੱਚ ਜੇ ਕੋਈ ਜਿੱਤਿਆ ਉੱਥੇ, ਜਾਂ ਉਹ MP ਬਣਿਆ ਜਾਂ MLA ਜਾਂ ਮਿਨਿਸਟਰ ਤੱਕ ਬਣਿਆ, ਉਹ ਪੰਜਾਬੀ ਇਕੱਲੇ ਪੰਜਾਬੀਆਂ ਦੇ ਨਹੀਂ ਬਣੇ, ਨਾ ਇਕੱਲੇ ਪੰਜਾਬੀਆਂ ਨੇ ਬਣਾਇਆ ਉਹਨਾਂ ਨੂੰ, ਉਹ ਉੱਥੇ ਬਸਦੀਆਂ ਸਾਰੇ ਭਾਈਚਾਰਿਆਂ ਨੇ ਵੋਟ ਪਾਈ ਆ ਤੇ ਉਹਨਾਂ ਨੂੰ ਤਾਂ ਉੱਥੋਂ ਦੀ ਉਹ ਕੁਰਸੀ ਮਿਲੀ ਆ। ਤੇ ਉਹਨਾਂ ਦੀ ਇੱਕ ਅਖਲਾਕੀ ਫਰਜ਼ ਬਣ ਜਾਂਦਾ ਵੀ ਉਹ ਫੇਰ ਉਸ ਮੁਲਕ ਨੂੰ ਉਹ ਜਿਹਾ ਰੱਖਣ ਜੇ ਜਾਂ ਉਹਨਾਂ ਨੇ ਸਾਂਭਿਆ। ਤੇ ਜੇ ਹੁਣ ਅਸੀਂ ਕਹੀਏ ਵੀ ਪੰਜਾਬੀਆਂ ਸਾਡੇ ਵਿਦਿਆਰਥੀਆਂ ਦੇ ਉਲਟ ਸਾਡੇ ਮਿਨਿਸਟਰ ਬਿਆਨ ਦੇਈ ਜਾਂਦੇ ਆ, ਮੈਂ ਤਾਂ ਇਸ ਨੂੰ ਬਹੁਤ ਵਧੀਆ ਕਦਮ ਮੰਨਦਾ ਵੀ ਸਾਡੇ ਸਾਡੇ ਮਿਨਿਸਟਰਾਂ ਨੂੰ ਸਾਡੇ ਵਿਦਿਆਰਥੀਆਂ ਨੂੰ ਅਕਲ ਮਤ ਸਿਖਾਉਣੀ ਚਾਹੀਦੀ ਆ, ਤੇ ਫੇਰ ਦੁਨੀਆਂ ਨੂੰ ਮੈਸੇਜ ਮਿਲੇ ਵੀ ਹਾਂ ਭਾਈ ਅਸਲ ਚ ਕੀ ਕਹਾਣੀ ਆ। ਪਰ ਇਹ ਲੋਕ ਪਤਾ ਕੀ ਕਰ ਰਹੇ ਆ, ਉਹ ਸਾਡੇ ਮੰਤਰੀ ਹੁੰਦਿਆਂ ਅਸੀਂ ਕੁੱਟ ਖਾਈਏ, ਸਾਡੇ ਮੰਤਰੀ ਹੁੰਦਿਆਂ ਅਸੀਂ ਆਸਟ੍ਰੇਲੀਆ ਕੈਨੇਡਾ ਚ ਨਾ ਰਹਿ ਸਕੀਏ, ਇਹ ਜਿਹੀਆਂ ਗੱਲਾਂ ਕਰਦੇ ਆ। ਪਰ ਇਹ ਬੇਵਕੂਫੀ ਭਰੇ ਬਿਆਨ ਹੁੰਦੇ ਆ ਜਿਹੜੇ ਲੋਕ ਇਹ ਜਿਹੀਆਂ ਗੱਲਾਂ ਕਰਦੇ ਆ, ਸਾਡੇ ਮੰਤਰੀ ਆ, ਤਾਂ ਇਹਦਾ ਮਤਲਬ ਇਹ ਨਹੀਂ ਹੈ ਵੀ ਅਸੀਂ ਉੱਥੇ ਨੰਗੇ ਹੋ ਕੇ ਨੱਚੀਏ ਮੰਤਰੀ ਨਾਲੇ, ਉਹ ਕੱਲੇ ਸਾਡੇ ਨਾ ਤਾਂ ਜਿਹੜੇ ਜਿਹੜੇ ਬੰਦੇ ਇਹਨਾਂ ਦੀ ਤਾਂ ਵੋਟ ਵੀ ਨੀ, ਇਹਨਾਂ ਨੇ ਤਾਂ ਮੰਤਰੀ ਬਣਾਉਣ ਚ ਕੋਈ ਰੋਲ ਵੀ ਨੀ ਅਦਾ ਕੀਤਾ, ਸੋ ਫਿਰ ਇਹਨਾਂ ਦੀ ਕਾਹਦੀ ਇਹ ਕਾਹਦੇ ਹੱਲ ਵਾਕ ਨਾ ਕਹਿੰਦੇ ਆ ਗੱਲ।
ਜੀ ਜੀ ਬਿਲਕੁਲ, ਜਿਵੇਂ ਆਪਾਂ ਕਹਿੰਦੇ ਹੁੰਦੇ ਆ ਵੀ ਘਰ ਚ ਜੇ ਬੱਚੇ ਦੀ ਗਲਤੀ ਹੋਵੇ ਤਾਂ ਮਾਂ ਬਾਪ ਨੂੰ ਉਹਨੂੰ ਸਹਿ ਨੀ ਦੇਣੀ ਚਾਹੀਦੀ, ਉਸੇ ਤਰ੍ਹਾਂ ਦੇ ਨਾਲ ਜੇ ਇਹਨਾਂ ਨੇ ਗਲਤੀਆਂ ਕੀਤੀਆਂ ਨੇ ਤਾਂ ਜੇ ਉਹ ਮੰਤਰੀ ਇਹਨਾਂ ਦੇ ਖਿਲਾਫ਼ ਬੋਲਣ ਤਾਂ ਮੈਂ ਕਹਿੰਦੀ ਹਾਂ ਬਹੁਤ ਹੀ ਵਧੀਆ ਗੱਲ ਹੈ ਜੀ ਇਹ, ਕਿ ਉਹਨਾਂ ਨੇ ਇਹੀ ਇਸ ਟਾਈਮ ਪ੍ਰੂਵ ਕੀਤਾ ਦੁਨੀਆਂ ਨੂੰ ਕਿ ਅਸੀਂ ਇਹ ਕਰਗੇ ਕਿ ਉਹ ਪੰਜਾਬੀ ਨੇ ਤੇ ਅਸੀਂ ਪੰਜਾਬੀ ਹਾਂ, ਅਸੀਂ ਉਹਨਾਂ ਦੀ ਗਲਤੀਆਂ ਵਿੱਚ ਉਹਨਾਂ ਦਾ ਸਾਥ ਨਹੀਂ ਦੇਵਾਂਗੇ। ਜੀ ਬੈਠ ਸਾਹਿਬ
ਜੀ ਜੀ ਬਿਲਕੁਲ ਸਹੀ ਹੈ, ਸਹੀ ਕੀਤਾ ਜਿਹਨਾਂ ਨੇ ਸਹੀ ਫੈਸਲਾ ਲਿਆ ਤੇ ਇਹਨਾਂ ਨੂੰ ਹੋਰ ਸਖ਼ਤ ਸਾਹਮਣੇ।
ਜੀ ਜੀ ਬਿਲਕੁਲ, ਤੇ ਜਸਵਿੰਦਰ ਸਿੰਘ ਜੀ ਸਾਡੇ ਨਾਲ ਜੁੜ ਚੁੱਕੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਬ੍ਰਾਟ ਸਾਹਿਬ ਤੁਹਾਨੂੰ ਵੀ। ਤੇ ਅਗਲੀ ਖਬਰ ਜੀ ਮੈਂ ਜਿਹੜੀ ਦੇਖ ਰਹੀ ਸੀ ਮੈਨੂੰ ਕੁਛ ਅਜੀਬ ਲੱਗੀ ਕਿ ਸੁਪਰੀਮ ਕੋਰਟ ਵੱਲੋਂ ਕਹਿੰਦੇ ਨੇ ਕਿ ਨਵੇਂ ਰੋਸਟਰ ਜਾਰੀ ਕੀਤੇ ਗਏ ਨੇ, ਨਵੇਂ ਰੋਸਟਰਾਂ ਦਾ ਕੀ ਫਾਇਦਾ ਹੋਏਗਾ ਬ੍ਰਾਟ ਸਾਹਿਬ, ਸੁਪਰੀਮ ਕੋਰਟ ਚ ਚੇਂਜ ਕਰਨ ਦਾ ਕੀ ਫਾਇਦਾ ਹੋਏਗਾ?
ਦੇਖੋ ਕਈ ਵਾਰੀ ਸਮੇਂ ਦੀ ਲੋੜ ਹੋ ਜਾਂਦੀ ਆ, ਸਮਾਂ ਸਮਾਂ ਜਿਵੇਂ ਜਿਵੇਂ ਬਦਲਦਾ, ਮਾਹੌਲ ਬਦਲਦੇ ਆ, ਚੀਜ਼ਾਂ ਬਦਲਦੀਆਂ ਤੇ ਉਵੇਂ ਉਵੇਂ ਫਿਰ ਉਹਦੇ ਸਮੇਂ ਦੇ ਹਾਨੀ ਹੋਣ ਲਈ ਇਹ ਚੀਜ਼ਾਂ ਚੇਂਜ ਕਰਨੀਆਂ ਪੈਂਦੀਆਂ, ਤੇ ਇਸ ਕਰਕੇ ਮੈਨੂੰ ਲੱਗਦਾ ਵੀ ਇਹ ਇਹਨਾਂ ਨੇ ਜਿਹੜੇ ਨਵੇਂ ਜਿਹੜੇ ਰੋਸਟਰ ਲੈ ਕੇ ਆ ਰਹੇ ਆ, ਮੈਨੂੰ ਇਹਦੀ ਪੂਰੀ ਇਸ ਉਸਦਾ ਨਹੀਂ ਪਤਾ ਵੀ ਕਾਰਨ ਕੀ ਆ, ਪਰ ਮੇਰਾ ਮੰਨਣਾ ਇਹ ਆ ਵੀ ਜੇ ਨਵੇਂ ਰੋਸਟਰ ਜਾਰੀ ਹੋਣਗੇ ਜਾਂ ਹੁੰਦੇ ਤਾਂ ਉਹਦੇ ਵਿੱਚ ਦਾ ਇੱਕੋ ਹੀ ਕਾਰਨ ਹੋ ਸਕਦਾ ਵੀ ਜਿਹੜੇ ਇਹਨੂੰ ਕੰਮ ਵੱਧ ਤੋਂ ਵੱਧ ਕੀਤਾ ਜਾ ਸਕੇ, ਕਿਉਂਕਿ ਕਈ ਵਾਰ ਕੀ ਹੁੰਦਾ ਵੀ ਮੰਨ ਲਓ ਜੇ ਗਰਮੀ ਸਰਦੀ ਦੇ ਮੁਤਾਬਕ ਅਕਸਰ ਸਕੂਲਾਂ ਚ ਵੀ ਬਦਲਿਆ ਜਾਂਦਾ ਸਾਰਾ ਕੁਛ, ਤਾਂ ਉਹੀ ਚੀਜ਼ਾਂ ਜੇ ਇੱਥੇ ਵੀ ਉਹਨਾਂ ਨੇ ਚੇਂਜ ਕੀਤੀਆਂ ਜਾਂ ਕੋਈ ਲੈ ਕੇ ਆਉਂਦੀਆਂ ਜਾਂ ਕੋਈ ਮੰਨ ਲਈਏ ਕੋਈ ਖਾਸ ਕੇਸ ਲਈ ਪਰਟੀਕੁਲਰ ਬੰਦੇ ਦੀ ਲੋੜ ਆ ਤੇ ਉਹਦੇ ਲਈ ਜੇ ਚੇਂਜ ਕੀਤੀ ਗਈ ਆ ਥੋੜੀ ਬਹੁਤ ਤਾਂ ਕੋਈ ਬੁਰੀ ਨਹੀਂ ਹੈ ਇਸ ਗੱਲ ਤੇ, ਸਮੇਂ ਦੇ ਹਾਨੀ ਹੋ ਕੇ ਰਹਿਣਾ ਚਾਹੀਦਾ।
ਜੀ 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 ਬਿਲਕੁਲ ਬਿਲਕੁਲ ਬੈਠ ਸਾਹਿਬ, ਤੇ ਇੱਕ ਖਬਰ ਮੈਨੂੰ ਬੜੀ ਵਧੀਆ ਲੱਗੀ ਆਪਣੇ ਵੱਲੋਂ, ਹੋ ਸਕਦਾ ਕਿ ਇਹਦੇ ਵਿੱਚ ਵੀ ਬਾਅਦ ਚੋਂ ਕੋਈ ਘਪਲਾ ਹੋਣਾ ਸ਼ੁਰੂ ਹੋ ਜਾਏ, ਪਰ ਹਜੇ ਤਾਂ ਇਹ ਹੈ ਕਿ ਜੇ IAS ਜਿਹੜੇ ਨੇ ਉਹਨਾਂ ਦਾ ਜਿਹੜਾ ਅਪਰੇਜ਼ਲ ਹੈ ਉਹ ਇਸ ਬੇਸ ਤੇ ਤਿਆਰ ਕੀਤਾ ਜਾਇਆ ਕਰੇਗਾ ਕਿ ਉਹਨਾਂ ਨੇ ਕਮਜ਼ੋਰਾਂ ਲਈ ਕੀ ਕੰਮ ਕੀਤਾ।
ਸੱਚਾਈ ਤਾਂ ਇਹ ਆ ਵੀ ਇਹ ਤਾਂ ਹੁਣ ਤਾਂ ਇਹਨਾਂ ਨੇ ਖਬਰ ਲਾਈ ਆ, ਪਰ ਇਹ ਇੱਕ ਕਲਚਰ ਦਾ ਇੱਕ ਸਟੱਡੀ ਦਾ ਹਿੱਸਾ ਹਰ ਥਾਂ ਦੇ ਉੱਤੇ
ਜੀ,
ਜਿਹਨੂੰ ਅਸੀਂ ਵੱਖਰੇ ਵੱਖਰੇ ਰੂਪ ਚ ਲੈਣੇ ਆ ਤੇ ਜਾਂ ਜਿਹਨੂੰ ਅਸੀਂ ਸਮਝਦੇ ਨੀ। ਹੁਣ ਸਕੂਲ ਦੇ ਵਿੱਚ ਸਾਨੂੰ ਇੱਕ ਐਕਸਟਰਾ ਸਬਜੈਕਟ ਦੇ ਤੌਰ ਤੇ NSS ਤੇ NCC ਹੁੰਦੀ ਆ
ਜੀ।
ਹੁਣ ਜਿਹੜੀ NCC ਆ, NCC ਕਾਹਦੇ ਲਈ ਆ? NCC ਆ ਵੀ ਬੱਚੇ ਲਈ ਰਾਸ਼ਟਰੀ ਭਾਵਨਾ ਜਗਾਉਣੀ, ਉਹ ਚ ਇੱਕ ਫੌਜ ਦਾ ਜਿਹੜਾ ਡਿਸਿਪਲਿਨ ਪੈਦਾ ਕਰਨਾ, ਉਹਨੂੰ ਦੇਸ਼ ਪ੍ਰਤੀ ਜਿਹੜਾ ਇਹ ਬਣਾਉਣਾ ਵੀ ਹਾਂ ਭਾਈ ਇਹ ਦੇਸ਼ ਪ੍ਰਤੀ ਇਹ ਸਮਰਪਿਤ ਰਹੇ, ਇਹਨੂੰ ਕੋਈ ਨਾ ਕੋਈ ਉਹਦੇ ਦੇਸ਼ ਪ੍ਰਤੀ ਮੋਹ ਆਵੇ, ਤੇ ਉਹਨੂੰ ਕਿਵੇਂ ਫਿਰ ਉਹ ਡਿਸਿਪਲਿਨ ਚ ਰਹਿ ਕੇ ਕਿਵੇਂ ਉਹਨੇ ਆਪਣੇ ਆਪ ਨੂੰ ਸੰਭਾਲਣਾ, ਕਿਵੇਂ ਦੂਜਿਆਂ ਨੂੰ ਸੰਭਾਲਣਾ। NSS ਦੇ ਵਿੱਚ ਹੁੰਦਾ ਵੀ ਜਿਹੜੇ ਸਟੂਡੈਂਟਸ ਆ ਜਿਹੜੇ ਉਹਨਾਂ ਨੂੰ ਦਿਖਾਇਆ ਜਾਂਦਾ ਲਿਜਾਇਆ ਜਾਂਦਾ ਵੀ ਕਿਵੇਂ ਤੁਸੀਂ ਪਿੰਡਾਂ ਸ਼ਹਿਰਾਂ ਚ ਜਾ ਕੇ ਆਪਦੇ ਗਲੀ ਮੁਹੱਲਿਆਂ ਨੂੰ ਸਿਖਾਉਣਾ, ਉਹ ਜਿਹੜੀ ਪੜ੍ਹਾਈ ਲਿਖਾਈ ਤੁਸੀਂ ਕਰਨੀ ਆ ਉਹਨਾਂ ਨੂੰ ਦੱਸਣਾ ਵੀ ਕਿਵੇਂ ਸਾਫ਼ ਸਫਾਈ ਰੱਖਣੀ ਆ, ਕੀ ਕੀ ਕੁਛ ਕਰਨਾ। ਅਸੀਂ ਅਕਸਰ NSS ਦੇ ਕੈਂਪਾਂ ਚ ਦੇਖਦੇ ਹਾਂ ਵੀ ਪਿੰਡਾਂ ਚ ਜਾ ਕੇ ਕਿਵੇਂ ਉਹ ਸਫਾਈਆਂ ਕਰਦੇ ਆ, ਕੀ ਕੁਛ ਕਰਦੇ ਆ। ਉਹ ਇੱਕ ਐਕਸਟਰਾ ਵਿਸ਼ੇ ਦੇ ਤੌਰ ਦੇ ਉੱਤੇ ਤਾਂ ਹੀ ਲਾਇਆ ਜਾਂਦਾ ਵੀ ਬੰਦੇ ਨੂੰ ਪਤਾ ਲੱਗੇ ਵੀ ਦੂਜਿਆਂ ਲਈ ਕੀ ਕੀਤਾ। ਇਵੇਂ ਜਿੱਕ ਹੀ ਇੱਥੇ ਵੀ ਆਸਟ੍ਰੇਲੀਆ ਚ ਵੀ ਦੇਖਿਆ ਹੋਣਾ, ਉਹਦੇ ਚ ਮੈਨੂੰ ਰੋਜ਼ ਹੀ ਇਹੋ ਜਿਹੀਆਂ ਫੋਨ ਆਉਂਦੇ ਆ ਸੱਜਣਾ ਮਿੱਤਰਾਂ ਦੇ ਵੀ ਯਾਰ ਇੱਕ ਮੈਂ ਉਹ ਦਿਓ ਸਾਨੂੰ ਚਿੱਠੀ ਚਾਹੀਦੀ ਆ ਵੀ ਐਸੋਸੀਏਸ਼ਨ ਮੰਨਿਓ ਜਾਂ ਤੁਸੀਂ ਸਿੱਖ ਖੇਡਾਂ ਮੰਨਿਓ ਵੀ ਸਾਡੇ ਬੱਚੇ ਨੇ ਤੁਹਾਡੇ ਲਈ ਵਲੰਟੀਅਰ ਕੰਮ ਕੀਤਾ ਇੰਨੇ ਘੰਟੇ ਫਲਾਣੇ ਟਾਈਮ ਦੇ ਵਿੱਚ। ਮੈਂ ਉਹਨਾਂ ਨੂੰ ਕਹਿਣਾ ਉਹਨਾਂ ਵੀ ਯਾਰ ਜੇ ਉਦੋਂ ਤੁਸੀਂ ਸੱਚੀ ਬੱਚੇ ਨੂੰ ਭੇਜ ਦਿੰਦੇ ਤੇ ਸੱਚੀ ਤੁਸੀਂ ਆਪ ਮਦਦ ਕਰਦੇ ਅੱਗੇ ਆ ਕੇ, ਤੇ ਹਾਂ ਨਾਲੇ ਉਹਨੇ ਸੱਚੀ ਸਿੱਖਣਾ ਸੀ, ਨਾਲੇ ਅੱਜ ਮੈਨੂੰ ਵੀ ਲਿਖਣ ਚ ਕੋਈ ਦਿੱਕਤ ਨੀ ਹੋਣੀ ਸੀ, ਤੇ ਨਾਲੇ ਮੈਨੂੰ ਇਹ ਸੀਗਾ ਵੀ ਤੁਸੀਂ ਜਿਹੜਾ ਉਹ ਆਪਣਾ ਇੱਕ ਕਮਿਊਨਿਟੀ ਦਾ ਕਾਰਜ ਵੀ ਸਵਾਰਦਾ। ਸੋ ਇਹ ਚੀਜ਼ਾਂ ਹੈ ਤਾਂ ਸਾਰੇ ਕਿਤੇ, ਪਰ ਅਸੀਂ ਇਹਨਾਂ ਨੂੰ ਸੰਭੋਲਿਕ ਤੌਰ ਤੇ ਲੈ ਲਿਆ ਵੀ ਇਹ ਚੀਜ਼ਾਂ ਤਾਂ ਅਸੀਂ ਖਾਨਾ ਪੂਰਤੀ ਕਰਨੀ ਆ। ਸੇਮ ਚੀਜ਼ ਤੁਸੀਂ ਪਿੱਛੇ ਜੇ ਵੀਡੀਓ ਦੇਖੀ ਹੋਣੀ ਆ ਵੀ ਸਾਡੇ ਸਟੱਡੀ ਦੇ ਵਿੱਚ ਇਹੀ ਫਰਕ ਆ ਵੀ ਜਦੋਂ ਸਾਨੂੰ ਦੱਸਿਆ ਜਾਂਦਾ ਸੀਗਾ ਦਸਵੀਂ ਦੇ ਵਿੱਚ ਕਿਹਾ ਗਿਆ ਵੀ ਲਿਆਓ ਜੀ ਇੱਕ ਉਹ ਬਣਾਓ ਇੱਕ ਸਪੈਸ਼ਲ ਪਤਾ ਨੀ ਕਿਹੜੀ ਬੁੱਕ ਬਣਾਉਂਦੇ ਹੁੰਦੇ ਸੀਗੇ ਇੱਥੇ ਤਾਂ ਹੁਣ ਸਕ੍ਰੈਪ ਬੁੱਕ ਜਿਵੇਂ ਕਹਿੰਦੇ ਉਵੇਂ ਜੇ ਕੋਈ ਬੁੱਕ ਬਣਾਉਂਦੇ ਸੀ ਜਿਹਦੇ ਚ ਅੱਡੋ ਅੱਡ ਪੱਤੇ ਲਿਆ ਕੇ ਉਹ ਪੱਤੇ ਚਪੇ ਕੇ ਤੇ ਉਹ ਪੱਤਾ ਦੱਸਣਾ ਹੁੰਦਾ ਸੀ ਵੀ ਪੱਤਾ ਕਾਹਦਾ ਇਹਦੀ ਕਿਵੇਂ ਪਛਾਣ ਆ ਕੀ ਗੱਲ ਆ ਤੇ ਉਹ ਅਸਲ ਚ ਕੀ ਹੁੰਦਾ ਸੀਗਾ ਅਸਲ ਚ ਬੱਚੇ ਨੂੰ ਦੀ ਨੌਲੇਜ ਚ ਵਾਧਾ ਕਰਨਾ ਹੁੰਦਾ ਸੀ ਵੀ ਉਹਨੂੰ ਪਰਖ ਸਕੇ ਵੀ ਅੰਬ ਕਿਹਾ ਜਾਂਦਾ ਸੰਤਰਾ ਕਿਹਾ ਜਾਂਦਾ ਅਮਰੂਦ ਕਿਹਾ ਜਾਂਦਾ ਪਰਖਣ ਲਈ ਪਰ ਅਸੀਂ ਕੀ ਕਰਦੇ ਸੀ ਆਪਣੇ ਬਜ਼ੁਰਗ ਨੂੰ ਕਹਿ ਦਿੰਦੇ ਸੀ ਵੀ ਸਾਡੀ ਕੋ ਫਾਈਲ ਵੀ ਹਜੇ ਬਣਨੀ ਆ ਤੇ ਬਜ਼ੁਰਗ ਸਾਡੇ ਮਾਂ ਪਿਓ ਖੇਤ ਜਾਂਦੇ ਟਾਹਲੀ ਕਿੱਕਰ ਤੋਂ ਫਿਰ ਪੱਤੇ ਲਿਆ ਕੇ ਤੇ ਚਪੇ ਕੇ ਸਾਨੂੰ ਦੇ ਦਿੰਦੀ ਮਾਂ ਚਪੇ ਦਿੰਦੀ ਪਿਓ ਚਪੇ ਕੇ ਲਿਆ ਕੇ ਦੇ ਦਿੰਦਾ ਤੇ ਉਹ ਅੱਗੇ ਬਣ ਗਈ ਜੀ ਫਿਰ ਇਵੇਂ ਜੀ ਕੀ ਪ੍ਰੋਜੈਕਟ ਬੱਚਿਆਂ ਨੂੰ ਦਿੱਤੇ ਜਾਂਦੇ ਆ ਨਿੱਕੇ ਨਿੱਕੇ ਪ੍ਰੋਜੈਕਟ ਉਹ ਪ੍ਰੋਜੈਕਟ ਅੱਜ ਕੱਲ ਬਣੇ ਬਣਾਏ ਦੁਕਾਨਾਂ ਤੇ ਮਿਲ ਜਾਂਦੇ ਆ ਤੁਸੀਂ ਹੁਣ ਕਿੰਨੀਆਂ ਵੀਡੀਓ ਫਲੋਟ ਹੋ ਰਹੀਆਂ ਹਰ ਥਾਂ ਦੇ ਉੱਤੇ ਦੱਸਿਆ ਜਾ ਰਿਹਾ ਵੀ ਬਣਿਆ ਬਣਾਇਆ ਪ੍ਰੋਜੈਕਟ ਫਲਾਨੀ ਦੁਕਾਨ ਤੋਂ ਮਿਲ ਜਾਂਦਾ ਜੀ ਲਿਆ ਕੇ ਦੇ ਦਿਓ ਬੱਚੇ ਨੂੰ ਇਹਨੂੰ ਉਹ ਪ੍ਰੋਜੈਕਟ ਲਿਜਾ ਕੇ ਕੋਈ ਉਹਨੇ ਉਹ ਥੋੜਾ ਹੁੰਦਾ ਵੀ ਉਹਨੇ ਕੋਈ ਮੋਰਚਾ ਮਾਰਨਾ ਬੱਚੇ ਨੇ ਤਾਂ ਸਿੱਖਣਾ ਹੁੰਦਾ ਟੁੱਟਿਆ ਬਣਾਵੇ ਭੱਜਿਆ ਬਣਾਵੇ ਜਿਹੋ ਜਿਹਾ ਮਰਜ਼ੀ ਬਣਾਵੇ ਜਿਹੜਾ ਆਪਦੇ ਹੱਥ ਦਾ ਬਣਿਆ ਹੋਊਗਾ ਉਹੀ ਵਧੀਆ ਸੋ ਮੈਨੂੰ ਲੱਗਦਾ ਸਾਡੇ ਸਕੂਲ ਟੀਚਰਾਂ ਨੂੰ ਵੀ ਇਸ ਚੀਜ਼ ਦੇ ਉੱਤੇ ਥੋੜਾ ਜਿਹਾ ਹੁਣ ਧਿਆਨ ਦੇਣਾ ਚਾਹੀਦਾ ਵੀ ਉਹ ਪਤਾ ਹੀ ਲੱਗ ਜਾਂਦਾ ਵੀ ਆ ਰੈਡੀਮੇਡ ਆ ਤੇ ਆਪਣਾ ਬਣਾਇਆ ਜਿਹੜਾ ਆਪਣਾ ਬਣਾਇਆ ਉਹੀ ਪਾਸ ਕੀਤਾ ਜਾਵੇ ਰੈਡੀਮੇਡ ਨੂੰ ਵਾਪਸ ਮੋੜ ਦਿੱਤਾ ਜਾਵੇ ਸੋ ਇਹ ਜਿਹਾ ਸਿਸਟਮ ਬਣਨਾ ਚਾਹੀਦਾ ਤੇ ਸਾਰਾ ਕੁਝ ਹੈ ਵੀ ਆਲਰੇਡੀ ਪਰ ਉਹਨੂੰ ਸਹੀ ਢੰਗ ਨਾਲ ਲਿਆ ਨਹੀਂ ਜਾ ਰਿਹਾ
ਕਿਸੇ ਹੱਦ ਤੱਕ ਬ੍ਰਦਰ ਸਾਹਿਬ ਆਪਾਂ ਵੀ ਆਪਣੇ ਬੱਚਿਆਂ ਨੂੰ ਇਹਦਾ ਮਤਲਬ ਗਲਤ ਸਿੱਖਿਆ ਦੇ ਰਹੇ ਹਾਂ ਕਿ ਜਿਵੇਂ ਕੋਈ ਕੰਮ ਕਰਨਾ ਤਾਂ ਕਰਨ ਦੀ ਲੋੜ ਹੀ ਨਹੀਂ ਬਸ ਜਾ ਕੇ ਥੋੜੀ ਜੀ ਖਾਣਾ ਪੂਰਤੀ ਕਰ ਦੋ ਪਰ ਜ਼ਿੰਦਗੀ ਉਹਨਾਂ ਦੀ ਜ਼ਿੰਦਗੀ ਤੇ ਇਸ ਚੀਜ਼ ਦਾ ਕੀ ਅਸਰ ਪਏਗਾ ਖਾਸ ਕਰਕੇ ਜਦੋਂ ਇਸ ਤਰ੍ਹਾਂ ਦੇ ਦੇਸ਼ ਵਿੱਚ ਨੇ ਆਸਟ੍ਰੇਲੀਆ ਵਿੱਚ ਨੇ ਜਦੋਂ ਵੱਡੀਆਂ ਪੜ੍ਹਾਈਆਂ ਹੋ ਜਾਣਗੀਆਂ ਤਾਂ ਉਹ ਨੈਚੁਰਲੀ ਉਸ ਤਰ੍ਹਾਂ ਦੇ ਰਿਸੋਰਸਿਸ ਲੱਭਣਗੇ ਵੱਡੇ ਹੋ ਕੇ ਵੀ ਕਿ ਸਾਡਾ ਇਹ ਕੰਮ ਆਪਣੇ ਆਪ ਹੋ ਜਾਏ ਫਿਰ ਤਾਂ ਬਹੁਤ ਮੁਸ਼ਕਿਲ ਆ ਉਹਨਾਂ ਦੀ ਲਾਈਫ ਇੱਥੇ
ਬਿਲਕੁਲ ਸਹੀ ਕਿਹਾ ਤੁਸੀਂ ਤੇ ਇਹ ਇਹੀ ਕੁਛ ਅਸੀਂ ਕਰ ਰਹੇ ਹਾਂ ਆਪਣੇ ਬੱਚਿਆਂ ਲਈ ਅਸੀਂ ਟੋਏ ਪੱਟ ਰਹੇ ਹੁੰਦੇ ਹਾਂ ਕੋਈ ਵੀ ਚੀਜ਼ ਜਦੋਂ ਬੱਚਾ ਸਵਾਲ ਕਰਦਾ ਉਹਨੂੰ ਝਿੜਕ ਦੇਣਾ ਵੀ ਤੂੰ ਸਵਾਲ ਤੇਰੇ ਕੋਲ ਤਾਂ ਸਾਰਾ ਦਿਨ ਹੀ ਸਵਾਲ ਕਰੀ ਜਾਂਦਾ ਸਵਾਲ ਹੀ ਕਰੂਗਾ ਤਾਂ ਬੱਚਾ ਫੇਰ ਹੀ ਕੁਛ ਸਿੱਖੂਗਾ ਸਾਨੂੰ ਇਸ ਚੀਜ਼ਾਂ ਨੂੰ
ਬਹੁਤ ਚੰਗੀ ਗੱਲ ਹੈ
ਪੇਸ਼ੈਂਸ ਰੱਖ ਕੇ ਕਰਨੇ ਪੈਣਾ
ਜੀ ਜੀ ਬਿਲਕੁਲ ਬਿਲਕੁਲ ਤੇ ਸਾਡੇ ਨਾਲ ਸਿਡਨੀ ਤੋਂ ਜੁੜ ਚੁੱਕੇ ਨੇ ਬ੍ਰਦਰ ਸਾਹਿਬ ਜੋਗਿੰਦਰ ਸਿੰਘ ਜੀ ਕਹਿ ਰਹੇ ਨੇ ਜੀ ਪ੍ਰੋਗਰਾਮ ਬਹੁਤ ਇੰਜੋਏ ਕਰ ਰਹੇ ਨੇ ਤੇ ਉਹਨਾਂ ਨੇ ਬਹੁਤ ਹੀ ਪਿਆਰਾ ਇੱਕ ਕੀ ਕਹਿ ਸਕਦੇ ਇੱਕ ਵਿਚਾਰ ਭੇਜਿਆ ਸੋਚ ਭੇਜੀ ਉਹਨਾਂ ਨੇ ਕਿਹਾ ਕਿ ਜੇ ਸੋਚ ਤੇ ਪਾਣੀ ਬੰਦੇ ਨੂੰ ਹਮੇਸ਼ਾ ਸਾਫ਼ ਹੀ ਵਰਤਣੇ ਚਾਹੀਦੇ ਹਨ ਕਿਉਂਕਿ ਗੰਦਲਾ ਪਾਣੀ ਬੰਦੇ ਦੀ ਸਿਹਤ ਖਰਾਬ ਕਰ ਦਿੰਦਾ ਹੈ ਤੇ ਮਾੜੀ ਸੋਚ ਬੰਦੇ ਦੀ ਜ਼ਿੰਦਗੀ ਜਿਵੇਂ ਆਪਾਂ ਹੁਣੀ ਗੱਲ ਕਰ ਰਹੇ ਸੀਗੇ
ਬਿਲਕੁਲ ਬੜਾ ਦੁਨਿਆਵੀ ਸੱਚ ਆ ਜੀ ਇਹ ਤਾਂ ਇਹਦੇ ਤੋਂ ਬਚਣਾ ਚਾਹੀਦਾ ਬਾਕੀ ਸੋਹੀ ਸਾਹਿਬ ਮੈਂ ਤੁਹਾਨੂੰ ਦੱਸ ਦਿਆਂ ਜੀ ਇਹ ਪੰਜਾਬੀ ਅਖਬਾਰ ਇਸ ਵਾਰ ਸਿਡਨੀ ਦੀ ਰੌਣਕ ਵਧਾ ਚੁੱਕਿਆ ਤੇ ਸਿਡਨੀ ਦੇ ਵਿੱਚ ਤੁਹਾਨੂੰ ਸਾਰੇ ਗੁਰੂ ਘਰਾਂ ਚ ਮਿਲ ਜਾਏਗਾ ਕਿਉਂਕਿ ਆਪਣੇ ਬਾਈ ਹਰੀਸ਼ ਅਰੋੜਾ ਤੇ ਜਸਵੀਰ ਭੁੱਲਰ ਹੋਰਾਂ ਨੇ ਸਾਰੇ ਅਖਬਾਰ ਨੂੰ ਡਿਲੀਵਰ ਕਰਤਾ ਕੱਲ ਮੈਨੂੰ ਫੋਟੋਆਂ ਆਈਆਂ ਸਨ ਮੈਂ ਅੱਜ ਸ਼ੇਅਰ ਵੀ ਕਰਨੀਆਂ ਉਹ ਤੇ ਸੋ ਸਿਡਨੀ ਦੇ ਵਿੱਚ ਜੇ ਤੁਸੀਂ ਰਹਿੰਦੇ ਹੋ ਕੋਈ ਵੀ ਸਾਡਾ ਸਰੋਤ ਹੈ ਤੇ ਉਹ ਪੰਜਾਬੀ ਅਖਬਾਰ ਦਾ ਆਨੰਦ ਮਾਣ ਸਕਦਾ
ਤੇ ਬ੍ਰਦਰ ਸਾਹਿਬ ਐਡਲੇਡ ਚ ਵੀ ਦੱਸੋ ਜੀ ਕਿੱਥੇ ਕਿੱਥੇ ਮਿਲਦਾ ਕਿਉਂਕਿ ਮੈਨੂੰ ਬਹੁਤ ਸਾਰੇ ਲੋਕਾਂ ਨੇ ਪੁੱਛਿਆ ਮੇਰੇ ਫਰੈਂਡਸ ਨੇ ਤੇ ਪੁੱਛ ਰਹੇ ਸੀਗੇ ਕਿੱਥੋਂ ਕਿੱਥੋਂ ਸਾਨੂੰ ਮਿਲ ਸਕਦਾ ਤੇ ਮੈਨੂੰ ਬਹੁਤੀਆਂ ਜਗ੍ਹਾਵਾਂ ਪਤਾ ਨਹੀਂ ਸੀਗੀਆਂ ਤੇ ਮੈਂ ਸੋਚਿਆ ਸੀਗਾ ਮੈਂ ਜ਼ਰੂਰ ਪੁੱਛਾਂਗੀ ਤੁਹਾਨੂੰ
ਦੇਖੋ ਐਡਲੇਡ ਦੇ ਵਿੱਚ ਸਾਰੇ ਗੁਰੂ ਘਰਾਂ ਦੇ ਵਿੱਚੋਂ ਮਿਲ ਜਾਂਦਾ ਜੀ ਤੇ ਸਾਰੀਆਂ ਜਿਹੜੀਆਂ ਇੰਡੀਅਨ ਸ਼ਾਪਸ ਆ ਚਾਹੇ ਤੁਸੀਂ ਮੇਨ ਨਾਰਥ ਰੋਡ ਦੇ ਉੱਤੇ ਜਿਵੇਂ ਇੰਡੀਅਨ ਸ਼ਾਪਸ ਆ ਇੰਡੀਅਨ ਪਲਾਜ਼ਾ ਜਾਓ ਚਾਹੇ ਤੁਸੀਂ ਏਕਮ ਗਰੋਸਰੀ ਤੇ ਜਾਓ ਤੇ ਚਾਹੇ ਤੁਸੀਂ ਉਧਰ ਦੂਜੇ ਪਾਸੇ ਇੰਡੀਆ ਜੰਕਸ਼ਨ ਤੇ ਸਾਊਥ ਰੋਡ ਤੇ ਜਾਓ ਜਿੱਥੇ ਵੀ ਤੁਸੀਂ ਇੰਡੀਅਨ ਸ਼ਾਪਸ ਆ ਤਕਰੀਬਨ ਸਾਰੀਆਂ ਤੇ ਮਿਲ ਜਾਂਦਾ
ਜੀ 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 ਠੀਕ ਹੈ ਬ੍ਰਦਰ ਸਾਹਿਬ ਤੇ ਇੱਕ ਹੋਰ ਖਬਰ ਮੈਂ ਜ਼ਰੂਰ ਤੁਹਾਨੂੰ ਕਵਾਂਗੀ ਉੱਤੇ ਰੋਸ਼ਨੀ ਪਾਓ ਸਿੱਧੂ ਦੀ ਸਖਤੀ ਤੇ ਤਲਖੀ ਕਾਂਗਰਸੀਆਂ ਚ ਇਹਦੇ ਬਾਰੇ ਕੀ ਕਹਿਣਾ ਚਾਹੋਗੇ
ਦੇਖੋ ਕਾਂਗਰਸੀਆਂ ਨੂੰ ਸਿੱਧੂ ਥੋੜਾ ਥੋੜਾ ਰੜਕ ਰਿਹਾ ਜਿਸ ਤੱਕ ਮੈਂ ਤਾਂ ਸ਼ੁਰੂ ਤੋਂ ਹੀ ਕਹਿ ਰਿਹਾ ਵੀ ਇੱਕੋ ਇੱਕ ਮੰਤਰੀ ਆ ਜਿਹੜਾ ਕਿ ਐਕਸ਼ਨ ਚ ਆ ਜਾਂ ਕੰਮ ਕਰ ਰਿਹਾ ਤੇ ਉਹਦੇ ਕੰਮ ਕਰਨ ਦਾ ਜਿਹੜਾ ਨਜ਼ਰੀਆ ਜਾਂ ਉਹ ਸਾਰਾ ਚੀਜ਼ ਜਿਹੜੀ ਉਹਦੀ ਬਾਡੀ ਲੈਂਗੁਏਜ ਆ ਉਹ ਪਹਿਲੇ ਦਿਨ ਤੋਂ ਇਹ ਦਿਖਾਈ ਦੇ ਰਹੀ ਆ ਵੀ ਉਹ ਪੰਜਾਬ ਦਾ ਸੀਐਮ ਬਣਨ ਦਾ ਇੱਛਕ ਆ ਜਿਹੜਾ ਉਹ ਪਹਿਲੇ ਦਿਨ ਤੋਂ ਉਹ ਜਿਹੜੇ ਜਿਹੜਾ ਉਹ ਲੈ ਕੇ ਚੱਲੇ ਹੋਏ ਆ ਚਾਹੇ ਉਹ ਕਿਸੇ ਵੀ ਪਾਰਟੀ ਚ ਰਹੇ ਭਾਜਪਾ ਵੀ ਉਹਨਾਂ ਨੇ ਜੁਆਇਨ ਕਰਨ ਦਾ ਕਾਰਨ ਹੀ ਇਹ ਸੀ ਵੀ ਕਿਸੇ ਦਿਨ ਪੰਜਾਬ ਦੇ ਚੀਫ ਮਿਨਿਸਟਰ ਦੀ ਕੁਰਸੀ ਤੇ ਮੈਂ ਬੈਠਣਾ ਜਿਹੜਾ ਉਹਨਾਂ ਦਾ ਕੰਮ ਕਰਨ ਦਾ ਸਟਾਈਲ ਆ ਜਾਂ ਨੌਲੇਜ ਆ ਜਿਹੜੀ ਚੀਜ਼ਾਂ ਹੈਗੀਆਂ ਉਹ ਇਸ ਕੁਰਸੀ ਦੇ ਕਾਬਲ ਹੈਗੇ ਆ ਮੇਰੇ ਮੰਨਣ ਮੁਤਾਬਕ ਕਾਬਲ ਆ ਕੋਈ ਐਡੀ ਗੱਲ ਨੀ ਨਾ ਕਾਬਲੀਅਤ ਵਾਲੀ ਕੋਈ ਗੱਲ ਨੀ ਹੈ ਜਦੋਂ ਮਹਾਰਾਜਾ ਪਟਿਆਲਾ ਇਸ ਕੁਰਸੀ ਤੇ ਬੈਠ ਸਕਦਾ ਜਿਹੜਾ ਕਿ ਕੁਛ ਕਰਦਾ ਹੀ ਨਹੀਂ ਹੈ ਜਿਹਨੇ ਜਿਹੜਾ ਡੱਕਾ ਹੀ ਤੋੜਦਾ ਆਪਦਾ ਆਰਾਮ ਨਾਲ ਉਹੀ 11 ਵਜੇ ਉੱਠਣਾ ਆਪਦੀ ਐਸ਼ ਮਸਤੀ ਕਰਨੀ ਉਹੀ ਕਲੱਬਿੰਗ ਪਬਿੰਗ ਗਜ਼ਲਾਂ ਸੁਣਨੀਆਂ ਬੈਠ ਕੇ ਤੇ ਉਹ ਮੁੱਖ ਮੰਤਰੀ ਬਣ ਕੇ ਰਹਿ ਰਿਹਾ ਇਸ ਟਾਈਮ ਰਾਜਿਆਂ ਵਾਲੀ ਜ਼ਿੰਦਗੀ ਜਿਉਂ ਰਿਹਾ ਤੇ ਨਵਜੋਤ ਸਿੱਧੂ ਤਾਂ ਇੱਕ ਜ਼ਮੀਨੀ ਪੱਧਰ ਤੇ ਕੰਮ ਕਰਨ ਵਾਲਾ ਬੰਦਾ ਤੇ ਦਿਨ ਰਾਤ ਇੱਕ ਕਰਦਾ ਵੀ ਆ ਤੇ ਕਰੀ ਵੀ ਜਾਂਦਾ ਪਰ ਹੁਣ ਉਹਦੀ ਦਿੱਕਤ ਇਹ ਆਉਂਦੀ ਆ ਵੀ ਉਹਦੇ ਤੇ ਚਾਰ ਸਪੇਰੋਂ ਸਕੰਜਾ ਕਸਿਆ ਹੋਇਆ ਪਰ ਨਾਲ ਨਾਲ ਮੈਨੂੰ ਜਿੱਥੋਂ ਤੱਕ ਮਹਿਸੂਸ ਹੋ ਰਿਹਾ ਵੀ ਸੋਨੀਆ ਪਰਿਵਾਰ ਦੀ ਉਹਦੇ ਤੇ ਮਿਹਰਬਾਨੀ ਵੀ ਹੁਣ ਹੁੰਦੀ ਜਾ ਰਹੀ ਨੈਕਸਟ ਸੀਐਮ ਦੇ ਤੌਰ ਦੇ ਉੱਤੇ ਇੰਸਟਾਲ ਵੀ ਕਰ ਰਹੇ ਆ, ਉਹਨਾਂ ਦੀ ਹੱਲਾਸ਼ੇਰੀ ਹੀ ਆ ਜਿਹੜੀ ਉਹਨਾਂ ਨੂੰ। ਪਰ ਹੁਣ ਦੂਜੇ ਪਾਸੇ ਜਿਹੜੇ ਦੂਜੇ ਸੀਨੀਅਰ ਮੰਤਰੀ ਸੀ ਜਾਂ ਕਾਂਗਰਸ ਚ ਲੰਮੇ ਚਿਰ ਤੋਂ ਸੀ, ਉਹ ਬੰਦਿਆਂ ਨੂੰ ਦੁੱਖ ਵੀ ਇਸ ਗੱਲ ਦਾ ਵੀ ਇਹ ਦੂਜੀਆਂ ਕਾਂਗਰਸ ਨੂੰ ਨਿੰਦਾ ਹੁਣ ਇਸ ਪਾਰਟੀ ਚ ਆ ਕੇ ਤੇ ਸਾਡੇ ਮੂਹਰੇ ਆ ਕੇ ਖੜੋ ਗਿਆ। ਸੋ ਇਹ ਕਿਤੇ ਨਾ ਕਿਤੇ ਸਿੱਧੂ ਦੀ ਜਿਹੜੀ ਕਾਂਗਰਸੀਆਂ ਦੇ ਆਪਸ ਵਿੱਚ ਤਲਖੀ ਹੈਗੀ ਆ। ਪਰ ਜਿਹੜੇ ਢੰਗ ਨਾਲ ਹਮੇਸ਼ਾ ਜਿਹੜੀ ਮਿਹਨਤ ਹੁੰਦੀ ਹੈ ਨਾ ਜਾਂ ਬੰਦਾ ਹਿੰਮਤ ਕਰਦਾ ਤੇ ਉਹ ਹਿੰਮਤ ਦੇ ਮੂਹਰੇ ਸਾਰੇ ਚੀਜ਼ ਉਹੀ ਚੱਲ ਪੈਂਦੀ ਆਪੇ ਅੱਗੇ ਲੱਗ ਲਾ ਅੱਗੇ ਲਾਹੌਲ ਤੁਰਦੇ ਆ। ਸੋ ਜੇ ਕਿਸੇ ਨੂੰ ਹੋਰ ਨੂੰ ਕਾਂਗਰਸੀ ਨੂੰ ਤਲਖੀ ਕਰਨ ਦੀ ਥਾਂ ਤੇ ਸਿੱਧੂ ਵਾਂਗੂ ਕੰਮ ਕਰੇ, ਸਿੱਧੂ ਵਾਂਗੂ ਅੱਗੇ ਵੱਧ ਕੇ ਤੁਰੇ ਤਾਂ ਆਪੇ ਸ਼ਾਇਦ ਉਹਦਾ ਵੀ ਨੰਬਰ ਪੈ ਜੇ। ਪਰ ਸਾਡੇ ਲੋਕ ਤਾਂ ਇਹ ਆ ਵੀ ਆਪ ਕੁਛ ਕਰਨਾ ਨੀ ਤੇ ਦੂਜੇ ਨੂੰ ਕਰਨੀ।
ਜੀ ਬਿਲਕੁਲ, ਇਹ ਕੋਈ ਖਾਸ ਇਹ ਖਾਸ ਗੱਲ ਹੈ ਬਰਾੜ ਸਾਹਿਬ। ਆਪਾਂ ਬਹੁਤ ਵਾਰ ਦੇਖਿਆ ਇੰਡੀਆ ਵਿੱਚ ਵੀ ਜਦੋਂ ਰਹਿੰਦੇ ਸੀਗੇ ਕਿ ਜੇ ਕੋਈ ਇੱਕ ਬੰਦਾ ਕੰਮ ਕਰਨ ਵਾਲਾ ਤਾਂ ਸਾਰੇ ਉਸਦੇ ਮਿਲ ਕੇ ਮਗਰ ਪੈ ਜਾਂਦੇ ਨੇ ਕਿ ਤੂੰ ਇਕੱਲਾ ਕੰਮ ਕਿਉਂ ਕਰ ਰਿਹਾ, ਤੂੰ ਕੰਮ ਕਰੇਗਾ ਤਾਂ ਸਾਨੂੰ ਵੀ ਕੰਮ ਕਰਨਾ ਪਊਗਾ।
ਬਸ ਬਸ ਆਹੀ ਇਹੀ ਇੱਕ ਫਾਰਮੂਲਾ ਰਿਹਾ ਸਾਡੇ।
ਜੀ ਸੋਚ ਜਦਕਿ ਹੋਣੀ ਚਾਹੀਦੀ ਹੈ ਕਿ ਸਾਰੇ ਮਿਲ ਕੇ ਕੰਮ ਕਰੀਏ, ਉੱਥੇ ਸੋਚ ਇਹ ਹੈ ਕਿ ਕੋਈ ਵੀ ਕੰਮ ਨਾ ਕਰੇ ਕਿਉਂਕਿ ਜੇ ਇੱਕ ਬੰਦਾ ਕੰਮ ਕਰ ਰਿਹਾ ਤਾਂ ਸਾਨੂੰ ਵੀ ਮੁਸ਼ਕਿਲ ਹੋਏਗੀ, ਸਾਨੂੰ ਵੀ ਕੰਮ ਕਰਨਾ ਪਏਗਾ।
ਦੇਖੋ ਟੀਮ ਵਰਕ ਹੁੰਦਾ, ਹਰ ਬੰਦਾ ਟੀਮ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਚੱਲੂਗਾ ਤਾਂ ਇੱਕ ਦਿਨ ਰਾਤ ਦੀ ਜਿਹੜੀ ਫਰਕ ਆ ਜਾਂਦਾ ਕੰਮ ਕਰਨ ਚ। ਹੁਣ ਜੇ ਸਾਰੇ ਮੰਤਰੀ ਸਾਰੇ MLA ਕਾਂਗਰਸ ਦੀ ਸਰਕਾਰ ਬਣੀ ਆ ਉਹ ਇਕੱਠੇ ਹੋ ਕੇ ਤੁਰਨ, ਮੁੱਖ ਮੰਤਰੀ ਉਹਨਾਂ ਨੂੰ ਹੱਲਾਸ਼ੇਰੀ ਦੇਵੇ ਤਾਂ ਆਪੇ ਕੰਮ ਹੋਣਗੇ। ਹੁਣ ਆਰਾਮ ਫਰਮਾ ਰਹੇ ਆ ਸਿੱਧੂ ਵਰਗੇ ਪੂਰੇ ਆਪਦਾ, ਸਿੱਧੂ ਦਾ ਜੋਸ਼ ਤਾਂ ਮੈਨੂੰ ਕਲੀਅਰ ਕੱਟ ਹੀ ਆ ਵੀ ਉਹਦਾ ਤਾਂ ਜਿਹੜਾ ਹੁਣ ਟੀਚਾ, ਹਰ ਬੰਦੇ ਦਾ ਟੀਚਾ ਹੁੰਦਾ ਉਹਦਾ ਟੀਚਾ ਸਟੇਟ ਦਾ ਮੁੱਖ ਮੰਤਰੀ ਬਣਨ ਦਾ ਤੇ ਉਸੇ ਦੇ ਉੱਤੇ ਲੱਗਿਆ ਹੋਇਆ ਉਹ।
ਜੀ ਬਿਲਕੁਲ ਬਿਲਕੁਲ ਬਿਲਕੁਲ। ਹੋਰ ਕੋਈ ਖਾਸ ਖਬਰ ਬਰਾੜ ਸਾਹਿਬ, ਹੋਰ ਕੋਈ ਖਾਸ ਗੱਲ, ਕੋਈ ਵਿਚਾਰ ਜੇ ਤੁਸੀਂ ਸਾਡੇ ਨਾਲ ਸਾਂਝਾ ਕਰੋ।
ਬਿਲਕੁਲ ਜੀ, ਦੇਖੋ ਖਬਰਾਂ ਦਾ ਤਾਂ ਮੁੱਕਣਾ ਹੀ ਨੀ ਕੰਮ, ਖਬਰਾਂ ਤਾਂ ਜਿੰਨੀਆਂ ਮਰਜ਼ੀ ਕਰੀਏ। ਪਰ ਮੈਂ ਧੰਨਵਾਦ ਕਰਨਾ ਚਾਹੁੰਦਾ, ਕੱਲ ਪਰਸੋਂ ਮੈਂ ਵੀਡੀਓ ਵੀ ਪਾਈ ਸੀਗੀ ਪੇਂਡੂ ਆਸਟ੍ਰੇਲੀਆ ਦੇ ਲਈ ਤੇ ਅੱਜ ਮੈਂ ਸਰੋਤਿਆਂ ਦਾ ਵੀ ਸਾਰੇ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਹੜੇ ਪੇਂਡੂ ਆਸਟ੍ਰੇਲੀਆ ਨਾਲ ਜੁੜੇ ਹੋਏ ਆ। ਪੇਂਡੂ ਆਸਟ੍ਰੇਲੀਆ ਪਰਸੋਂ 10,000 ਸਬਸਕ੍ਰਿਪਸ਼ਨ ਕਰ ਗਿਆ ਜੀ ਆਪਦੇ ਚੈਨਲ ਦੇ ਉੱਤੇ, ਜਿਹੜੀ ਕਿ ਮੇਰੇ ਹਿਸਾਬ ਨਾਲ ਬਹੁਤ ਵੱਡੀ ਪ੍ਰਾਪਤੀ ਆ ਬਿਨਾਂ ਕਿਸੇ ਐਡਵਰਟਾਈਜ਼ਮੈਂਟ ਦੇ। ਬਹੁਤ ਮਿਹਰਬਾਨੀ ਜੀ, ਤੇ ਬਿਨਾਂ ਕਿਸੇ ਆਪਾਂ ਉਪਰਾਲੇ ਦੇ ਅੱਜ ਤੱਕ ਕਿਸੇ ਵੀ ਬੰਦੇ ਨੂੰ ਇਹ ਵੀ ਨੀ ਕਿਹਾ ਸੀ ਵੀ ਸਾਡਾ ਭਾਈ ਚੈਨਲ ਸਬਸਕ੍ਰਾਈਬ ਕਰੋ, ਹਰ ਬੰਦੇ ਨੂੰ ਇਹੀ ਕਹਿੰਦੇ ਸੀਗੇ ਵੀ ਜੇ ਤੁਹਾਨੂੰ ਚੰਗਾ ਲੱਗਦਾ ਦੇਖ ਲਓ ਭਾਈ, ਦੇਖਣ ਨੂੰ ਤਾਂ ਆਪੇ ਜਿਹੜੀ ਇਹ ਮਾਊਥ ਐਡ ਦੇ ਨਾਲ ਅੱਗੇ ਵੱਧ ਹੀ ਗਿਆ ਤੇ 10,000 ਜੈਨੂ ਸਬਸਕ੍ਰਿਪਸ਼ਨ ਸਾਨੂੰ ਪੇਂਡੂ ਆਸਟ੍ਰੇਲੀਆ ਤੇ ਮਿਲ ਚੁੱਕੀਆਂ, ਜਿਹੜੀਆਂ ਆਪਣੇ ਆਪ ਚ ਇੱਕ ਮਾਣ ਕਰਨ ਯੋਗ ਗੱਲ ਆ ਜੀ। ਤੇ ਅਸੀਂ ਪਰਸੋਂ ਧੰਨਵਾਦ ਵੀ ਕੀਤਾ ਤੇ ਅਸੀਂ ਸਾਰੇ ਸੱਜਣਾ ਮਿੱਤਰਾਂ ਦਾ ਉਹਨਾਂ ਦੇ ਧੰਨਵਾਦੀ ਆ ਜਿਨ੍ਹਾਂ ਨੇ ਸਬਸਕ੍ਰਿਪਸ਼ਨ ਕੀਤੀ ਆ ਜਾਂ ਜਿਨ੍ਹਾਂ ਨੇ ਗਾਂ ਇੱਕ ਦੂਜੇ ਨੂੰ ਇਸ ਦੇ ਪ੍ਰਮੋਟ ਕੀਤਾ, ਆਪੇ ਮਾਊਥ ਐਡ ਕਰਕੇ ਸਾਨੂੰ ਜਿਹੜਾ ਇੱਥੋਂ ਤੱਕ ਪਹੁੰਚਾਇਆ। ਤੇ ਨਾਲ ਨਾਲ ਅਸੀਂ ਬੇਨਤੀ ਵੀ ਕੀਤੀ ਸੀ ਉਸ ਵੀਡੀਓ ਚ ਤੇ ਹੁਣ ਵੀ ਕਰਦਾ ਵੀ ਭਾਈ ਜਿਹੜਾ ਵੀ ਤੁਹਾਨੂੰ ਜੇ ਚੰਗਾ ਲੱਗੇ ਚੰਗਾ, ਮਾੜਾ ਲੱਗੇ ਮਾੜਾ, ਫੀਡਬੈਕ ਜ਼ਰੂਰ ਦਿਆ ਕਰੋ ਤਾਂ ਕਿ ਅਸੀਂ ਹੋਰ ਹੱਲਾਸ਼ੇਰੀ ਨਾਲ ਅੱਗੇ ਵੱਧ ਸਕੀਏ ਤੇ ਇਹਨੂੰ ਜਾਰੀ ਰੱਖ ਸਕੀਏ ਆਉਣ ਵਾਲੇ ਦਿਨਾਂ ਚ, ਜਿਹੜਾ ਪੇਂਡੂ ਆਸਟ੍ਰੇਲੀਆ ਦਾ ਜਿਹੜਾ ਹੋਰ ਵਧੀਆ ਵਧੀਆ ਜਾਣਕਾਰੀ ਤੁਹਾਨੂੰ ਇਹਦੇ ਜ਼ਰੀਏ ਲੈ ਕੇ ਆਈਏ।
ਜੀ ਜੀ ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ, ਤੁਸੀਂ ਸਾਡੇ ਨਾਲ ਜੁੜੇ, ਇੰਨੀਆਂ ਵਧੀਆ ਖਬਰਾਂ, ਇੰਨੀਆਂ ਵਧੀਆ ਵਿਚਾਰ ਤੁਸੀਂ ਸਾਡੇ ਨਾਲ ਸ਼ੇਅਰ ਕੀਤੇ ਤੇ ਤੁਹਾਨੂੰ ਇੱਕ ਵਾਰ ਫਿਰ ਬਹੁਤ ਬਹੁਤ ਮੁਬਾਰਕ ਪੇਂਡੂ ਆਸਟ੍ਰੇਲੀਆ ਦੀ ਕਾਮਯਾਬੀ ਦੇ ਲਈ।
ਬਹੁਤ ਮਿਹਰਬਾਨੀ ਜੀ। ਗੁਰਦੀਪ ਸਿੰਘ ਪੁੱਛ ਰਹੇ ਆ ਕੋਈ ਡਿਟੇਲ ਦੇ ਵਿੱਚ ਅਖਬਾਰ ਬਾਰੇ, ਡਿਟੇਲ ਚ ਦੱਸਿਓ ਜੀ, ਕਹਿੰਦੇ ਕਿੰਨੇ ਦਿਨਾਂ ਬਾਅਦ ਛਾਪਦਾ ਅੱਜ ਜਾਣਕਾਰੀ ਆ ਇਹਦਾ ਚ ਜਿਹੜੀ ਆਲਰੇਡੀ ਅਖਬਾਰ ਚ ਸਿਡਨੀ ਚ, ਉਹਨਾਂ ਤੇ ਕੀ ਵੱਖਰਾ ਇਹਦੇ ਚ? ਦੇਖੋ ਜੀ, ਕਹਿਣ ਨੂੰ ਤਾਂ ਹਰ ਬੰਦਾ ਕਹਿੰਦਾ ਵੀ ਅਸੀਂ ਤਾਂ ਬਹੁਤ ਵੱਖਰੇ ਆ, ਸਾਡਾ ਤਾਂ ਯੂਨੀਕ ਆ ਸਾਰਾ ਕੁਛ, ਪਰ ਪੰਜਾਬੀ ਅਖਬਾਰ ਹਰ ਮਹੀਨੇ ਛਪਦਾ ਜੀ। ਇਸ ਟਾਈਮ ਮੈਨੂੰ ਲੱਗਦਾ ਆਸਟ੍ਰੇਲੀਆ ਚ ਛਪਣ ਵਾਲੇ ਸਾਰੇ ਅਖਬਾਰਾਂ ਨਾਲੋਂ ਵੱਧ, ਤਕਰੀਬਨ ਅਸੀਂ 8,000 ਕਾਪੀ ਛਾਪਦੇ ਹਾਂ। ਮੈਨੂੰ ਨੀ ਲੱਗਦਾ ਕੋਈ ਹੋਰ ਅਖਬਾਰ ਐਡੀ ਕਾਪੀ ਛਾਪਦਾ ਹੋਵੇ। 6 ਸਾਲਾਂ ਤੋਂ ਬਿਨਾਂ ਨਾਗਾ ਹਰ ਮਹੀਨੇ ਦੀ 15 ਤਰੀਕ ਨੂੰ ਆਉਂਦਾ ਜੀ। ਨਾਰਮਲ ਅਖਬਾਰ 32 ਪੇਜ ਦਾ ਹੁੰਦਾ ਪਰ ਹੁਣ ਸਪਲੀਮੈਂਟ ਕਰਕੇ ਕੁਝ ਇੱਕ ਅੰਕ 64 ਪੇਜ ਦੇ ਆਉਣੇ ਆ, ਕਿਉਂਕਿ ਅਸੀਂ ਨੀ ਚਾਹੁੰਦੇ ਵੀ 32 ਪੇਜਾਂ ਦੇ ਵਿੱਚ ਹੀ ਸਪਲੀਮੈਂਟ ਲਾਈਏ ਤਾਂ ਕਿ ਮਟੀਰੀਅਲ ਨਾ ਖਤਮ ਹੋ ਜਾਏ ਤੇ ਕੱਲੀ ਐਡ ਰਹਿ ਜੇ। ਅਖਬਾਰ ਦੇ ਵਿੱਚ 25% ਤੋਂ ਵੱਧ ਅਸੀਂ ਕਿਤੇ ਐਡ ਨੀ ਲਾਈ ਸੀ। ਵੈਸੇ ਤਾਂ ਪਹਿਲੀ ਗੱਲ ਤਾਂ ਸਾਡੇ ਕੋਲ ਐਡ ਹੈ ਹੀ ਨੀ ਸੀ, ਅਸੀਂ ਜੇਬ ਚੋਂ ਚਲਾਉਣੇ ਰਹੇ ਹਾਂ ਹੁਣ ਤੱਕ। ਤੇ ਦੂਜੀ ਗੱਲ ਇਹ ਆ ਵੀ ਆਰਟੀਕਲ ਬੇਸਡ ਆ ਜੀ, ਨਾਂ ਜ਼ਰੂਰ ਅਖਬਾਰ ਆ ਪਰ ਉਹ ਚ ਖਬਰਾਂ ਨਹੀਂ ਹੁੰਦੀਆਂ ਖਬਰਾਂ, ਕਿਉਂਕਿ 1 ਮਹੀਨੇ ਬਾਅਦ ਖਬਰ ਦਾ ਕੋਈ ਅੱਜ ਦੇ ਯੁੱਗ ਚ ਤੁੱਕ ਨਹੀਂ ਰਹਿੰਦਾ। ਸੋ ਇਸ ਦੇ ਵਿੱਚ ਸਿਰਫ ਤੇ ਸਿਰਫ ਆਰਟੀਕਲ ਹੁੰਦੇ ਆ ਜੀ, ਤੇ ਸਾਡੀ ਕੋਸ਼ਿਸ਼ ਹੁੰਦੀ ਆ ਯੂਨੀਕ ਆਰਟੀਕਲ ਚੰਗੇ ਚੰਗੇ ਰਾਈਟਰਾਂ ਦੇ, ਜਿਹੜੀ ਚੰਗੀ ਸੇਧ ਦੇਣ ਵਾਲੇ ਆਰਟੀਕਲ ਆ, ਉਸ ਮਹੀਨਾ ਭਰ ਅਸੀਂ ਇਕੱਠੇ ਕਰਦੇ ਆ ਤੇ ਉਹ ਆਰਟੀਕਲ ਅਸੀਂ ਮੌਕੇ ਮੁਤਾਬਕ ਜਿਹੜੇ ਵੀ ਹੁੰਦੇ ਆ ਢੁੱਕਦੇ ਹੁੰਦੇ ਆ ਉਹ ਆਰਟੀਕਲਾਂ ਨੂੰ ਅਖਬਾਰ ਚ ਜਗ੍ਹਾ ਦਿੰਦੇ ਆ। ਤੇ ਇਸ ਟਾਈਮ ਜਿਹੜਾ ਅਖਬਾਰ ਆਨਲਾਈਨ ਵੀ ਇਹਦਾ ਐਂਡਰਾਇਡ ਦੇ ਉੱਤੇ ਐਪ ਵੀ ਹੈਗਾ, ਆਨਲਾਈਨ ਤੁਸੀਂ ਪੰਜਾਬੀ ਅਖਬਾਰ .com ਲਿਖ ਕੇ ਉੱਥੇ ਵੀ ਜਿਹੜਾ ਡਾਊਨਲੋਡ ਕਰ ਸਕਦੇ ਹੋ, ਪੜ੍ਹ ਸਕਦੇ ਹੋ ਉਹਦੀ PDF ਕਾਪੀ। ਤੇ ਇੱਧਰ ਜਿਹੜੀ ਹਾਰਡ ਕਾਪੀ ਇਕੱਲੇ ਸਿਡਨੀ ਨੀ ਜਾਂਦੀ ਸੀ ਪਹਿਲਾਂ, ਉਹਦੇ ਕੁਝ ਇੱਕ ਕਾਰਨ ਇਹ ਸੀਗਾ ਵੀ ਸਾਨੂੰ ਜਿਹੜੀ ਪਹਿਲਾਂ ਹੀ ਅਸੀਂ ਬਹੁਤ ਲੋਸਟ ਜਾ ਰਹੇ ਸੀ, ਖਰਚਾ ਨੀ ਪੂਰਾ ਹੁੰਦਾ ਸੀ, ਪਰ ਹੁਣ ਸਿਡਨੀ ਜਾਣ ਦਾ ਇੱਕੋ ਇੱਕ ਕਾਰਨ ਇਹ ਬਣ ਗਿਆ ਵੀ ਅਸੀਂ ਪ੍ਰਿੰਟਿੰਗ ਆ ਜਿਹੜੀ ਮੈਲਬਰਨ ਤੋਂ ਮੂਵ ਕਰਕੇ ਸਿਡਨੀ ਸ਼ੁਰੂ ਕਰ ਦਿੱਤੀ ਆ, ਉਹ ਸਾਨੂੰ ਉਨੇ ਪੈਸਿਆਂ ਚ ਜਿੰਨੇ ਅਸੀਂ ਮੈਲਬਰਨ ਦਿੰਦੇ ਸੀ, ਤੇ ਉਨੇ ਪੈਸਿਆਂ ਚ ਨਾਲੇ ਤਾਂ ਸਿਡਨੀ ਕਵਰ ਹੋ ਗਈ ਤੇ ਨਾਲੇ ਸਾਨੂੰ ਉਥੋਂ ਡਿਸਟ੍ਰੀਬਿਊਸ਼ਨ ਥੋੜੀ ਜੀ ਸੌਖੀ ਹੋ ਗਈ ਵੀ ਸਾਡਾ ਬਜਟ ਵੀ ਥੋੜਾ ਜਿਹਾ ਘਟਿਆ ਤੇ ਸਾਨੂੰ ਇੱਕ ਸ਼ਹਿਰ ਵੀ ਖੁੱਲ ਗਿਆ। ਬ੍ਰਿਸਬਨ ਦੇ ਵਿੱਚ, ਪਰਥ ਦੇ ਵਿੱਚ, ਐਡਲੇਡ ਦੇ ਵਿੱਚ ਤੇ ਮੈਲਬਰਨ ਦੇ ਵਿੱਚ ਆਲਰੇਡੀ ਉਹ ਜਾਂਦਾ ਸੀ, ਸਾਰੇ ਛੋਟੇ ਟਾਊਨਾਂ ਚ ਵੀ ਜਾਂਦਾ ਸੀ। ਸੋ ਇਹ ਪੰਜਾਬੀ ਅਖਬਾਰ ਦਾ, ਬਾਕੀ ਜੇ ਅਸੀਂ ਕਹੀਏ ਵੀ ਸਾਡਾ ਅਖਬਾਰ ਸਭ ਤੋਂ ਬੈਸਟ ਆ ਜਾਂ ਅਸੀਂ ਸਭ ਤੋਂ ਬੈਸਟ ਆ, ਉਹ ਕਹਿਣ ਦੇ ਮੈਨੂੰ ਨਹੀਂ ਲੱਗਦਾ ਵੀ ਚੰਗੀ ਗੱਲ ਆ। ਉਹ ਤੁਸੀਂ ਪੜ੍ਹੋ ਹੁਣ ਜੇ, ਕਿਉਂਕਿ ਜਿਹੜੇ ਤਾਂ ਦੂਜੇ ਪੜ੍ਹਦੇ ਆ ਉਹ ਤਾਂ ਫੀਡਬੈਕ ਦਿੰਦੇ ਆ ਵੀ ਕਿਹੋ ਜਿਹਾ ਅਖਬਾਰ ਆ, ਪਰ ਹੁਣ ਤੁਸੀਂ ਪੜ੍ਹ ਕੇ ਤੁਸੀਂ ਵੀ ਆਪਦੀ ਇਮਾਨਦਾਰੀ ਨਾਲ ਫੀਡਬੈਕ ਦਿਓ ਜੀ, ਜੇ ਜਾ ਲੱਗਿਆ ਸਾਨੂੰ ਜ਼ਰੂਰ ਦੱਸਿਓ।
ਬਹੁਤ ਬਹੁਤ ਸ਼ੁਕਰੀਆ ਬ੍ਰਾਟ ਸਾਹਿਬ, ਤੁਸੀਂ ਸ਼ੇਅਰ ਕੀਤਾ ਸਾਡੇ ਨਾਲ ਜੀ ਪੰਜਾਬੀ ਅਖਬਾਰ ਬਾਰੇ। ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਜ਼ਰੂਰ ਪੜ੍ਹਾਂ ਹਰ ਮਹੀਨੇ ਦਾ ਪੰਜਾਬੀ ਅਖਬਾਰ, ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਪ੍ਰੋਗਰਾਮ ਦੇ ਵਿੱਚ ਆਉਣ ਲਈ ਤੇ ਸਾਡੇ ਨਾਲ ਇੰਨੀਆਂ ਵਧੀਆ ਗੱਲਾਂ ਸ਼ੇਅਰ ਕਰਨ ਲਈ।
ਬਹੁਤ ਮਿਹਰਬਾਨੀ।
ਤੇ ਦੋਸਤੋ ਹੁਣ ਲੈਣਾ ਇੱਕ ਛੋਟਾ ਜਿਹਾ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਫਿਰ ਕਰਾਂਗੇ ਗੱਲਾਂ ਟੈਕਨੋਲੋਜੀ ਦੀਆਂ।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ, ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਾਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ, ਮੋਟਾਪੇ ਲਈ, ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਪੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9870809001। ਵੈਬਸਾਈਟ ਵਿਜ਼ਿਟ ਕਰੋ kularhospital.com।
10 to 15 ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404527518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Brisbane PTE Study Center, Nati CCL Punjabi and Rising Punjab pesh karde ne Terminator Live in Brisbane, Aitwar 24 June, Rockley Showground, Rockley Vikhe. ਜਿਸ ਵਿੱਚ ਆਪਣੇ ਗੀਤਾਂ ਨਾਲ ਤੁਹਾਡਾ ਮਨੋਰੰਜਨ ਕਰਨਗੇ ਤਰਸੇਮ ਜੱਸੜ, ਹਰਦੀਪ ਗਰੇਵਾਲ ਤੇ ਦਰਸ਼ਨ ਲੱਖੇਵਾਲ।
ਟਿਕਟਾਂ ਦੀ ਬੁਕਿੰਗ ਦੇ ਲਈ ਸੰਪਰਕ ਕਰੋ ਲਵਪ੍ਰੀਤ ਸਿੰਘ 0420208023, ਵਿਕਰਮਜੀਤ ਸਿੰਘ 0449256799, ਹਰਵਿੰਦਰ ਸਿੰਘ 0401577277, ਜਾਂ ਫਿਰ ਸ਼ਮਸ਼ੇਰ ਸਿੰਘ ਜੀ ਨੂੰ 0434800082 ਤੇ।
ਟਰਮੀਨੇਟਰ ਲਾਈਵ ਇਨ ਬ੍ਰਿਸਬੇਨ, ਐਤਵਾਰ 24 June। ਡੈਂਡੀਨੋਂਗ ਮੈਲਬਰਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀਨੋਂਗ। ਫੋਨ 0425 888 856।
It's the end of financial year sale at Mahindra, the world's number one selling tractor. Right now, get the 4025 four-wheel drive tractor for just $19,990 or the E-Max 25 with loader and free 4-in-1 bucket for just $19,990 and take advantage of the ATO Small Business Instant Asset Write-Off. Hurry, must end June 30. See your local Mahindra dealer or visit mahindraag.com.au today. Instant Asset Write-Off subject to eligibility. See your accountant for details. Pricing valid until June 30 or while stocks last. Freight and pre-delivery charges may apply.
ना की गल पाजी इन्ना वेट लूज कर लिया ना पाबी खान नू नहीं दिंदी तानू
ए सब कमाल है हेल्थ ड्रॉप्स दा
पर तानू पता है फुक्के साथ रहनी हुंदा ना एक्सरसाइज दा किन्ना गो टाइम हुंदा तानू पता ही है
ओ जी यही ता कमाल है हेल्थ ड्रॉप्स दा ना कोई एक्सरसाइज ना कोई हेल्थ शेक 100% ऑस्ट्रेलियन मेड ते 100% नेचुरल ते ना कोई साइड इफेक्ट इना ही नहीं पहले ही दिन तो भार घटना शुरू
ना फिर नंबर दियो
लो जी तुसी भी कॉल करो सुनील वर्मा नू 0411-2631 या विजिट करो www.healthdrops.com.au
ਰਿਸ਼ਵੈਂਟ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com Migration Agent Registration Number 0851410.
CD Batches Now Trading as DMB Motor Repairs
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ ਮਕੈਨੀਕਲ ਏਅਰ ਕੰਡੀਸ਼ਨਿੰਗ LPG ਰਿਪੇਅਰ ਤੇ ਇੰਸਟਾਲੇਸ਼ਨ
ਇਸ ਤੋਂ ਇਲਾਵਾ ਪਿੰਕ ਸਲਿਪ ਬਲੂ ਸਲਿਪ ਵੀਲ ਬੈਲੈਂਸਿੰਗ ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ
CD Batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ
City Batteries ਹਫਤੇ ਦੇ 6 ਦਿਨ ਉਪਲਬਧ ਨੇ
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ ਮੋਬਾਈਲ ਨੰਬਰ 0434641327
0434641327
ਪਤਾ ਵੀ ਨੋਟ ਕਰ ਲਓ 4/14 ਤੇ 5/14 ਸਟੀਲ ਸਟਰੀਟ ਬਲੈਕ ਟਾਊਨ ਸਿਡਨੀ
CD Batteries
ਰੋਟੀ ਹਜਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ goldengrain.com.au ਜਾਂ ਫੋਨ ਕਰੋ 0428-895-564
ਜਲੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ ਲੌਗ ਬੁੱਕ ਸਰਵਿਸ ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ ਮੋਬਾਈਲ ਨੰਬਰ 04122923080 ਉੱਤੇ ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ ਏਅਰ ਕੰਡੀਸ਼ਨਰ ਵੇਟਿੰਗ ਰੂਮ ਅਤੇ ਮੁਫਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ ਬਰੂਕਾ ਬ੍ਰਿਸਬੇਨ ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 04122923080
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ ਸਮਾਂ ਹੀ ਪੈਸਾ ਹੈ ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ ਉਹ ਆਪ ਵੀ ਲਾਇਸੈਂਸਡ ਬਿਲਡਰ ਨੇ ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 04775006000 ਤੇ ਜਾਂ ਵੈਬਸਾਈਟ ਨੋਟ ਕਰੋ negotiators.com.au ਤੇ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਜੀ ਆਇਆਂ ਨੂੰ ਜੀ ਇੱਕ ਵਾਰ ਫੇਰ ਪ੍ਰੋਗਰਾਮ ਲਹਿਰਾਂ ਦੇ ਵਿੱਚ ਇਸ ਵੇਲੇ 9:05 ਹੋ ਚੁੱਕੇ ਨੇ ਜੀ ਸਿਡਨੀ ਸਮੇਂ ਦੇ ਮੁਤਾਬਿਕ ਤੇ ਸਾਡੇ ਕੁਝ ਹੋਰ ਸਰੋਤੇ ਸਾਡੇ ਨਾਲ ਜੁੜ ਚੁੱਕੇ ਨੇ ਇਸ ਵੇਲੇ ਤੇ ਧੰਨਵਾਦ ਕਰ ਰਹੇ ਨੇ ਜੀ ਗੁਰਦੀਪ ਸਿੰਘ ਜੀ ਬਰਾੜ ਸਾਹਿਬ ਦਾ ਕਿ ਉਹਨਾਂ ਨੇ ਚਾਨਣ ਪਾਇਆ ਅਖਬਾਰ ਤੇ ਪੰਜਾਬੀ ਅਖਬਾਰ ਤੇ ਉਹਨਾਂ ਨੇ ਕਿਹਾ ਜੀ ਕਿ ਜ਼ਰੂਰ ਅੱਗੇ ਅਸੀਂ ਇਸ ਦਾ ਪ੍ਰਚਾਰ ਕਰਾਂਗੇ। ਬਹੁਤ ਬਹੁਤ ਸ਼ੁਕਰੀਆ ਗੁਰਦੀਪ ਸਿੰਘ ਜੀ। ਤੇ ਅੱਗੇ ਜੀ ਸਾਨੂੰ ਹਰਮੀਤ ਚੰਨਾ ਜੀ ਉਹਨਾਂ ਨੇ ਭੇਜਿਆ ਇੱਕ ਬਹੁਤ ਅੱਛਾ ਮੈਸੇਜ, ਮੈਂ ਕਹਾਂਗੀ ਵਿਚਾਰ, ਮੈਂ ਪੜ੍ਹ ਕੇ ਸੁਣਾਉਂਦੀ ਹਾਂ ਤੁਹਾਨੂੰ। ਜਬ ਕੋਈ ਹਾਥ ਔਰ ਸਾਥ ਦੋਨੋਂ ਹੀ ਛੋੜ ਦਿੱਤਾ ਹੈ ਤਬ ਕੁਦਰਤ ਕੋਈ ਨਾ ਕੋਈ ਉਂਗਲੀ ਪਕੜਨੇ ਵਾਲਾ ਭੇਜ ਦਿੱਤੀ ਹੈ, ਇਸੀ ਕਾ ਨਾਮ ਜ਼ਿੰਦਗੀ ਹੈ, ਮੁਸਕੁਰਾਤੇ ਰਹੋ। ਇਹ ਬਿਲਕੁਲ ਸਹੀ ਗੱਲ ਹੈ ਜੀ ਤੁਹਾਡੀ ਕਿ ਜਦੋਂ ਪਰਮਾਤਮਾ ਇੱਕ ਦਰਵਾਜ਼ਾ ਬੰਦ ਕਰਦਾ ਤਾਂ 10 ਦਰਵਾਜ਼ੇ ਹੋਰ ਖੁੱਲ ਜਾਂਦੇ ਨੇ। ਜਦੋਂ ਇੱਕ ਜ਼ਰੀਆ ਬੰਦ ਹੁੰਦਾ ਤਾਂ ਕੋਈ ਨਾ ਕੋਈ ਹੋਰ ਜ਼ਰੀਆ ਜ਼ਰੂਰ ਸਾਨੂੰ ਪਰਮਾਤਮਾ ਦਿੰਦਾ ਹੈ ਤਾਂ ਕਿ ਜ਼ਿੰਦਗੀ ਜਿਹੜੀ ਹੈ ਸਾਡੀ ਉਹ ਹਮੇਸ਼ਾ ਇਸੇ ਤਰ੍ਹਾਂ ਚੱਲਦੀ ਰਹੇ ਤੇ ਇਸੇ ਤਰ੍ਹਾਂ ਅਸੀਂ ਖੁਸ਼ ਰਹੀਏ। ਉਮੀਦ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਹੈ। ਜੇ ਅਸੀਂ ਉਮੀਦ ਦਾ ਸਾਥ ਨਹੀਂ ਛੱਡਦੇ ਤਾਂ ਹੋਰ ਕੋਈ ਹੱਥ ਜਾਂ ਹੋਰ ਕੋਈ ਸਾਥ ਸਾਡਾ ਛੱਡ ਵੀ ਜਾਵੇ ਤੇ ਅਸੀਂ ਉਮੀਦ ਦੇ ਨਾਲ ਜੁੜੇ ਰਹੀਏ ਤਾਂ ਜ਼ਿੰਦਗੀ ਬੜੀ ਖੁਸ਼ੀ ਖੁਸ਼ੀ ਨਿਕਲ ਜਾਂਦੀ ਹੈ। ਅੱਗੇ ਸਾਨੂੰ ਕੁਲਦੀਪ ਕੌਰ ਜੀ ਨੇ ਕਿਹਾ ਜੀ ਕਿ ਕੁਝ ਇਸ਼ਤਿਹਾਰ ਜਿਵੇਂ ਤਰਸੇਮ ਜੱਸੜ ਜੀ ਵਾਲਾ ਸੀਗਾ ਸ਼ੋ ਹੁਣ ਹੋ ਚੁੱਕਾ ਸੀ ਜੀ, ਮੈਨੂੰ ਸਮਝ ਨਹੀਂ ਆਇਆ ਤੁਹਾਡਾ ਕੀ ਮਤਲਬ ਹੈ ਇਸ ਗੱਲ ਦਾ, ਮਾਫ਼ ਕਰਨਾ ਮੈਨੂੰ ਸਮਝ ਨਹੀਂ ਆਈ ਇਸ ਗੱਲ ਦੀ। ਮੇਰੇ ਖਿਆਲ ਮੈਂ ਮੇਰੇ ਖਿਆਲ ਅੱਧਾ ਜੀ ਮੈਂ ਅੱਧਾ ਜਾਣਦੀ ਹਾਂ ਮੇਰੇ ਖਿਆਲ ਇਸ ਬਾਰੇ, ਤੇ ਮਾਫ਼ ਕਰਨਾ ਕੁਲਦੀਪ ਕੌਰ ਜੀ। ਤੇ ਹੁਣ ਚੱਲਦੇ ਹਾਂ ਜੀ, ਟਾਈਮ ਹੋ ਰਿਹਾ ਟੈਕਨੋਲੋਜੀ ਦਾ। ਜਿਵੇਂ ਕਿ ਅੱਜ ਕੱਲ ਦੀ ਦੁਨੀਆਂ ਜਿਹੜੀ ਆਪਾਂ ਕਹਿੰਦੇ ਹਾਂ ਕਿ ਆਟੋਮੇਟਿਡ ਵਰਲਡ ਬਣ ਰਿਹਾ, ਆਟੋਮੇਟਿਡ ਭਾਵ ਕਿ ਉਹ ਦੁਨੀਆਂ ਜਿਹੜੀ ਕਿ ਸਵੈ ਚਾਲਿਤ ਦੁਨੀਆਂ ਹੋਵੇਗੀ। ਬਹੁਤ ਜਲਦੀ ਉਹ ਸਮਾਂ ਆਉਣ ਵਾਲਾ ਹੈ ਜਦੋਂ ਦੁਨੀਆਂ ਸਵੈ ਚਾਲਿਤ ਹੋਵੇਗੀ, ਆਪਣੇ ਆਪ ਚੱਲਦੀ ਰਹੇਗੀ। ਟੈਕਨੋਲੋਜੀ ਬਹੁਤ ਅੱਗੇ ਵੱਧ ਰਹੀ ਹੈ ਤਾਂ ਚਲੋ ਆਪਾਂ ਵੀ ਕੁਝ ਟੈਕਨੋਲੋਜੀ ਨਾਲ ਜੁੜ ਜਾਈਏ। ਪਹਿਲੀ ਖਬਰ ਹੈ ਜੀ ਦੁਨੀਆਂ ਭਰ ਦੇ ਫਾਇਰ ਫਾਈਟਰਸ ਲਈ ਖੁਸ਼ੀ ਦੀ ਖਬਰ ਕਹਿ ਸਕਦੇ ਹਾਂ, ਕਿਉਂਕਿ ਦੁਨੀਆਂ ਭਰ ਦੇ ਫਾਇਰ ਫਾਈਟਰਸ ਲਈ ਇੱਕ ਚੰਗੀ ਖਬਰ ਇਹ ਹੈ ਕਿ ਯੂਰੋਪੀਅਨ ਰਿਸਰਚਰਸ ਨੇ ਇੱਕ ਫਾਇਰ ਪਰੂਫ ਰੋਬੋਟ ਬਣਾਇਆ ਹੈ ਜਿਹੜਾ ਅੱਗ ਦੇ ਨਾਲ ਸੁਲਗਦੀਆਂ ਬਿਲਡਿੰਗਸ ਵਿੱਚ ਜਾ ਕੇ ਅੱਗ ਬੁਝਾਉਣ ਦਾ ਕੰਮ ਕਰੇਗਾ। ਇਹ ਰੋਬੋਟ ਧਮਾਕਿਆਂ ਦਾ ਵੀ ਪਹਿਲਾਂ ਹੀ ਅਨੁਮਾਨ ਲਗਾ ਸਕੇਗਾ। ਇਹ ਰੋਬੋਟ ਅਜੇ ਪੂਰੀ ਤਰ੍ਹਾਂ ਤਿਆਰ ਨਹੀਂ ਹੋਇਆ ਪਰ ਬਹੁਤ ਹੀ ਜਲਦੀ ਅੰਡਰ ਡਿਵੈਲਪਮੈਂਟ ਹੈ ਜੀ, ਇਹ ਬਹੁਤ ਜਲਦੀ ਤਿਆਰ ਹੋ ਜਾਵੇਗਾ। ਪਰ ਇਹ ਉਮੀਦ ਹੈ ਕਿ ਬਹੁਤ ਸੂਨ ਸਾਨੂੰ ਪਤਾ ਲੱਗੇਗਾ ਕਿ ਇਹ ਰੋਬੋਟ ਜਿਹੜਾ ਹੈ ਮਾਰਕੀਟ ਚ ਆ ਗਿਆ। ਇਸ ਦਾ ਨਾਮ ਰੱਖਿਆ ਗਿਆ ਸਮੋਕ ਬੋਟ, ਜਿਵੇਂ ਅਸੀਂ ਰੋਬੋਟ ਕਹਿੰਦੇ ਸੀਗੇ ਇਹ ਸਮੋਕ ਬੋਟ ਹੈ ਕਿਉਂਕਿ ਇਹ ਧੂੰਏ ਨੂੰ ਸੈਂਸ ਕਰ ਲੈਂਦਾ। ਇਸ ਰੋਬੋਟ ਵਿੱਚ ਗੈਸ ਦੇ ਸੈਂਸਰ ਲੱਗੇ ਹੋਏ ਨੇ, ਰਡਾਰ ਲੇਜ਼ਰ ਸਕੈਨਰ ਹੈ ਇਸ ਦੇ ਵਿੱਚ ਜਿਹੜਾ ਰਡਾਰ ਦੇ ਨਾਲ ਸਕੈਨ ਕਰ ਲੇਗਾ ਕਿ ਕਿੱਥੇ ਕਿੱਥੋਂ ਅੱਗ ਸ਼ੁਰੂ ਹੋਈ ਹੈ, ਕਿੱਥੇ ਕੋਈ ਧਮਾਕਾ ਹੋਣ ਦੇ ਚਾਂਸਿਸ ਨੇ। ਥਰਮਲ ਕੈਮਰਾ ਇਸ ਵਿੱਚ ਲੱਗਿਆ ਹੋਇਆ ਜਿਹੜਾ ਕਿ ਟੈਂਪਰੇਚਰ ਵੀ ਨਾਲ ਦੱਸ ਦੇਗਾ ਕੈਮਰੇ ਨੂੰ ਕਿ ਇੰਨਾ ਟੈਂਪਰੇਚਰ ਇੱਥੇ ਹੈ ਤੇ ਇੰਨਾ ਟੈਂਪਰੇਚਰ ਇੱਥੇ ਬਲਾਸਟ ਹੋਣ ਵਾਲਾ ਹੀ ਨਹੀਂ। ਇਹ ਉਸ ਜਗ੍ਹਾ ਤੇ ਜਾ ਸਕੇਗਾ ਜਿੱਥੇ ਇਨਸਾਨਾਂ ਲਈ ਜਾਣਾ ਬਹੁਤ ਖਤਰਨਾਕ ਹੈ। ਸੋ ਇਸ ਦੇ ਨਾਲ ਬਹੁਤ ਸਾਰੀਆਂ ਜ਼ਿੰਦਗੀਆਂ ਤਾਂ ਬਚਾਈਆਂ ਜਾ ਸਕਦੀਆਂ ਨੇ, ਪਰ ਦੂਸਰੇ ਪਾਸੇ ਫਾਇਰ ਫਾਈਟਰਸ ਦੀ ਥੋੜੀ ਜੌਬ ਵੀ ਡੇਂਜਰ ਚ ਹੈ ਜੀ। ਪਰ ਚਲੋ ਇੰਨਾ ਵੀ ਨਹੀਂ, ਕਿਉਂਕਿ ਰੋਬੋਟਸ ਨੂੰ ਚਲਾਉਣ ਲਈ ਵੀ ਤਾਂ ਇਨਸਾਨ ਹੀ ਚਾਹੀਦਾ ਹੈ ਸਾਨੂੰ। ਇਸ ਦੁਆਰਾ ਇਕੱਠਾ ਕੀਤਾ ਗਿਆ ਜਿਹੜਾ ਡਾਟਾ ਉਹ ਇੱਕ ਇਨਸਾਨ ਨੂੰ ਭੇਜਿਆ ਜਾਂਦਾ ਜੋ ਕਿ ਉਸ ਟਾਈਮ ਉਹਨੂੰ ਕੰਟਰੋਲ ਕਰ ਰਿਹਾ ਇੰਟਰਨੈਟ ਕਨੈਕਸ਼ਨ ਦੇ ਉੱਪਰ। ਤੇ ਇਸ ਦੀ ਖਾਸ ਗੱਲ ਇਹ ਹੈ ਜੀ ਕਿ ਜੇ ਇੰਟਰਨੈਟ ਕਨੈਕਸ਼ਨ ਇਹ ਟੁੱਟ ਵੀ ਜਾਂਦਾ ਤਾਂ ਇਹ ਰੋਬੋਟ ਦੇ ਵਿੱਚ ਇਸ ਤਰ੍ਹਾਂ ਇਸ ਨੂੰ ਪ੍ਰੋਗਰਾਮ ਕੀਤਾ ਗਿਆ ਕਿ ਇਹ ਦੁਬਾਰਾ ਤੋਂ ਉਹੀ ਇੰਟਰਨੈਟ ਜਿਹੜਾ ਕਨੈਕਸ਼ਨ ਹੈ ਉਹ ਆਪਣੇ ਆਪ ਹੀ ਸਥਾਪਿਤ ਕਰ ਲੈਂਦਾ। ਸੋ ਇਸ ਦਾ ਕਨੈਕਸ਼ਨ ਜਿਹੜਾ ਇਸ ਦੇ ਆਪਰੇਟਰ ਤੋਂ ਕਦੇ ਟੁੱਟਦਾ ਨਹੀਂ ਤੇ ਸਾਰੇ ਕੈਮਰੇ ਦੇ ਨਾਲ ਸਾਰੀਆਂ ਵੀਡੀਓਜ਼ ਉਸ ਫਾਇਰ ਦੀਆਂ ਤੇ ਉਸ ਨੂੰ ਸਾਰਾ ਬੁਝਾਉਣ ਦਾ ਜਿਹੜਾ ਇਹ ਕੰਮ ਹੈ ਅੰਦਰ ਜਾ ਕੇ ਕਰਦਾ। ਤੇ ਇਸ ਨਾਲ ਮੇਰੇ ਖਿਆਲ ਬਹੁਤ ਹੀ ਆਸਾਨੀ ਹੋ ਜਾਏਗੀ ਫਾਇਰ ਫਾਈਟਰਸ ਨੂੰ, ਕਿਉਂਕਿ ਜਦੋਂ ਉਹਨਾਂ ਨੂੰ ਐਗਜੈਕਟਲੀ ਪਤਾ ਚੱਲ ਜਾਏਗਾ ਕਿ ਅੱਗ ਦਾ ਜਿਹੜਾ ਮੇਨ ਕੀ ਕਹਿ ਸਕਦੇ ਸਰੋਤ ਕਿੱਥੇ ਹੈ, ਅੱਗ ਦਾ ਜਿਹੜਾ ਬੇਸ ਕਿੱਥੇ ਹੈ ਮੇਨ, ਉੱਥੇ ਜਦੋਂ ਅੱਗ ਉੱਥੋਂ ਬੁਝਾਉਣੀ ਸ਼ੁਰੂ ਹੋ ਜਾਏ ਤਾਂ ਬਹੁਤ ਈਜ਼ੀਲੀ ਉਸਨੂੰ ਕੰਟਰੋਲ ਕੀਤਾ ਜਾ ਸਕੇਗਾ। ਤੇ ਅਗਲੀ ਖਬਰ ਹੈ ਜੀ ਫੇਸਬੁੱਕ ਤੋਂ, ਬਹੁਤ ਹੀ ਵਧੀਆ ਖਬਰ ਹੈ ਫੇਸਬੁੱਕ ਤੋਂ ਵੀ। ਫੇਸਬੁੱਕ ਨੇ ਵੀਰਵਾਰ ਨੂੰ ਇੱਕ ਨਵੇਂ ਟੈਕਟਿਕਸ ਦੀ ਅਨਾਉਂਸਮੈਂਟ ਕੀਤੀ ਹੈ। ਟੈਕਟਿਕਸ ਜੀ ਇੱਕ ਤਰੀਕਾ ਹੈ ਕਹਿੰਦੇ ਹਾਂ ਟੈਕਨੋਲੋਜੀ ਦੀ ਵੀ ਭਾਸ਼ਾ ਦੇ ਵਿੱਚ। ਮੈਂ ਆਪਣੇ ਵੱਲੋਂ ਬਹੁਤ ਕੋਸ਼ਿਸ਼ ਕਰਦੀ ਹਾਂ ਕਿ ਟੈਕਨੋਲੋਜੀ ਦੀ ਜਿਹੜੀ ਭਾਸ਼ਾ ਹੈ ਉਸਨੂੰ ਮੈਂ ਬ੍ਰੇਕ ਡਾਊਨ ਕਰਕੇ ਲੈ ਕੇ ਆਵਾਂ ਬਿਲਕੁਲ ਆਸਾਨ ਭਾਸ਼ਾ ਵਿੱਚ, ਤਾਂ ਕਿ ਹਰ ਇੱਕ ਬੰਦਾ ਉਸਨੂੰ ਸਮਝ ਸਕੇ। ਪਰ ਫਿਰ ਵੀ ਕੁਝ ਵਰਡਸ ਇਸ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਮੈਂ ਚੇਂਜ ਨਹੀਂ ਕਰ ਸਕਦੀ, ਸੋ ਟੈਕਟਿਕਸ ਨੂੰ ਟੈਕਟਿਕਸ ਹੀ ਕਵਾਂਗੇ। ਸੋ ਫੇਸਬੁੱਕ ਨੇ ਵੀਰਵਾਰ ਨੂੰ ਇਸ ਟੈਕਟਿਕਸ ਦੀ ਅਨਾਊਂਸਮੈਂਟ ਕੀਤੀ ਹੈ ਜਿਸ ਨਾਲ ਨਕਲੀ ਅਕਾਊਂਟਸ ਬਣਾਉਣ ਵਾਲਿਆਂ ਨੂੰ ਆਸਾਨੀ ਨਾਲ ਫੜਿਆ ਜਾ ਸਕੇਗਾ। ਇਸ ਵਿੱਚ ਜਦੋਂ ਕੋਈ ਨਕਲੀ ਅਕਾਊਂਟਸ, ਕੋਈ ਫੇਕ ਅਕਾਊਂਟਸ ਬਣਾ ਕੇ, ਜਿਵੇਂ ਆਪਾਂ ਕਹਿੰਦੇ ਹਾਂ ਕਿ ਸਾਈਬਰ ਬੁਲਿੰਗ ਹੁੰਦੀ ਹੈ, ਜਦੋਂ ਲੋਕ ਆਪਣੇ ਫੇਕ ਆਈਡੀਜ਼ ਬਣਾ ਲੈਂਦੇ ਨੇ ਤੇ ਗਲਤ ਉਹਨੂੰ ਗਲਤ ਤਰੀਕੇ ਨਾਲ ਯੂਜ਼ ਕਰਦੇ ਨੇ, ਕਿਉਂਕਿ ਫੇਕ ਆਈਡੀਜ਼ ਉਦੋਂ ਹੀ ਬਣਾਏ ਜਾਂਦੇ ਨੇ ਜਦੋਂ ਉਸਨੂੰ ਗਲਤ ਤਰੀਕੇ ਨਾਲ ਯੂਜ਼ ਕਰਨਾ ਹੋਵੇ, ਨਹੀਂ ਤਾਂ ਕੋਈ ਵੀ ਆਪਣੀ ਪਹਿਚਾਣ ਕਿਉਂ ਛੁਪਾਏਗਾ। ਫੇਸਬੁੱਕ ਦਾ ਕਹਿਣਾ ਹੈ ਕਿ ਪੂਰੀ ਦੁਨੀਆਂ ਵਿੱਚ ਨਕਲੀ ਵੀਡੀਓਜ਼ ਅਤੇ ਫੋਟੋਜ਼ ਨੂੰ ਤਿਆਰ ਬਹੁਤ ਜ਼ਿਆਦਾ ਬਰੀਕੀ ਨਾਲ ਜਾਂਚਿਆ ਜਾਇਆ ਕਰੇਗਾ, ਜਿਸ ਦੀ ਸਹਾਇਤਾ ਨਾਲ ਡੁਪਲੀਕੇਟਸ ਨੂੰ ਜਿਹੜਾ ਬਹੁਤ ਆਸਾਨੀ ਨਾਲ ਫੜਿਆ ਜਾ ਸਕੇਗਾ। ਤੇ ਜੇ ਕੋਈ ਦਾਵਾ ਕਰੇਗਾ ਕਿ ਲੋਕਾਂ ਜਿਵੇਂ ਜਿਵੇਂ ਇਹ ਰਿਵਿਊਜ਼ ਮੇਰੇ, ਜਿਵੇਂ ਕਿ ਆਪਾਂ ਥੋੜੀ ਦੇਰ ਪਹਿਲਾਂ ਪਿਛਲੇ ਤੋਂ ਪਿਛਲੇ ਪ੍ਰੋਗਰਾਮ ਚ ਮੇਰੇ ਖਿਆਲ ਇੰਟਰਵਰਟ ਸਭ ਨਾਲ ਗੱਲ ਕਰ ਰਹੇ ਸੀਗੇ, ਤੇ ਉਹ ਬੜੇ ਅਪਸੈਟ ਸੀਗੇ ਕਿ ਉਹਨਾਂ ਜਿਹੜਾ ਆਰਟੀਕਲ ਸੀ ਚੋਰੀ ਕਰ ਲਿਆ ਸੀ ਕਿਸੇ ਨੇ ਕੈਨੇਡਾ ਤੋਂ, ਤੇ ਇਸ ਜਿਹੜਾ ਇਹ ਟੈਕਟਿਕਸ ਹੈ ਇਹ ਉਸ ਦੇ ਵਿੱਚ ਪੂਰੀ ਮਦਦ ਕਰੇਗਾ ਕਿ ਜੇ ਡੁਪਲੀਕੇਟ ਦਾਅਵਾ ਕਰਨ ਵਾਲੇ ਲੋਕਾਂ ਨੂੰ ਆਸਾਨੀ ਨਾਲ ਫੜਿਆ ਜਾਇਆ ਕਰੇਗਾ ਇਸ ਟੈਕਟਿਕਸ ਦੇ ਨਾਲ, ਤੇ ਕੋਈ ਵੀ ਕਿਸੇ ਹੋਰ ਦਾ ਆਰਟੀਕਲ ਜਾਂ ਕਿਸੇ ਹੋਰ ਦੇ ਰਿਵਿਊਜ਼ ਜਾਂ ਕੋਈ ਹੋਰ ਇਨਫੋਰਮੇਸ਼ਨ ਜਿਹੜੀ ਹੈ ਉਹ ਚੋਰੀ ਨਹੀਂ ਕਰ ਸਕੇਗਾ ਫੇਸਬੁੱਕ ਤੋਂ ਕਿਸੇ ਦੀ। ਸੋ ਇਹਨਾਂ ਗਲਤੀਆਂ ਨੂੰ ਉਹਨਾਂ ਨੇ ਕਿਹਾ ਜੀ ਕਿ ਅਗਰ ਤਾਂ ਪਹਿਲੀ ਵਾਰ ਵਾਰਨਿੰਗ ਦਿੱਤੀ ਜਾਏਗੀ ਜੇ ਕੋਈ ਇਸ ਤਰ੍ਹਾਂ ਕਰੇਗਾ, ਤੇ ਸਭ ਨੂੰ ਜ਼ਾਹਿਰ ਕੀਤਾ ਜਾਏਗਾ ਕਿ ਇਹ ਕਾਪੀਡ ਕਾਪੀਰਾਈਟ ਸੀਗਾ, ਮਤਲਬ ਇਹ ਕਾਪੀ ਕੀਤਾ ਹੋਇਆ ਸੀਗਾ ਕਹਿ ਸਕਦੇ ਹਾਂ, ਸਬਸਕ੍ਰਿਪਟਿਡ ਸੀਗਾ ਇਹ, ਤੇ ਇਹ ਆਰਟੀਕਲ ਜਿਹਨੂੰ ਤੁਸੀਂ ਦਾਅਵਾ ਕਰ ਰਹੇ ਹੋ ਕਿ ਮੇਰਾ, ਤੇ ਫਿਰ ਅਗਰ ਉਹ ਗਲਤੀਆਂ ਦੁਬਾਰਾ ਵੀ ਰਿਪੀਟ ਕਰਦੇ ਨੇ ਤਾਂ ਉਸਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ। ਉਹ ਸਖ਼ਤ ਸਜ਼ਾ ਜੀ ਹਜੇ ਦੱਸਿਆ ਨਹੀਂ ਗਿਆ ਕੀ ਹੋਏਗੀ, ਮੇਰਾ ਖਿਆਲ ਹੋਏਗਾ ਕਿ ਉਸਨੂੰ ਬਲੌਕ ਕਰ ਦਿੱਤਾ ਜਾਏਗਾ ਫੇਸਬੁੱਕ ਤੇ, ਉਹ ਫੇਸਬੁੱਕ ਨਾਲ ਜੁੜ ਨਹੀਂ ਪਾਏਗਾ, ਕਿਉਂਕਿ ਅਗਰ ਕਮਿਊਨਿਟੀ ਨੂੰ ਖਰਾਬ ਇੱਕ ਤਰ੍ਹਾਂ ਨਾਲ ਕਰ ਰਹੇ ਨੇ ਉਹ ਚੋਰੀਆਂ ਕਰਕੇ, ਜਿਵੇਂ ਅਸੀਂ ਕਿਸੇ ਦੀ ਵੈਲਿਊਬਲ ਆਈਟਮ ਜਿਵੇਂ ਕਿਸੇ ਦੀ ਜੁਵਲਰੀ ਚੋਰੀ ਕਰਦੇ ਹਾਂ, ਉਸੇ ਤਰ੍ਹਾਂ ਦਾ ਇੱਕ ਲੇਖਕ ਨੂੰ ਪਿਆਰ ਹੁੰਦਾ ਆਪਣੇ ਆਰਟੀਕਲਸ ਦੇ ਨਾਲ, ਤੇ ਜੇ ਉਹ ਆਰਟੀਕਲਸ ਕੋਈ ਚੋਰੀ ਕਰਦਾ ਤਾਂ ਬਹੁਤ ਹੀ ਮੰਦਭਾਗੀ ਘਟਨਾ ਹੁੰਦੀ ਹੈ, ਕਿਉਂਕਿ ਉਸ ਲੇਖਕ ਤੇ ਇਸ ਉਸਦੇ ਦਿਲ ਤੇ ਦਿਮਾਗ ਤੇ ਬਹੁਤ ਜ਼ਿਆਦਾ ਅਸਰ ਹੁੰਦਾ ਇਸ ਚੀਜ਼ ਦਾ, ਜਦੋਂ ਉਸਦਾ ਆਰਟੀਕਲ ਜਿਹੜਾ ਉਹ ਚੋਰੀ ਕਰਕੇ ਤੇ ਆਪਣਾ ਨਾਮ ਉਸਨੂੰ ਦਿੱਤਾ ਜਾਂਦਾ ਹੈ। ਇੰਨੀ ਮਿਹਨਤ ਜਿਹੜੀ ਉਸ ਲੇਖਕ ਨੇ ਆਪਣੇ ਅੰਦਰੋਂ ਦਿਲੋਂ ਲਿਖ ਕੇ ਉਸ ਆਰਟੀਕਲ ਤੇ ਕੀਤੀ ਹੁੰਦੀ ਹੈ, ਇੱਕ ਸੈਕਿੰਡ ਵਿੱਚ ਬਸ ਉਸਦਾ ਨਾਮ ਬਦਲ ਕੇ ਆਪਣੇ ਨਾਮ ਦੇ ਥੱਲੇ ਕਰ ਲਿੱਤਾ ਜਾਂਦਾ, ਤੇ ਇਹ ਬਹੁਤ ਹੀ ਵਧੀਆ ਗੱਲ ਹੈ, ਕਿਉਂਕਿ ਬਹੁਤ ਦੇਰ ਤੋਂ ਫੇਸਬੁੱਕ ਦੇ ਨਾਲ ਇਸ ਇਹਨਾਂ ਚੀਜ਼ਾਂ ਦਾ ਬਹੁਤ ਜ਼ਿਆਦਾ ਚੱਲ ਰਿਹਾ ਸੀਗਾ। ਮਾਰਕ ਜ਼ਕਰਬਰਗ ਜਿਹੜੇ ਕਿ ਫੇਸਬੁੱਕ ਦੇ ਓਨਰ ਨੇ, ਉਹਨਾਂ ਨੇ ਫੇਸਬੁੱਕ ਜਿਹੜੀ ਹੈ ਤਿਆਰ ਕੀਤੀ ਹੈ, ਉਹਨਾਂ ਨਾਲ ਬਹੁਤ ਦੇਰ ਤੋਂ ਇਸ ਚੀਜ਼ ਦਾ ਚੱਲ ਰਿਹਾ ਸਾਰੀਆਂ ਸਰਕਾਰਾਂ ਦਾ, ਸਾਰੇ ਵਰਲਡ ਦਾ, ਕਿ ਜਿਹੜੀ ਫੇਸਬੁੱਕ ਹੈ ਉਹ ਤੁਸੀਂ ਥੋੜੀ ਜਿਹੀ ਸਿਕਿਓਰ ਨਹੀਂ ਬਣਾਈ ਹੋਈ, ਇਸ ਨੂੰ ਥੋੜਾ ਜਿਹਾ ਸਿਕਿਓਰ ਕਰੋ। ਬਹੁਤ ਸਾਰਾ ਕੁਝ ਜਿਹੜਾ ਫੇਸਬੁੱਕ ਤੇ ਚੱਲਦਾ, ਟੀਨੇਜਰਸ ਜਿਹੜੇ ਨੇ, ਬੱਚੇ ਜਿਹੜੇ ਨੇ, ਉਹਨਾਂ ਨੂੰ ਸਾਈਬਰ ਬੁਲਿੰਗ ਦਾ ਬਹੁਤ ਸਾਹਮਣਾ ਕਰਨਾ ਪੈਂਦਾ ਤੇ ਉਹ ਬਹੁਤ ਪਰੇਸ਼ਾਨ ਨੇ ਇਸ ਗੱਲ ਤੋਂ, ਤੇ ਫਿਰ ਫੇਸਬੁੱਕ ਨੇ ਹੁਣ ਇਸੇ ਕਰਕੇ ਮੇਰਾ ਖਿਆਲ ਜੀ ਇਹ ਸਟੈਪ ਉਠਾਇਆ, ਇਹ ਕਦਮ ਚੱਕਿਆ ਕਿ ਜੇ ਇਸ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆਉਂਦੀ ਹੈ, ਕੋਈ ਕਿਸੇ ਦਾ ਡੁਪਲੀਕੇਟ ਕਰਦਾ ਜਾਂ ਕੋਈ ਫੇਕ ਆਈਡੀ ਬਣਾਉਂਦਾ, ਆਪਣੀ ਝੂਠੀ ਆਈਡੈਂਟੀ ਬਣਾਉਂਦਾ ਫੇਸਬੁੱਕ ਤੇ, ਤਾਂ ਬਹੁਤ ਜਲਦੀ ਉਸਨੂੰ ਫੋੜਿਆ ਜਾ ਸਕਿਆ ਕਰੇਗਾ। ਤੇ ਹੁਣ ਸੁਣਦੇ ਹਾਂ ਜੀ ਇੱਕ ਪਿਆਰਾ ਜਿਹਾ ਗੀਤ, ਤੇ ਬ੍ਰੇਕ ਤੋਂ ਬਾਅਦ, ਸੋਰੀ ਮਾਫ਼ ਕਰਨਾ, ਗੀਤ ਤੋਂ ਬਾਅਦ ਫਿਰ ਜੁੜੇ ਰਹਾਂਗੇ, ਥੋੜੀ ਜਿਹੀ ਹੋਰ ਟੈਕਨੀਕਲ ਨਿਊਜ਼ ਤੁਹਾਡੇ ਨਾਲ ਮੈਂ ਸਾਂਝਾ ਕਰਨਾ ਚਾਹੁੰਦੀ ਹਾਂ।
ਇਕ ਬਣਾਵਾਂ ਮੈਂ ਨਗਦੀ ਥਾਂ ਚੰਨ ਨੂੰ ਜੜ ਕੇ ਹੋਰ ਸਜਾਵਾਂ ਮੈਂ ਇੱਕ ਹਾਸੂ ਭਾਗਾ ਦਿਨ ਲੋੜਦਾ ਤੇਰੇ ਮੱਥੇ ਤੇ ਲਗਾਉਣ ਲਈ ਅੰਬਰਾਂ ਤੋਂ ਤਾਰੇ ਹੀਰੇ ਅੰਬਰਾਂ ਤੋਂ ਤਾਰੇ ਹੀਰੇ ਅੰਬਰਾਂ ਤੋਂ ਤਾਰੇ ਰਵਾਂ ਤੋੜਦਾ ਤੇਰੀ ਤੇ ਸਜਾਉਣ ਲਈ ਅੰਬਰਾਂ ਤੋਂ ਤਾਰੇ ਰਵਾਂ ਤੋੜਦਾ ਤੇਰੀ ਚੁੰਨੀ ਤੇ ਸਜਾਉਣ ਲਈ ਰਾਤਾਂ ਤੋਂ ਸਿਆਹੀ ਖੋ ਕੇ ਸੁਰਮਾ ਮੈਂ ਪਾਵਾਂ ਤੇਰੇ ਸੱਗੀ ਫੁੱਲ ਗੇਂਦੇ ਦਾਨੀ ਮੱਥੇ ਤੇ ਲਾਵਾਂ ਤੇਰੇ ਸੰਜਾਂ ਤੋਂ ਖੋ ਕੇ ਲਾਲੀ ਗੱਲਾਂ ਤੇ ਲਾਵਾਂ ਤੇਰੇ ਆਨੀ ਆਨੀ ਰਵਾਂ ਹੀਰੇ ਜੋੜਦਾ ਤੇਰੇ ਖੁਆਬ ਪਗਾਉਣ ਲਈ ਆਨੀ ਆਨੀ ਰਵਾਂ ਹੀਰੇ ਜੋੜਦਾ ਤੇਰੇ ਖੁਆਬ ਪਗਾਉਣ ਲਈ ਅੰਬਰਾਂ ਤੋਂ ਤਾਰੇ ਹੀਰੇ ਅੰਬਰਾਂ ਤੋਂ ਤਾਰੇ ਹੀਰੇ ਅੰਬਰਾਂ ਤੋਂ ਤਾਰੇ ਰਵਾਂ ਤੋੜਦਾ ਤੇਰੀ ਚੁੰਨੀ ਤੇ ਸਜਾਉਣ ਲਈ ਜਗਦਾ ਰਹਿਣਾ ਇਸ਼ਕ ਤੇਰੇ ਵਿੱਚ ਚੱਲੀਏ ਚੱਲਾ ਮੈਂ ਜਪਦਾ ਰਹਿਣਾ ਕਿਧਰੋਂ ਲੱਭ ਜਾਵੇ ਜੇ ਤੂੰ ਖਾਬਾਂ ਵਿੱਚ ਲੱਭਦਾ ਰਹਿਣਾ ਤੇ
तेरी दीद दा नजारा एक थोड़ दानी सुते आग जगाउण लई तेरी दीद दा नजारा एक थोड़ दा सुते आग जगाउण लई अंबरा तो तारे हीरे अंबरा तो तारे हीरे अंबरा तो तारे रवा तोड़दा तेरी चुन्नी ते सजाउण लई चुन्नी ते सजाउण लई
स्वागत है जी एक बार फिर प्रोग्राम विच जी आया आखदे हां दोबारा ਤੇ ਇਹ ਜਿਹੜਾ ਅਸੀਂ ਗੀਤ ਸੁਣਿਆ ਹੋਣੀ ਪਿਆਰਾ ਪਿਆਰਾ ਲਵ ਪੰਜਾਬ ਪਿਕਚਰ ਚੋਂ ਗੀਤ ਹੈ ਜੀ ਪਿਕਚਰ ਬਹੁਤ ਸੋਹਣੀ ਹੈ ਪਿਕਚਰ ਚ ਜਿਹੜਾ ਮੇਨ ਬੇਸ ਹੈ ਪਿਕਚਰ ਦਾ ਉਹ ਇਹ ਹੈ ਕਿ ਜਦੋਂ ਕੈਨੇਡਾ ਵਿੱਚ ਰਹਿੰਦੇ ਹੁੰਦੇ ਨੇ ਦੋ ਪਤੀ ਪਤਨੀ ਤੇ ਇੱਕ ਬੇਟਾ ਹੁੰਦਾ ਉਹਨਾਂ ਕੋਲ ਤੇ ਆਪਸ ਵਿੱਚ ਕਿਉਂਕਿ ਟਾਈਮ ਹੀ ਨਹੀਂ ਸਪੈਂਡ ਕਰਦੇ ਕਿਉਂਕਿ ਟਾਈਮ ਹੁੰਦਾ ਹੀ ਨਹੀਂ ਚਲੋ ਇਹਨਾਂ ਦੇਸ਼ਾਂ ਵਿੱਚ ਪਰ ਫਿਰ ਵੀ ਆਪਾਂ ਕਹਿੰਦੇ ਹਾਂ ਹਮੇਸ਼ਾ ਕਿ ਟਾਈਮ ਜ਼ਰੂਰ ਆਪਸ ਚ ਸਪੈਂਡ ਕਰਨਾ ਚਾਹੀਦਾ ਇੱਕ ਦੂਜੇ ਨੂੰ ਟਾਈਮ ਦੇ ਕਰਕੇ ਇਹ ਨਾ ਮਿਲਣ ਕਰਕੇ ਆਪਸ ਚ ਗੱਲਬਾਤ ਨਾ ਕਰਨ ਕਰਕੇ ਗੱਲ ਇੱਥੋਂ ਤੱਕ ਵੱਧ ਜਾਂਦੀ ਹੈ ਕਿ ਇਹਨਾਂ ਦੇ ਗੱਲ ਡਿਵੋਰਸ ਤੇ ਤਲਾਕ ਤੱਕ ਆ ਜਾਂਦੀ ਹੈ ਤਲਾਕ ਦਾ ਜਿਹੜਾ ਬਹੁਤ ਬੁਰਾ ਅਸਰ ਹੁੰਦਾ ਬੱਚੇ ਤੇ ਉਹ ਬਹੁਤ ਜ਼ਿਆਦਾ ਡਿਪਰੈਸ਼ਨ ਚ ਚਲਾ ਜਾਂਦਾ ਤੇ ਡਾਕਟਰ ਦੇ ਮੁਤਾਬਿਕ ਕਿਹਾ ਜਾਂਦਾ ਕਿ ਇਸ ਨੂੰ ਕਿਤੇ ਹੋਲੀਡੇਜ਼ ਤੇ ਲੈ ਕੇ ਜਾਓ ਤੇ ਪਤੀ ਪਤਨੀ ਸੋਚਦੇ ਨੇ ਕਿ ਚਲੋ ਪੰਜਾਬ ਚੱਲਦੇ ਆ ਤੇ ਬੱਚਾ ਸ਼ਾਇਦ ਇਸ ਕਰਕੇ ਠੀਕ ਹੋ ਜਾਵੇ ਪੰਜਾਬ ਜਾ ਕੇ ਉਹਨਾਂ ਨੂੰ ਜਦੋਂ ਆਪਣੀ ਮਿੱਟੀ ਨਾਲ ਦੁਬਾਰਾ ਜੁੜਦੇ ਨੇ ਤਾਂ ਉਹਨਾਂ ਨੂੰ ਰਿਅਲਾਈਜ਼ ਹੁੰਦਾ ਹੈ ਕਿ ਆਪਸ ਵਿੱਚ ਜਿਹੜੇ ਰਿਲੇਸ਼ਨਸ ਨੇ ਜਿਹੜਾ ਪਿਆਰ ਹੈ ਉਹ ਬਹੁਤ ਜ਼ਰੂਰੀ ਹੈ ਬੱਚੇ ਦੀ ਜ਼ਿੰਦਗੀ ਦੇ ਲਈ ਵੀ ਤੇ ਇੱਕ ਵਾਰ ਫੇਰ ਉਹ ਇਕੱਠੇ ਹੋ ਜਾਂਦੇ ਨੇ ਬਹੁਤ ਹੀ ਪਿਆਰੀ ਪਿਕਚਰ ਜੀ ਜ਼ਰੂਰ ਦੇਖੋ ਜੇ ਟਾਈਮ ਲੱਗਦਾ ਤੁਹਾਨੂੰ ਤੇ ਆਪਾਂ ਹੁਣ ਇੱਕ ਵਾਰ ਫੇਰ ਕਰਦੇ ਹਾਂ ਜੀ ਟੈਕਨੋਲੋਜੀ ਦੀਆਂ ਗੱਲਾਂ ਅਮੇਜ਼ਨ ਦੀ ਨਵੀਂ ਟੈਕਨੋਲੋਜੀ ਜੋ ਕਿ ਤੁਹਾਡੇ ਲਿਵਿੰਗ ਰੂਮ ਉੱਤੇ ਰਾਜ ਕਰੇਗੀ ਬਹੁਤ ਜਲਦੀ ਆ ਰਹੀ ਹੈ ਜੀ ਨਾਮ ਦਿੱਤਾ ਗਿਆ ਇਸ ਨੂੰ ਫਾਇਰ ਟੀਵੀ ਕਿਊਬ ਇਹ ਇੱਕ ਟੀਵੀ ਹੋਏਗਾ ਪਰ ਇੱਕ ਕਿਊਬ ਦੀ ਫਾਰਮ ਵਿੱਚ ਇਸ ਵਿੱਚ ਤੁਸੀਂ ਜੋ ਚਾਹੋ ਵੇਖ ਸਕਦੇ ਹੋ 4K ਰੈਜ਼ੋਲੂਸ਼ਨ ਤੱਕ ਇਸ ਵਿੱਚ ਨੈਟਫਲਿਕਸ HBO ਆਦਿ ਸਾਰਾ ਕੁਝ ਚੱਲੇਗਾ ਪਰ ਇੱਕ ਮਾੜੀ ਖਬਰ ਇਹ ਹੈ ਜੀ ਕਿ ਇਸ ਵਿੱਚ ਯੂਟਿਊਬ ਨਹੀਂ ਚੱਲਦੀ ਕੁਝ ਇਹਨਾਂ ਦੇ ਆਪਸ ਵਿੱਚ ਰਿਸਟ੍ਰਿਕਸ਼ਨਸ ਹੋਣ ਕਾਰਨ ਯੂਟਿਊਬ ਨੂੰ ਜਿਹੜਾ ਅਮੇਜ਼ਨ ਨੇ ਇਸ ਟੀਵੀ ਦੇ ਵਿੱਚ ਐਡ ਨਹੀਂ ਕੀਤਾ ਅੱਜ ਦੇ ਟਾਈਮ ਚ ਜਿਵੇਂ ਅਸੀਂ ਯੂਟਿਊਬ ਨਾਲ ਬਹੁਤ ਜ਼ਿਆਦਾ ਅਟੈਚ ਹੋ ਗਏ ਸਾਰਾ ਦਿਨ ਅਸੀਂ ਕਹਿੰਦੇ ਹਾਂ ਕਿ ਟੀਵੀ ਤੇ ਯੂਟਿਊਬ ਚ ਲਾ ਕੇ ਗਾਣੇ ਸੁਣਦੇ ਹਾਂ ਕੁਛ ਵੀ ਚਲੋ ਇਹ ਚੀਜ਼ ਇਸ ਵਿੱਚ ਨਹੀਂ ਹੈ ਇਸ ਟੀਵੀ ਦੀ ਖਾਸ ਚੀਜ਼ ਇਹ ਹੈ ਕਿ ਜਿਵੇਂ ਅਲੈਕਸਾ ਨਾਲ ਤੁਸੀਂ ਆਪਣਾ ਮੋਬਾਈਲ ਚਲਾਉਂਦੇ ਹੋ ਉਸੇ ਤਰ੍ਹਾਂ ਹੀ ਅਲੈਕਸਾ ਨਾਲ ਵੋਇਸ ਕਮਾਂਡਸ ਉੱਤੇ ਯਾਨੀ ਬੋਲ ਕੇ ਤੁਸੀਂ ਇਸ ਟੀਵੀ ਦਾ ਇਸਤੇਮਾਲ ਕਰ ਸਕਦੇ ਹੋ ਸਭ ਤੋਂ ਪਹਿਲਾਂ ਜੀ ਟੀਵੀ ਹੁੰਦੇ ਸੀ ਜਦੋਂ ਉੱਠ ਕੇ ਸਾਨੂੰ ਚੈਨਲ ਬਦਲਣਾ ਪੈਂਦਾ ਸੀ ਜਦੋਂ ਸਾਡੇ ਬਚਪਨ ਦੀਆਂ ਗੱਲਾਂ ਚ ਮੈਂ ਯਾਦ ਕਰਦੀ ਹਾਂ ਤਾਂ ਇੱਕ ਫਾਰਮ ਆਫ ਐਕਸਰਸਾਈਜ਼ ਹੁੰਦੀ ਸੀ ਕਿ ਚਲੋ ਉੱਠੇ ਆ ਤੇ ਕੁਝ ਕੈਲੋਰੀਜ਼ ਬਰਨ ਹੋਈਆਂ ਤੇ ਟੀਵੀ ਦਾ ਇੱਕ ਚੈਨਲ ਬਦਲ ਦਿੱਤਾ ਜਾਂ ਬੰਦ ਕਰ ਦਿੱਤਾ ਟੀਵੀ ਆ ਚਲਾ ਦਿੱਤਾ ਉਸ ਤੋਂ ਬਾਅਦ ਜੀ ਅਸੀਂ ਦੇਖਿਆ ਕਿ ਰਿਮੋਟਸ ਆ ਗਏ ਸਾਨੂੰ ਉੱਠਣ ਦੀ ਲੋੜ ਨਹੀਂ ਪਈ ਤੇ ਅਸੀਂ ਉੱਥੇ ਬੈਠੇ ਬੈਠੇ ਹੱਥ ਨਾਲ ਹੀ ਆਪਣੀਆਂ ਫਿੰਗਰਸ ਯੂਜ਼ ਕਰਕੇ ਟੀਵੀ ਦਾ ਚੈਨਲ ਚੇਂਜ ਕਰਤਾ ਚਲਾਤਾ ਬੰਦ ਕਰਤਾ ਉਸ ਦੇ ਨਾਲ ਬਾਡੀ ਦੀ ਥੋੜੀ ਐਕਸਰਸਾਈਜ਼ ਬਹੁਤ ਘੱਟ ਗਈ ਤੇ ਫਿੰਗਰਸ ਦੀ ਕੁਝ ਐਕਸਰਸਾਈਜ਼ ਰਹਿ ਗਈ ਤੇ ਹੁਣ ਅੱਜ ਦੇ ਟਾਈਮ ਚ ਇਹ ਚੀਜ਼ ਆ ਗਈ ਹੈ ਜੀ ਕਿ ਸਾਨੂੰ ਆਪਣੀ ਫਿੰਗਰਸ ਵੀ ਯੂਜ਼ ਨਾ ਕਰਨੀਆਂ ਪੈਣ ਸਾਨੂੰ ਆਪਣੇ ਹੱਥ ਵੀ ਨਾ ਲੋੜ ਪਵੇ ਯੂਜ਼ ਕਰਨ ਦੀ ਟੀਵੀ ਦੇ ਚੈਨਲਸ ਨੂੰ ਚੇਂਜ ਕਰਨ ਲਈ ਤੇ ਉਸਦੇ ਲਈ ਅਲੈਕਸਾ ਨੇ ਬਣਾਇਆ ਜੀ ਇਹ ਸੋਰੀ ਐਮਾਜ਼ਨ ਨੇ ਬਣਾਇਆ ਜੀ ਇਹ ਟੀਵੀ ਜਿਹਦੇ ਵਿੱਚ ਤੁਸੀਂ ਅਲੈਕਸਾ ਨੂੰ ਕਮਾਂਡ ਦੇਵੋਗੇ ਯਾਨੀ ਅਲੈਕਸਾ ਨੂੰ ਬੋਲ ਕੇ ਦੱਸੋਗੇ ਕਿ ਇਹ ਵਾਲਾ ਚੈਨਲ ਲਗਾ ਦੋ ਟੀਵੀ ਬੰਦ ਕਰ ਦੋ ਟੀਵੀ ਚਲਾ ਦੋ ਤੇ ਬਹੁਤ ਹੀ ਆਸਾਨ ਹੋ ਜਾਵੇਗੀ ਇਨਸਾਨ ਦੀ ਜ਼ਿੰਦਗੀ ਵੋਇਸ ਕਮਾਂਡਸ ਦੇ ਨਾਲ ਇਸ ਟੀਵੀ ਨੂੰ ਬੰਦ ਕੀਤਾ ਜਾ ਸਕਦਾ ਹੈ ਚਲਾ ਜਾ ਸਕਦਾ ਤੇ ਚੈਨਲਸ ਜਿਹੜੇ ਨੇ ਉਹ ਚੇਂਜ ਕੀਤੇ ਜਾ ਸਕਦੇ ਨੇ ਅਲੈਕਸਾ ਤੁਹਾਡੇ ਸਾਰੇ ਹੋਮ ਥੀਏਟਰ ਤੇ ਡਿਵਾਈਸਿਸ ਨੂੰ ਇਨਫਰਾਰੈਡ ਸਿਗਨਲਸ ਨਾਲ ਕੰਟਰੋਲ ਕਰਦੀ ਹੈ ਸੋ ਇਨਫਰਾਰੈਡ ਸਿਗਨਲ ਟੈਕਨੋਲੋਜੀ ਸਿਗਨਲਸ ਦੀ ਇਹਦੇ ਵਿੱਚ ਯੂਜ਼ ਕੀਤੀ ਜਾਂਦੀ ਹੈ ਤੇ ਇਸ ਦੀ ਪ੍ਰਾਈਸ ਹੈਗੀ ਹੈ ਜੀ ਕੁਝ $120 ਇਹ ਕੇਵਲ ਇੱਕ ਟੀਵੀ ਦਾ ਹੀ ਕੰਮ ਕਰੇਗਾ ਇਸ ਵਿੱਚ ਇਹ ਹੈ ਜੀ ਕੋਈ ਕਿਉਂਕਿ ਹੈ ਤਾਂ ਕਿਊਬ ਦੀ ਬੇਸਿਸ ਕਿਊਬ ਦੀ ਫਾਰਮ ਵਿੱਚ ਪਰ ਇਸ ਵਿੱਚ ਕੋਈ ਸੈਲਸ ਸੋਰੀ ਕੋਈ ਕਾਲਸ ਜਿਵੇਂ ਕਿ ਸੈਲ ਫੋਨ ਚ ਅਸੀਂ ਕਾਲਸ ਲੈ ਲੈਂਦੇ ਹਾਂ ਕੋਈ ਮੈਸੇਜਿਸ ਇਸ ਤਰ੍ਹਾਂ ਦਾ ਕੁਛ ਵੀ ਜਿਹੜਾ ਹੈ ਉਹ ਨਹੀਂ ਹੈਗਾ ਤੇ ਇੱਕ ਗੱਲ ਹੋਰ ਵੀ ਹੈਗੀ ਹੈ ਕਿ ਇਸ ਵਿੱਚ ਕੋਈ ਵੀ ਅਸੀਂ ਬਲੂਟੂਥ ਸਪੀਕਰਸ ਨਹੀਂ ਕਨੈਕਟ ਕਰ ਸਕਦੇ ਜਿਵੇਂ ਅਸੀਂ ਟੀਵੀ ਨਾਲ ਬਲੂਟੂਥ ਸਪੀਕਰਸ ਜਾਂ ਆਪਣੇ ਮੋਬਾਈਲ ਨਾਲ ਬਲੂਟੂਥ ਸਪੀਕਰਸ ਕਨੈਕਟ ਕਰ ਲੈਂਦੇ ਹਾਂ ਇਸ ਦੇ ਨਾਲ ਅਸੀਂ ਬਲੂਟੂਥ ਸਪੀਕਰਸ ਨਹੀਂ ਕਰ ਸਕਦੇ ਪਰ ਇਟ ਸੈਲਫ ਇੱਕ ਹੋਮ ਥੀਏਟਰ ਹੈ ਸੋ ਇੰਨਾ ਔਖਾ ਨਹੀਂ ਹੈਗਾ ਜੀ ਤੇ ਸਭ ਤੋਂ ਵਧੀਆ ਚੀਜ਼ ਇਹ ਹੈਗੀ ਹੈ ਕਿ ਇਸ ਦੇ ਨਾਲ ਤੁਸੀਂ ਬਸ ਬੈਠੇ ਬੈਠੇ ਹੀ ਕਮਾਂਡ ਕਰਨੀ ਹੈ ਤੇ ਟੀਵੀ ਜਿਹੜਾ ਤੁਹਾਡਾ ਆਪੇ ਸਟਾਰਟ ਹੋ ਜਾਣਾ ਤੇ ਆਪੇ ਬੰਦ ਹੋ ਜਾਣਾ ਤੇ ਜਿਹੜੀਆਂ ਕੈਲੋਰੀਜ਼ ਮਾੜੀਆਂ ਮੋਟੀਆਂ ਅਸੀਂ ਆਪਣੇ ਹੱਥਾਂ ਨੂੰ ਯੂਜ਼ ਕਰਕੇ ਤੇ ਰਿਮੋਟ ਲੱਭਣ ਚ ਵੇਸਟ ਕਰਦੇ ਸੀ ਕਿ ਰਿਮੋਟ ਕਿੱਥੇ ਰੱਖਦਾ ਉਹ ਵੀ ਹੁਣ ਅਸੀਂ ਨਹੀਂ ਯੂਜ਼ ਕਰਿਆ ਕਰਾਂਗੇ ਸਿਰਫ ਇੱਕ ਬੋਲ ਕੇ ਬੈਠ ਕੇ ਤੇ ਬੋਲ ਕੇ ਹੀ ਬਸ ਇਹ ਚੀਜ਼ ਕਰਿਆ ਕਰਾਂਗੇ ਜੀ ਅਸੀਂ ਆਪਣੇ ਟੀਵੀ ਨੂੰ ਯੂਜ਼ ਕਰਿਆ ਕਰਾਂਗੇ ਤੇ ਅਗਲੀ ਖਬਰ ਹੈਗੀ ਜੀ 2018 ਦੇ ਓਪਨ ਸੋਰਸ ਟੈਕਨੋਲੋਜੀ ਜੋਬ ਰਿਪੋਰਟ ਨੇ ਦਾਅਵਾ ਕੀਤਾ ਹੈ ਕਿ ਟੈਕਨੋਲੋਜੀ ਦੇ ਖੇਤਰ ਵਿੱਚ ਲਿਨਕਸ ਦੀ ਜਿਹੜੀ ਜਾਣਕਾਰੀ ਹੈ ਉਹ ਅੱਜ ਬਹੁਤ ਹੀ ਜ਼ਰੂਰੀ ਹੋ ਗਈ ਹੈ। ਲਿਨਕਸ ਤੁਹਾਨੂੰ ਦੱਸਦੀ ਹੈ ਕਿ ਇੱਕ ਕੰਪਿਊਟਰ ਓਰੀਐਂਟਡ ਲੈਂਗੁਏਜ ਹੈ, ਕੰਪਿਊਟਰ ਦੀ ਇੱਕ ਭਾਸ਼ਾ ਜਿਹਦੇ ਨਾਲ ਕੰਪਿਊਟਰ ਨੂੰ ਕੰਟਰੋਲ ਕੀਤਾ ਜਾਂਦਾ, ਯਾਨੀ ਜਿਹਦੇ ਨਾਲ ਕੰਪਿਊਟਰ ਦੇ ਪ੍ਰੋਗਰਾਮਸ ਲਿਖੇ ਜਾਂਦੇ ਨੇ ਉਸਦੀ ਕੋਡਿੰਗ ਕੀਤੀ ਜਾਂਦੀ ਹੈ। ਜਦੋਂ ਅਸੀਂ ਕਹਿੰਦੇ ਹਾਂ ਕਿ ਪ੍ਰੋਗਰਾਮਸ ਦੀ ਕੋਡਿੰਗ ਕੀਤੀ ਜਾਂਦੀ ਹੈ, ਉਸ ਤੋਂ ਭਾਵ ਇਹ ਹੈ ਕਿ ਜਦੋਂ ਵੀ ਜਿਵੇਂ ਅਸੀਂ ਕੰਪਿਊਟਰ ਉਹੀ ਕਰਦਾ ਜੋ ਅਸੀਂ ਉਸਨੂੰ ਕਹਿੰਦੇ ਹਾਂ, ਆਸਾਨ ਭਾਸ਼ਾ ਵਿੱਚ ਕੰਪਿਊਟਰ ਨੂੰ ਦੱਸਣ ਲਈ ਕਿ ਕੀ ਕਰਨਾ, ਟੈਕਨੋਲੋਜੀ ਦੀ ਭਾਸ਼ਾ ਵਿੱਚ ਅਸੀਂ ਉਸਨੂੰ ਕੋਡਿੰਗ ਕਹਿੰਦੇ ਹਾਂ। ਸੋ ਇਹ ਕੰਪਿਊਟਰ ਦੀ ਭਾਸ਼ਾ ਜੀ ਇੱਕ ਲਿਨਕਸ, ਇਸ ਦੀ ਜਾਣਕਾਰੀ ਕਹਿੰਦੇ ਕਿ ਅੱਜ ਬਹੁਤ ਜ਼ਰੂਰੀ ਹੋ ਗਈ ਹੈ। ਲਿਨਕਸ ਇੱਕ ਹੋ ਗਿਆ ਜੀ ਕੰਪਿਊਟਰ ਦਾ, ਤੇ ਇੱਥੋਂ ਤੱਕ ਕਿ ਐਂਟਰੀ ਲੈਵਲ ਪੋਜੀਸ਼ਨ ਤੱਕ ਵੀ ਇਹਨਾਂ ਦਾ ਕਹਿਣਾ ਕਿ ਇਸ ਕੰਪਨੀ ਦਾ ਕਿ ਐਂਟਰੀ ਲੈਵਲ ਪੋਜੀਸ਼ਨ, ਯਾਨੀ ਕਿ ਬਿਲਕੁਲ ਜਦੋਂ ਕੋਈ ਨਵੀਂ ਜੋਬ ਅਸੀਂ ਸਟਾਰਟ ਕਰਦੇ ਹਾਂ, ਬਿਲਕੁਲ ਬੇਸ ਲੈਵਲ ਤੋਂ ਸਟਾਰਟ ਕਰਦੇ ਹਾਂ ਕਿ ਚਲੋ ਅਸੀਂ ਕਵਾਂਗੇ ਕਿ ਜਿਹੜੀ ਹਾਇਰ ਜੋਬ ਜਿਵੇਂ ਮੈਨੇਜਰ ਦੀ ਜੋਬ ਕਰਨੀ ਜਾਂ ਕੁਛ ਵੀ ਹੋਰ ਕਰਨਾ ਤਾਂ ਬਹੁਤ ਜ਼ਰੂਰੀ ਹੈ ਕੰਪਿਊਟਰ ਦੀ ਭਾਸ਼ਾ। ਜੇ ਆਈ ਟੀ ਡਿਪਾਰਟਮੈਂਟ ਚ ਤੁਸੀਂ ਜੋਬ ਕਰਨੀ ਹੈ, ਇਨਫੋਰਮੇਸ਼ਨ ਟੈਕਨੋਲੋਜੀ ਚ ਤੁਸੀਂ ਜਾਣਾ, ਪਰ ਉਹਨਾਂ ਦਾ ਕਹਿਣਾ ਹੈ ਕਿ ਜੇ ਐਂਟਰੀ ਲੈਵਲ ਪੋਜੀਸ਼ਨ ਵਿੱਚ ਵੀ ਲਿਨਕਸ ਜਿਹੜੀ ਹੈ ਉਸਦੀ ਜਾਣਕਾਰੀ ਦੀ ਬਹੁਤ ਜ਼ਿਆਦਾ ਮੰਗ ਅੱਜ ਕੱਲ ਦੇ ਟਾਈਮ ਚ ਕੀਤੀ ਜਾ ਰਹੀ ਹੈ। ਇਹ ਰਿਪੋਰਟ 750 ਹਾਇਰ ਕਰਨ ਵਾਲੇ ਮੈਨੇਜਰਸ ਦੇ ਡਾਟਾ ਉੱਤੇ ਤਿਆਰ ਕੀਤੀ ਗਈ ਸੀ। ਇਹ ਦੁਨੀਆ ਭਰ ਦੇ ਕੋਈ 6500 ਪ੍ਰੋਫੈਸ਼ਨਲਸ ਦੀ ਰਿਵਿਊਜ਼ ਉੱਤੇ ਆਧਾਰਿਤ ਹੈ ਇਹ ਰਿਪੋਰਟ। ਸੋ ਬਹੁਤ ਵੱਡਾ ਸਰਵੇ ਹੋਇਆ ਜੀ, 6500 ਪ੍ਰੋਫੈਸ਼ਨਲਸ ਨੂੰ ਲੈ ਕੇ ਇਹਨਾਂ ਨੇ ਇਹ ਸਰਵੇ ਕੀਤਾ, ਤੇ ਉਹਨਾਂ ਵਿੱਚੋਂ ਕਰੀਬ 80% ਜਿਹੜੇ ਕੰਪਨੀਜ਼ ਨੇ ਉਹਨਾਂ ਨੇ ਲਿਨਕਸ ਨੂੰ ਜਾਣਨ ਵਾਲੇ ਬੰਦਿਆਂ ਦੀ ਹੀ ਭਾਲ ਕਰ ਰਹੇ ਨੇ ਉਹਨਾਂ ਵਿੱਚੋਂ। ਸੋ ਇਹ ਇੱਕ ਬਹੁਤ ਵੱਡੀ ਕੰਪਨੀ ਹੈ ਜੋ ਕਿ ਹਾਇਰਿੰਗ ਦਾ ਕੰਮ ਕਰਦੀ ਹੈ, ਮਤਲਬ ਕਹਿ ਸਕਦੇ ਤੁਸੀਂ ਵੀ ਇਸ ਵਿੱਚ ਆਪਣੇ ਰਿਜ਼ਿਊਮੇਸ ਲੋਕ ਫੜਾ ਜਾਂਦੇ ਨੇ ਤੇ ਕੰਪਨੀਜ਼ ਆਪਣੀ ਡਿਮਾਂਡਸ ਰੱਖਦੇ ਨੇ ਕਿ ਸਾਨੂੰ ਇਸ ਪੋਜੀਸ਼ਨ ਲਈ ਇਹ ਬੰਦਾ ਚਾਹੀਦਾ, ਤੇ ਜਿਹੜੀ ਏਜੰਸੀਜ਼ ਹੁੰਦੀਆਂ ਨੇ ਇਹ ਕੰਪੇਅਰ ਕਰਦੇ ਨੇ ਰਿਜ਼ਿਊਮੇਸ ਨੂੰ ਤੇ ਕੰਪਨੀ ਦੀ ਜਿਹੜੀ ਨੀਡ ਹੁੰਦੀ ਆ ਉਹਨੂੰ, ਤੇ ਕੰਪਨੀਜ਼ ਨੂੰ ਬੰਦੇ ਪ੍ਰੋਵਾਈਡ ਕਰਾਉਂਦੀਆਂ ਨੇ ਤੇ ਬੰਦਿਆਂ ਨੂੰ ਜਿਹੜੇ ਜੋਬਸ ਨੇ ਕੰਪਨੀ ਚੋਂ ਪ੍ਰੋਵਾਈਡ ਕਰਾਉਂਦੀਆਂ ਨੇ। ਸੋ ਇਹਨਾਂ ਨੇ ਇਹ ਦਾਅਵਾ ਕੀਤਾ ਜੀ ਕਿ ਇਸ ਸਰਵੇ ਦੇ ਮੁਤਾਬਿਕ ਜਿਹੜੀ ਇਹ ਲੈਂਗੁਏਜ ਹੈ ਇਹ ਬਹੁਤ ਜ਼ਰੂਰੀ ਹੈ ਅੱਜ ਦੇ ਟਾਈਮ ਚ ਆਉਣੀ। ਸੋ ਜੇ ਤੁਹਾਡੇ ਬੱਚੇ ਆਈ ਟੀ ਦੇ ਵਿੱਚ ਜਾਣਾ ਚਾਹੁੰਦੇ ਨੇ ਤਾਂ ਬਹੁਤ ਜ਼ਰੂਰੀ ਹੈ, ਮੈਂ ਕਹਾਂਗੀ ਕਿ ਹੁਣੀ ਤੁਸੀਂ ਉਸ ਬੇਸ ਬਣਾਉਣਾ ਸ਼ੁਰੂ ਕਰ ਦਿਓ, ਤੇ ਲਿਨਕਸ ਜਿਹੜੀ ਲੈਂਗੁਏਜ ਹੈ ਬੱਚਿਆਂ ਨੂੰ ਕਹੋ ਕਿ ਇਸ ਵੱਲ ਥੋੜਾ ਜਿਹਾ ਧਿਆਨ ਦੇਣਾ ਸ਼ੁਰੂ ਕਰਨ। ਤੇ ਹੋ ਗਿਆ ਜੀ ਬਹੁਤ ਭਾਰੀਆਂ ਟੈਕਨੋਲੋਜੀ ਦੀਆਂ ਗੱਲਾਂ, ਤੇ ਹੁਣ ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ, ਥੋੜਾ ਜਿਹਾ ਮਨ ਨੂੰ ਰਿਲੈਕਸ ਕਰੇਗਾ।
ਥਰ ਕੇ ਛੱਲਾ ਬੇਰੀ ਓਏ ਪੂਰੇ ਬੇ ਵਤਨ ਮਾਹੀਦਾ ਦੂਰੇ ਬੇ ਜਾਣਾ ਪਹਿਲੇ ਪੂਰੇ ਬੇ ਗੱਲ ਸੁਣ ਛੱਲਿਆ ਛੋਰਾ ਬੇ ਕਾਦਾ ਨਾ ਆਈ ਛੋਰਾ ਕੂਤੇ ਕਰੀਏ ਵੇ ਗੱਲਾਂ ਮੂਤੇ ਕਰੀਏ ਵੇ ਸੱਚੇ ਰੱਬ ਤੋਂ ਕਰੀਏ ਵੇ ਗੱਲ ਸੁਣ ਛੱਲਿਆ ਹੋਲਾ ਵੇ ਰੱਬ ਤੋਂ ਕਾਦਾ ਹੋਲਾ ਕਾਲੀਆਂ ਖਾਲੀਆਂ ਮਰਚਾਂ ਛਲਕਾਲੀਆਂ ਮਰਚਾਂ ਵੇ ਮੌਰਾ ਪੀ ਕੇ ਮਰਸਾਂ ਵੇ ਸਿਰੇ ਤੇਰੇ ਜੜਸਾਂ ਵੇ ਗੱਲ ਸੁਣ ਛੱਲਿਆ ਢੋਲਾ ਵੇ ਤਾਰ ਕੇ ਕੀਤਾ ਬੋਲਾ ਪੁੱਤਰ ਮਿੱਠੜੇ ਮੇਵੇ ਵੇ ਅੱਲਾ ਸਭ ਨੂੰ ਦੇਵੇ ਵੇ ਗੱਲ ਸੁਣ ਛੱਲਿਆ ਛਾਵਾਂ ਵੇ ਮਾਵਾਂ ਠੰਡੀਆਂ ਛਾਵਾਂ ਲਗਨ ਦੀਆਂ ਡੰਡੀਆਂ ਵੇ ਸਾਰੇ ਪਿੰਡ ਵਿੱਚ ਵੰਡੀਆਂ ਵੇ ਗੱਲਾਂ ਛੱਜ ਪਾ ਠੰਡੀਆਂ ਵੇ ਗੱਲ ਸੁਣ ਛੱਲਿਆ ਹੋਲਾ ਵੇ ਤਾਰ ਕੇ ਕੀਤਾ ਹੋਲਾ ਗਲਦੀ ਗਾਨੀ ਵੇ ਟੁਰ ਗਏ ਦਿਲਾਂ ਦੇ ਜਾਨੀ ਵੇ ਮੇਰੀ ਦੁੱਖਾਂ ਦੀ ਕਹਾਣੀ ਵੇ ਆ ਕੇ ਸੁਣ ਜਾ ਹੋਲਾ ਵੇ ਤੈਥੋਂ ਕਾਦਾਈ ਹੋਲਾ ਸੱਜਣ ਬੇਲੀ ਨਹੀਂ ਰਹਿਣੇ ਵੇ ਦੁੱਖ ਜਿੰਦੜੀ ਨੇ ਸਹਿਣੇ ਵੇ ਗੱਲ ਸੁਣ ਛੱਲਿਆ ਹੋਲਾ ਵੇ ਕਾਦਾ ਪਾਣੇ ਰੌਲਾ
ਜੀ ਸਵਾਗਤ ਹੈ ਪ੍ਰੋਗਰਾਮ ਵਿੱਚ ਇੱਕ ਵਾਰ ਫੇਰ ਲੌਂਗ ਦਾ ਲਿਸ਼ਕਾਰਾ ਪਿਕਚਰ ਦਾ ਇਹ ਤੁਸੀਂ ਗਾਣਾ ਸੁਣਿਆ ਹੁਣੀ ਗੁਰਦਾਸ ਮਾਨ ਦੀ ਆਵਾਜ਼ ਵਿੱਚ ਬਹੁਤ ਹੀ ਮਿੱਠਾ ਗਾਣਾ ਬਹੁਤ ਹੀ ਗਾਇਕਾਂ ਨੇ ਇਸ ਛੱਲੇ ਨੂੰ ਗਾਇਆ ਜੀ ਤੇ ਬਹੁਤ ਹੀ ਪਿਆਰਾ ਮੇਰੇ ਦਿਲ ਦੇ ਬਹੁਤ ਕਰੀਬ ਹੈ ਗਾਣਾ ਲੌਂਗ ਦਾ ਲਿਸ਼ਕਾਰਾ ਮੂਵੀ 1983 ਵਿੱਚ ਯਾਨੀ 1983 ਵਿੱਚ ਰਿਲੀਜ਼ ਹੋਈ ਸੀ ਤੇ ਡਾਇਰੈਕਟ ਤੇ ਪ੍ਰੋਡਿਊਸ ਕੀਤਾ ਸੀਗਾ ਇਸ ਨੂੰ ਹਰਪਾਲ ਟਿਵਾਣਾ ਜੀ ਨੇ ਸ਼ਿਵ ਕੁਮਾਰ ਬਟਾਲਵੀ ਜੀ ਦਾ ਗਾਣਾ ਕੰਡਿਆਲੀ ਥੋਰ ਵੇ ਬਹੁਤ ਜ਼ਿਆਦਾ ਜਿਹੜਾ ਫੇਮਸ ਹੋਇਆ ਸੀ ਗਾਣਾ ਇਸ ਪਿਕਚਰ ਚ ਉਹ ਗਾਣਾ ਵੀ ਹੈਗਾ ਜੀ ਪਿਕਚਰ ਦੀ ਜਿਹੜੀ ਸਟਾਰ ਕਾਸਟ ਸੀਗੀ ਰਾਜ ਬੱਬਰ ਓਮਪੁਰੀ ਗੁਰਦਾਸ ਮਾਨ ਹਰਪ੍ਰੀਤ ਦਿਓਲ ਨਿਰਮਲ ਰਿਸ਼ੀ ਨੀਨਾ ਟਿਵਾਣਾ ਸਰਦਾਰ ਸੋਹੀ ਮੇਹਰ ਮਿੱਤਲ ਤੇ ਮਨਜੀਤ ਮਾਨ ਇਸ ਵਿੱਚ ਬਹੁਤ ਖਾਸ ਇਹਨਾਂ ਨੇ ਭੂਮਿਕਾ ਨਿਭਾਈ ਫਿਲਮ ਬਹੁਤ ਸੋਹਣੀ ਸੀ ਬਹੁਤ ਪੁਰਾਣੀ ਫਿਲਮ ਜੀ ਬਹੁਤ ਛੋਟੀ ਹੁੰਦੀ ਸੀ ਜਦੋਂ ਮੈਂ ਦੇਖੀ ਸੀ ਤੇ ਹੁਣ ਮੈਂ ਉਮੀਦ ਕਰ ਰਹੀ ਸੀ ਕਿ ਮੇਰੇ ਪੇਰੈਂਟਸ ਜਿਹੜੇ ਨੇ ਬਹੁਤ ਜਲਦੀ ਸਾਨੂੰ ਮਿਲਣ ਆਉਣ ਤੇ ਫਿਰ ਪਲਾਨ ਸੀਗੇ ਕਿ ਇਹ ਪਿਕਚਰ ਵੀ ਇੱਕ ਵਾਰ ਜ਼ਰੂਰ ਦੇਖਣੀ ਹੈ ਵਨ ਆਫ ਦ ਪਲਾਨਸ ਕਿ ਇਸ ਪਿਕਚਰ ਨੂੰ ਵੀ ਅਸੀਂ ਬੈਠ ਕੇ ਇੱਕ ਵਾਰ ਇਕੱਠੇ ਫਿਰ ਤੋਂ ਦੇਖਾਂਗੇ ਤੇ ਅੱਜ ਅੱਗੇ ਵੱਧਦੇ ਹੋਏ ਪ੍ਰੋਗਰਾਮ ਵਿੱਚ ਅਗਲੇ ਸੈਗਮੈਂਟ ਦੀ ਗੱਲ ਕਰਦੇ ਹਾਂ ਜਿਹੜਾ ਕਿ ਸਿਹਤ ਦਾ ਸਿਹਤ ਬਾਰੇ ਅਸੀਂ ਹਮੇਸ਼ਾ ਗੱਲਾਂ ਕਰਦੇ ਹਾਂ ਕਿ ਸਿਹਤ ਜਿਹੜੀ ਹੈ ਬਹੁਤ ਜ਼ਰੂਰੀ ਹੈ ਹਮੇਸ਼ਾ ਮੈਂ ਇਹ ਸੋਚਦੀ ਹਾਂ ਕਿ ਮੇਰੇ ਵਿਚਾਰ ਵਿੱਚ ਆਸਟ੍ਰੇਲੀਆ ਵਿੱਚ ਜਾਂ ਚਲੋ ਭਾਰਤ ਵਿੱਚ ਤਾਂ ਹੈ ਹੀ ਹੈ ਜੀ ਪਰ ਇੱਥੇ ਸਿਹਤ ਹੀ ਸਾਡਾ ਅਸਲੀ ਖਜ਼ਾਨਾ ਹੈ ਜੇ ਸਿਹਤ ਨਹੀਂ ਤਾਂ ਕੁਛ ਵੀ ਨਹੀਂ। ਸੋ ਸਿਹਤ ਦੀ ਸੰਭਾਲ ਬਹੁਤ ਬਹੁਤ ਜ਼ਰੂਰੀ, ਐਕਸਰਸਾਈਜ਼ ਬਹੁਤ ਜ਼ਰੂਰੀ, ਚੰਗੇ ਵਿਚਾਰ ਬਹੁਤ ਜ਼ਰੂਰੀ, ਪੋਜ਼ਿਟਿਵ ਐਨਰਜੀ ਤੇ ਖਾਣਾ ਬਹੁਤ ਜ਼ਰੂਰੀ ਸਾਡੀ ਸਿਹਤ ਲਈ। ਖਾਣੇ ਦੇ ਵਿੱਚ ਅੱਜ ਮੈਂ ਤੁਹਾਨੂੰ ਜਿਹੜੀ ਜਾਣਕਾਰੀ ਹੈ ਸ਼ੇਅਰ ਕਰਨ ਵਾਲੀ ਹਾਂ ਤੁਹਾਡੇ ਨਾਲ, ਉਹ ਹੈਗੇ ਜੀ ਬ੍ਰਸਲ ਸਪਰਾਊਟਸ ਬਾਰੇ। ਬ੍ਰਸਲ ਸਪਰਾਊਟਸ ਨੂੰ ਜੀ ਮੈਨੂੰ ਨੀ ਪਤਾ ਪੰਜਾਬੀ ਚ ਕੀ ਕਹਿੰਦੇ ਨੇ, ਕਿਉਂਕਿ ਮੇਰਾ ਖਿਆਲ ਇਹ ਜਿਹੜੀ ਬ੍ਰਸਲ ਸਪਰਾਊਟਸ ਨੇ ਮਿਲਦੇ ਹੀ ਨਹੀਂ ਸਾਡੇ ਪੰਜਾਬ ਵਿੱਚ, ਮਿਲਦੇ ਹੋਣਗੇ ਇੰਡੀਆ ਵਿੱਚ ਕਿਤੇ, ਦਿੱਲੀ ਵਗੈਰਾ ਵਿੱਚ, ਪਰ ਬਹੁਤ ਘੱਟ ਮਾਤਰਾ ਵਿੱਚ ਮਿਲਦੇ ਹੋਣਗੇ ਤੇ ਬਹੁਤ ਮੇਰੇ ਖਿਆਲ ਹਾਈ ਰੇਟਸ ਤੇ ਬਹੁਤ ਮਹਿੰਗੇ ਹੋਣਗੇ। ਪਰ ਇੱਥੇ ਸਾਨੂੰ ਆਸਟ੍ਰੇਲੀਆ ਵਿੱਚ ਹਰ ਦੁਕਾਨ ਤੇ ਵੂਲਵਰਟਸ ਵਿੱਚ, ਕੋਲਸ ਵਿੱਚ ਬ੍ਰਸਲ ਸਪਰਾਊਟਸ ਜਿਹੜੇ ਨੇ ਆਮ ਮਿਲ ਜਾਂਦੇ ਨੇ, ਤੇ ਕਿਉਂਕਿ ਹਰੀ ਸਬਜ਼ੀ ਹੈ, ਹਰੀ ਸਬਜ਼ੀ ਵੈਸੇ ਹੀ ਬਹੁਤ ਵਧੀਆ ਹੁੰਦੀ ਹੈ। ਇਸ ਦੇ ਬਾਰੇ ਮੈਂ ਤੁਹਾਨੂੰ ਅੱਜ ਇਸ ਦੇ ਨਿਊਟ੍ਰੀਐਂਟਸ ਵਿਟਾਮਿਨਸ ਬਾਰੇ ਜ਼ਰੂਰ ਦੱਸਣਾ ਚਾਹਾਂਗੀ। ਇਸ ਵਿੱਚ ਕੈਲੋਰੀਜ਼ ਦੀ ਮਾਤਰਾ ਜਿਹੜੀ ਹੈ ਉਹ ਬਹੁਤ ਘੱਟ ਹੁੰਦੀ ਹੈ। ਸੋ ਜੇ ਕੈਲੋਰੀਜ਼ ਦੀ ਮਾਤਰਾ ਘੱਟ ਹੈ ਤਾਂ ਸਾਡੇ ਭਾਰ ਘਟਾਉਣ ਵਿੱਚ ਬਹੁਤ ਹੈਲਪ ਕਰੇਗਾ। ਸਾਡੀ ਵਿਟਾਮਿਨਸ ਤੇ ਮਿਨਰਲਸ ਬਹੁਤ ਮਾਤਰਾ ਵਿੱਚ ਪਾਏ ਜਾਂਦੇ ਨੇ ਇਸ ਵਿੱਚ। ਇਸਦੇ ਸਿਰਫ ਅੱਧੇ ਕੱਪ ਵਿੱਚ, ਜੇ ਅਸੀਂ ਅੱਧਾ ਕੱਪ ਬ੍ਰਸਲ ਸਪਰਾਊਟਸ ਹੀ ਖਾਈਏ ਤਾਂ ਉਸ ਵਿੱਚ ਸਿਰਫ 28 ਕੈਲੋਰੀਜ਼ ਹੁੰਦੀਆਂ ਨੇ। ਪ੍ਰੋਟੀਨ ਜਿਹੜੀ ਆ 2 grams ਹੈ, ਫਾਈਬਰ 2 grams ਹੈ, ਵਿਟਾਮਿਨ ਕੇ 137% ਹੈ ਜੀ, ਜਿਹੜਾ ਕਿ ਸਾਡੀਆਂ ਬੋਨਸ ਲਈ ਬਹੁਤ ਵਧੀਆ, ਬੋਨਸ ਨੂੰ ਤਾਕਤਵਰ ਬਣਾਉਂਦਾ, ਸਾਡੀਆਂ ਨੂੰ ਮਜ਼ਬੂਤ ਬਣਾਉਂਦਾ, ਹੱਡੀਆਂ ਨੂੰ। 137% ਆਫ RDA ਅਸੀਂ ਇਸ ਨੂੰ ਮੈਜਰ ਕਰਦੇ ਹਾਂ ਤਾਂ ਸਕੇਲ ਜਿਹੜਾ ਉਹ ਇਸ ਤਰ੍ਹਾਂ ਹੀ ਮੇਜਰ ਕੀਤਾ ਜਾਂਦਾ। ਤੇ ਵਿਟਾਮਿਨ ਸੀ ਜਿਹੜੀ ਹੈ ਇਸ ਵਿੱਚ 81% ਆਫ RDI ਜਿਹੜੀ ਹੈ ਉਹ ਪਾਈ ਜਾਂਦੀ ਹੈ ਜੀ। ਵਿਟਾਮਿਨ ਏ 12% ਆਫ RDI ਤੇ ਫੋਲੇਟ ਜਿਹੜਾ ਉਹ 12% ਆਫ RDI, ਮੈਂਗਨੀਜ਼ 9%। ਸੋ ਇਹ ਬਹੁਤ ਮੇਰੇ ਖਿਆਲ ਚ ਥੋੜਾ ਜਿਹਾ ਔਖਾ ਹੁੰਦਾ ਜੀ ਸਮਝਣਾ, ਜਦੋਂ ਮੈਂ ਕਹਿੰਦੀ ਹਾਂ ਕਿ ਇੰਨਾ ਪਰਸੈਂਟ ਆਫ ਦਿਸ ਹੈ ਤੇ ਇੰਨਾ ਪਰਸੈਂਟ ਵਿਟਾਮਿਨ ਸੀ ਹੈ, ਇੰਨਾ ਪਰਸੈਂਟ ਵਿਟਾਮਿਨ ਕੇ ਹੈ, ਪਰ ਇਹ ਵੀ ਬਹੁਤ ਜ਼ਰੂਰੀ ਹੈ ਸਾਨੂੰ ਕਿ ਇਹਨਾਂ ਦੇ ਜਿਹੜੇ ਫਾਇਦੇ ਨੇ ਵਿਟਾਮਿਨ ਕੇ ਦੇ, ਜਿਵੇਂ ਹੱਡੀਆਂ ਲਈ ਬਹੁਤ ਜ਼ਰੂਰੀ ਹੈ, ਵਿਟਾਮਿਨ ਸੀ ਜਿਵੇਂ ਸਾਨੂੰ ਠੰਡ ਤੋਂ ਬਚਾਉਂਦਾ ਹੈ ਤੇ ਹੋਰ ਵੀ ਸਾਡੇ ਜਿਹੜੀ ਸਰੀਰ ਜਿਹੜੀ ਸ਼ਕਤੀ ਹੁੰਦੀ ਹੈ ਬਿਮਾਰੀ ਨਾਲ ਲੜਨ ਦੀ, ਇਮਿਊਨ ਸਿਸਟਮ ਜੋ ਅਸੀਂ ਕਹਿੰਦੇ ਹਾਂ, ਉਸ ਦੇ ਲਈ ਬਹੁਤ ਚੰਗਾ ਹੁੰਦਾ। ਫੋਲੇਟ ਜਿਹੜਾ ਸਾਨੂੰ ਜੋ ਵੀ ਅਸੀਂ ਖਾਂਦੇ ਹਾਂ ਉਸਨੂੰ ਡਾਇਜੈਸਟ ਕਰਨ ਵਿੱਚ ਸਾਡੀ ਹੈਲਪ ਕਰਦਾ, ਪਾਚਨ ਸ਼ਕਤੀ ਵਧਾਉਂਦਾ। ਇਹ ਜਾਣਕਾਰੀ ਵੀ ਬਹੁਤ ਜ਼ਰੂਰੀ ਹੈ ਜੀ, ਕਿਉਂਕਿ ਸਭ ਕੁਝ ਅਸੀਂ ਸਿਰਫ ਸਵਾਦ ਲਈ ਨਹੀਂ ਖਾ ਸਕਦੇ। ਖੈਰ ਸਵਾਦ ਵੀ ਬਹੁਤ ਅੱਛਾ ਹੈ ਜੇ ਤੁਸੀਂ ਇਸਨੂੰ ਅੱਛੇ ਤਰੀਕੇ ਨਾਲ ਬਣਾ ਲਓ, ਪਰ ਕੋਈ ਚੀਜ਼ਾਂ ਇਸ ਤਰ੍ਹਾਂ ਦੀਆਂ ਵੀ ਖਾਣੀਆਂ ਚਾਹੀਦੀਆਂ ਨੇ ਸਾਨੂੰ, ਜਿਸ ਨਾਲ ਸਾਡੀ ਸਿਹਤ ਤੇ ਵੀ ਚੰਗਾ ਅਸਰ ਪਵੇ। ਇਸ ਤੋਂ ਇਲਾਵਾ ਇਸ ਵਿੱਚ ਵਿਟਾਮਿਨ B6, ਪੋਟਾਸ਼ੀਅਮ, ਆਇਰਨ, ਥਾਇਆਮਾਈਨ, ਮੈਗਨੀਸ਼ੀਅਮ ਤੇ ਫਾਸਫੋਰਸ ਵੀ ਪਾਏ ਜਾਂਦੇ ਨੇ, ਜਿਹੜੇ ਕਿ ਸਾਡੇ ਸਰੀਰ ਲਈ ਉਸਤੇ ਸਹੀ ਤਰੀਕੇ ਨਾਲ ਕੰਮ ਕਰਨ ਲਈ ਬਹੁਤ ਜ਼ਰੂਰੀ ਨੇ। ਤੇ ਬ੍ਰਸਲ ਸਪਰਾਊਟ ਵਿੱਚ ਐਂਟੀ ਆਕਸੀਡੈਂਟਸ ਪਾਏ ਜਾਂਦੇ ਨੇ ਜੀ, ਜੋ ਕਿ ਸਾਡੇ ਸੈਲਸ ਵਿੱਚ ਮੌਜੂਦ ਆਕਸੀਡੇਟਿਵ ਸਟ੍ਰੈਸ ਨੂੰ ਘਟਾਉਂਦੇ ਨੇ। ਆਕਸੀਡੇਟਿਵ ਸਟ੍ਰੈਸ ਜਿਹੜਾ ਉਹ ਸਾਡੇ ਸੈਲਸ ਚ ਪਾਇਆ ਜਾਂਦਾ, ਜਿਹਦੇ ਨਾਲ ਸੈਲਸ ਜਿਹੜੇ ਨੇ ਉਹ ਪ੍ਰੋਪਰ ਕੰਮ ਨਹੀਂ ਕਰ ਸਕਦੇ। ਜਿਵੇਂ ਅਸੀਂ ਕਹਿੰਦੇ ਹਾਂ ਕਿ ਜਦੋਂ ਸਾਨੂੰ ਸਟ੍ਰੈਸ ਹੁੰਦਾ ਸਾਡਾ ਬ੍ਰੇਨ ਜਿਹੜਾ, ਸਾਡਾ ਦਿਮਾਗ ਹੈ ਉਹ ਚੰਗੀ ਤਰ੍ਹਾਂ ਕੰਮ ਨਹੀਂ ਕਰਦਾ, ਉਸੇ ਤਰ੍ਹਾਂ ਨਾਲ ਸੈਲਸ ਦੇ ਵਿੱਚ ਆਕਸੀਡੇਟਿਵ ਸਟ੍ਰੈਸ ਪਾਇਆ ਜਾਂਦਾ, ਜਿਹੜਾ ਕਿ ਬਹੁਤ ਵੱਡਾ ਕਾਰਨ ਹੁੰਦਾ ਕਰੋਨਿਕ ਡਿਜ਼ੀਜ਼ ਦਾ। ਕਰੋਨਿਕ ਡਿਜ਼ੀਜ਼ ਯਾਨੀ ਲਾ ਇਲਾਜ ਤੇ ਗੰਭੀਰ ਬਿਮਾਰੀਆਂ ਨੂੰ ਕਿਹਾ ਜਾਂਦਾ ਜੀ ਕਰੋਨਿਕ ਡਿਜ਼ੀਜ਼। ਤੇ ਬ੍ਰਸਲ ਸਪਰਾਊਟਸ ਵਿੱਚ ਜਿਹੜੇ ਇਹ ਐਂਟੀ ਆਕਸੀਡੈਂਟਸ ਨੇ ਸੈਲਸ ਦੇ ਵਿੱਚ ਇਸ ਆਕਸੀਡੇਟਿਵ ਸਟ੍ਰੈਸ ਦੀ ਮਾਤਰਾ ਨੂੰ ਬਹੁਤ ਘਟਾਉਂਦੇ ਨੇ, ਤੇ ਇਸ ਤਰ੍ਹਾਂ ਇਹ ਜਿਹੜੀਆਂ ਲਾ ਇਲਾਜ ਬਿਮਾਰੀਆਂ ਤੇ ਜਿਹੜੀਆਂ ਗੰਭੀਰ ਬਿਮਾਰੀਆਂ ਨੇ ਉਹਨਾਂ ਨੂੰ ਹੋਣ ਦੀ ਸੰਭਾਵਨਾ ਜਿਹੜੀ ਹੈ ਸਾਡੀ ਬਾਡੀ ਨੂੰ ਉਹ ਬਹੁਤ ਬਹੁਤ ਘੱਟ ਜਾਂਦੀ ਹੈ, ਜੋ ਕਿ ਇੱਕ ਬਹੁਤ ਵਧੀਆ ਗੱਲ ਹੈ ਜੀ। ਹਮੇਸ਼ਾ ਕਿਹਾ ਜਾਂਦਾ ਕਿ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਓਰ। ਸੋ ਅਗਰ ਅਸੀਂ ਪਹਿਲਾਂ ਹੀ ਇਹ ਦੇਖ ਲਈਏ ਕਿ ਉਹ ਚੀਜ਼ ਹੋਣ ਤੋਂ ਪਹਿਲਾਂ ਹੀ ਅਗਰ ਅਸੀਂ ਉਹਨੂੰ ਸੰਭਾਲ ਲਈਏ ਤਾਂ ਬਹੁਤ ਵਧੀਆ ਹੁੰਦਾ ਜੀ। ਉਸ ਦੇ ਨਾਲ ਸਾਨੂੰ ਬਹੁਤ ਸਾਰੀਆਂ ਮੁਸੀਬਤਾਂ ਮੁਸ਼ਕਿਲਾਂ ਜਿਹੜੀਆਂ ਨੇ ਉਹ ਬਹੁਤ ਮਾਤਰਾ ਵਿੱਚ ਘੱਟ ਜਾਂਦੀਆਂ ਨੇ, ਜੇ ਕੋਈ ਬੁਰੀ ਗੱਲ ਹੋਣ ਤੋਂ ਪਹਿਲਾਂ ਹੀ ਅਸੀਂ ਉਸਨੂੰ ਸੋਲਵ ਕਰ ਲਈਏ। ਕੁਝ ਰਿਸਰਚ ਦੇ ਅਨੁਸਾਰ ਬ੍ਰਸਲ ਸਪਰਾਊਟਸ ਦੇ ਐਂਟੀ ਆਕਸੀਡੈਂਟਸ ਕੈਂਸਰ ਨਾਲ ਲੜਨ ਵਿੱਚ ਵੀ ਸਹਾਇਤਾ ਦਿੰਦੇ ਨੇ। ਸੋ ਜਿਹੜੀਆਂ ਬਾਕੀ ਕਰੋਨਿਕ ਡਿਜ਼ੀਜ਼ ਨੇ, ਬਾਕੀ ਲਾ ਇਲਾਜ ਬਿਮਾਰੀਆਂ ਨੇ, ਉਹਨਾਂ ਦੇ ਵਿੱਚ ਉਹਨਾਂ ਦੇ ਨਾਲ ਕੈਂਸਰ ਦੇ ਨਾਲ ਵੀ ਲੜਨ ਵਿੱਚ ਇਹ ਬਹੁਤ ਸਹਾਇਤਾ ਦਿੰਦੀਆਂ ਨੇ। ਸੋ ਮੈਂ ਸੋਚਦੀ ਕਿ ਜਿਹੜੀਆਂ ਸਾਰੀ ਗ੍ਰੀਨ ਵੈਜੀਟੇਬਲਸ ਨੇ, ਜਿਹੜੀਆਂ ਹਰੀਆਂ ਸਬਜ਼ੀਆਂ ਨੇ, ਹਰਾ ਰੰਗ ਜਿਹੜਾ ਵੈਜੀਟੇਬਲਸ ਦਾ ਮੇਰੇ ਖਿਆਲ ਉਹ ਸਾਰੀਆਂ ਹੀ ਜਿਹੜੀਆਂ ਨੇ ਕੈਂਸਰ ਦੇ ਨਾਲ ਜਾਂ ਜਿਹੜੀਆਂ ਬਹੁਤ ਵੱਡੀਆਂ ਭਿਆਨਕ ਬਿਮਾਰੀਆਂ ਨੇ ਉਹਨਾਂ ਨੂੰ ਲੜਨ ਦੇ ਨਾਲ ਸਾਡੀ ਕੁਦਰਤੀ ਤੌਰ ਤੇ ਮਦਦ ਕਰਦੀਆਂ ਨੇ। ਬ੍ਰਸਲ ਸਪਰਾਊਟਸ ਵਿੱਚ ਫਾਈਬਰ ਦੀ ਮਾਤਰਾ ਬਹੁਤ ਜ਼ਿਆਦਾ ਹੋਣ ਕਾਰਨ ਇਹ ਜਿਹੜੀ ਪਾਚਨ ਕਿਰਿਆ ਨੂੰ ਸਾਡੀ ਨੂੰ ਬਹੁਤ ਜ਼ਿਆਦਾ ਸਟਰੋਂਗ ਬਣਾਉਂਦੀ ਹੈ, ਪਾਚਨ ਕਿਰਿਆ ਨੂੰ ਬਹੁਤ ਜ਼ਿਆਦਾ ਕਹਿ ਸਕਦੇ ਹਾਂ ਕਿ ਤਾਕਤਵਰ ਬਣਾਉਂਦੀ ਹੈ, ਉਸ ਲਈ ਬਹੁਤ ਲਾਭਦਾਇਕ ਹੈ। ਬਲੱਡ ਸ਼ੂਗਰ ਨੂੰ ਕੰਟਰੋਲ ਵਿੱਚ ਰੱਖਣ ਵਿੱਚ ਵੀ ਬ੍ਰਸਲ ਸਪਰਾਊਟਸ ਬਹੁਤ ਮਦਦ ਕਰਦੇ ਹਨ। ਬ੍ਰਸਲ ਸਪਰਾਊਟਸ ਨੂੰ ਨਿਯਮਿਤ ਰੂਪ ਵਿੱਚ ਖਾਣ ਨਾਲ ਡਾਇਬਿਟੀਜ਼ ਯਾਨੀ ਬਲੱਡ ਸ਼ੂਗਰ ਜਿਹੜੀ ਹੈ ਬਾਡੀ ਵਿੱਚ ਕੰਟਰੋਲ ਵਿੱਚ ਰਹਿੰਦੀ ਹੈ, ਕਿਉਂਕਿ ਜਿਹੜਾ ਫਾਈਬਰ ਹੈ ਸਾਡੀ ਬਾਡੀ ਵਿੱਚ ਜੋ ਚੀਜ਼ਾਂ ਅਸੀਂ ਸਾਨੂੰ ਡਾਇਜੈਸਟ ਨਹੀਂ ਹੁੰਦੀਆਂ, ਜੋ ਹਜ਼ਮ ਨਹੀਂ ਹੁੰਦੀਆਂ, ਉਹਨਾਂ ਨੂੰ ਸਾਡੀ ਬਾਡੀ ਚੋਂ ਬਾਹਰ ਕੱਢਣ ਵਿੱਚ ਜਿਹੜਾ ਫਾਈਬਰ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ। ਜਿੰਨਾ ਅਸੀਂ ਫਾਈਬਰ ਖਾਂਦੇ ਹਾਂ ਸਾਡੀ ਬਾਡੀ ਵਿੱਚ ਜੋ ਚੀਜ਼ਾਂ ਸਾਡੇ ਬਲੱਡ ਵਿੱਚ ਨਹੀਂ ਮਿਲੀਆਂ ਸੋ ਬਲੱਡ ਸ਼ੂਗਰ ਤੇ ਡਾਇਬਿਟੀਜ਼ ਨੂੰ ਕੰਟਰੋਲ ਕਰਦਾ ਜੀ ਇਹ ਤੇ ਇਸ ਵਿੱਚ ਓਮੇਗਾ 3 ਫੈਟੀ ਐਸਿਡਸ ਵੀ ਹੁੰਦੇ ਹਨ ਜੋ ਕਿ ਸਰੀਰ ਵਿੱਚ ਸੋਜਿਸ਼ ਨੂੰ ਖਤਮ ਕਰਦੇ ਹਨ ਸੋਜਿਸ਼ ਚਾਹੇ ਉਹ ਮਸਲਸ ਦੀ ਹੋਵੇ ਚਾਹੇ ਉਹ ਜੋੜਾਂ ਦੀ ਸੋਜਿਸ਼ ਹੋਵੇ ਚਾਹੇ ਉਹ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸੋਜਿਸ਼ ਜਿਹੜੀ ਹੈ ਇਨਫਲਮੇਸ਼ਨ ਸਾਡੀ ਬਾਡੀ ਵਿੱਚ ਉਸਨੂੰ ਘਟਾਉਣ ਵਿੱਚ ਉਸਨੂੰ ਨਾ ਹੋਣ ਵਿੱਚ ਬਹੁਤ ਹੈਲਪ ਕਰਦਾ ਹੈ ਸਾਡੇ ਓਮੇਗਾ 3 ਜਿਹੜੇ ਫੈਟੀ ਐਸਿਡਸ ਨੇ ਜਿਹੜੇ ਕਿ ਬ੍ਰਸਲ ਸਪਰਾਊਟਸ ਵਿੱਚ ਵੀ ਪਾਏ ਜਾਂਦੇ ਨੇ ਤੇ ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਹੋਰ ਵੀ ਜਿਹੜੀਆਂ ਬਿਮਾਰੀਆਂ ਨੇ ਜਿਵੇਂ ਗਠੀਆ ਕਹਿੰਦੇ ਹਾਂ ਅਸੀਂ ਉਸਨੂੰ ਪ੍ਰੀਵੈਂਟ ਕਰਨ ਵਿੱਚ ਇਲਾਜ ਤਾਂ ਨਹੀਂ ਕਰ ਸਕਦੇ ਕੋਈ ਵੀ ਉਹ ਤਾਂ ਸਾਨੂੰ ਚਲੋ ਮੈਂ ਕਹਾਂਗੀ ਕਿ ਦਵਾਈਆਂ ਹੀ ਖਾਣੀਆਂ ਪੈਂਦੀਆਂ ਨੇ ਪਰ ਉਸਨੂੰ ਨਾ ਹੋਣ ਦੇਣ ਵਿੱਚ ਇਹ ਜਿਹੜੇ ਬ੍ਰਸਲ ਸਪਰਾਊਟਸ ਨੇ ਜਾਂ ਹਰੀਆਂ ਸਬਜ਼ੀਆਂ ਨੇ ਇਹ ਬਹੁਤ ਜ਼ਿਆਦਾ ਵੱਡਾ ਰੋਲ ਪਲੇ ਕਰਦੇ ਨੇ ਵਿਟਾਮਿਨ ਸੀ ਜਿਵੇਂ ਕਿ ਅਸੀਂ ਕਹਿ ਹੀ ਰਹੇ ਸੀਗੇ ਇਸ ਵਿੱਚ ਭਰਪੂਰ ਮਾਤਰਾ ਵਿੱਚ ਹੈ ਇਹ ਸਾਡੇ ਅੰਦਰ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਜਿਹੜੀ ਹੈ ਇਮਿਊਨ ਸਿਸਟਮ ਨੂੰ ਬਹੁਤ ਵਧਾ ਦਿੰਦੀ ਹੈ ਤੇ ਸਾਨੂੰ ਬਿਮਾਰੀਆਂ ਤੋਂ ਬਚਾਉਂਦੀ ਹੈ ਜਿਵੇਂ ਕਿ ਸਾਨੂੰ ਆਮ ਤੌਰ ਤੇ ਜਿਵੇਂ ਅੱਜ ਮੈਨੂੰ ਜ਼ੁਕਾਮ ਹੋਇਆ ਪਿਆ ਵਿਟਾਮਿਨ ਸੀ ਦੀ ਟੇਬਲੇਟਸ ਜਿਹੜੀਆਂ ਮੈਂ ਹਮੇਸ਼ਾ ਛੱਡ ਦਿੰਦੀ ਹਾਂ ਸਰਦੀਆਂ ਵਿੱਚ ਪਰ ਚਲੋ ਸਾਨੂੰ ਨਹੀਂ ਛੱਡਣੀਆਂ ਚਾਹੀਦੀਆਂ ਪਰ ਟੇਬਲੇਟਸ ਖਾਣ ਦੇ ਨਾਲ ਨਾਲ ਅਗਰ ਅਸੀਂ ਆਪਣੀ ਡਾਇਟ ਵਿੱਚ ਹੀ ਵਿਟਾਮਿਨ ਸੀ ਖਾਈਏ ਤਾਂ ਮੇਰੇ ਖਿਆਲ ਚ ਬਹੁਤ ਵਧੀਆ ਸਾਡੀ ਸਿਹਤ ਲਈ ਇੱਕ ਨੈਚੁਰਲ ਫਾਰਮ ਵਿੱਚ ਜਿਹੜਾ ਵਿਟਾਮਿਨ ਸੀ ਜਾਂਦਾ ਉਸ ਦੀ ਰੀਸ ਕੋਈ ਵੀ ਦਵਾਈ ਕੋਈ ਵੀ ਮੈਡੀਸਿਨ ਨਹੀਂ ਕਰ ਸਕਦੀ ਇਹਨਾਂ ਨੂੰ ਖਾਣ ਦੇ ਬਹੁਤ ਤਰੀਕੇ ਨੇ ਜੀ ਇਸ ਨੂੰ ਰੋਸਟ ਕਰਕੇ ਖਾ ਸਕਦੇ ਹੋ ਓਵਨ ਚਲਾ ਕੇ ਉੱਪਰ ਓਲਿਵ ਆਇਲ ਪਾ ਕੇ ਨਮਕ ਤੇ ਕਾਲੀ ਮਿਰਚ ਪਾ ਕੇ ਰੋਸਟ ਕਰਕੇ ਬਹੁਤ ਕ੍ਰਿਸਪੀ ਤੇ ਬਹੁਤ ਵਧੀਆ ਬਣਦੇ ਨੇ ਇਹਨਾਂ ਨੂੰ ਬੋਇਲ ਕਰਕੇ ਖਾ ਸਕਦੇ ਹੋ ਤੇ ਮੈਂ ਤਾਂ ਸਬਜ਼ੀ ਬਣਾ ਕੇ ਵੀ ਇਹਨਾਂ ਦੀ ਖਾ ਲੈਂਦੀ ਹਾਂ ਆਰਾਮ ਨਾਲ ਜਿਵੇਂ ਆਪਾਂ ਇੰਡੀਆ ਵਿੱਚ ਪੱਤ ਗੋਭੀ ਦੀ ਸਬਜ਼ੀ ਬਣਾਉਂਦੇ ਹਾਂ ਬ੍ਰਸਲ ਸਪਰਾਊਟਸ ਦੀ ਇੱਥੇ ਉਸੇ ਤਰ੍ਹਾਂ ਬਸ ਉੱਪਰੋਂ ਤੇ ਥੱਲਿਓਂ ਦੀ ਜਿਹੜੀ ਜੜ ਜੀ ਹੁੰਦੀ ਹੈ ਉਹ ਕੱਟ ਕੇ ਤੇ ਇਸ ਨੂੰ ਹਾਫ ਕਰਕੇ ਇਸ ਦੀ ਸਬਜ਼ੀ ਬਹੁਤ ਸਵਾਦ ਬਣਦੀ ਹੈ ਜੀ ਸੋ ਉਮੀਦ ਹੈ ਤੁਸੀਂ ਕੁਝ ਥੋੜਾ ਬਹੁਤ ਅਸਰ ਕਰੋਗੇ ਜੀ ਥੋੜਾ ਬਹੁਤ ਬ੍ਰਸਲ ਸਪਰਾਊਟਸ ਇੱਕ ਦੋ ਵਾਰੀ ਟਰਾਈ ਕਰੋਗੇ ਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਸਵਾਦ ਵੀ ਲੱਗੇਗਾ ਤੇ ਹੁਣ ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ ਤੇ ਫਿਰ ਉਸ ਤੋਂ ਬਾਅਦ ਗੱਲਾਂ ਕਰਾਂਗੇ ਕੁਝ ਹੋਰ
ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ ਬਲੈਕਬੇਰੀ ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ ਪੰਡੋਰੀ ਹੋਮਸ ਡਾਇਮੰਡ ਐਸਟੇਟ ਏਜੰਟਸ ਤੇ ਬਾਜਵਾ ਇਮੀਗ੍ਰੇਸ਼ਨ ਕੰਸਲਟੈਂਟਸ ਬੜੇ ਮਾਣ ਨਾਲ ਪੇਸ਼ ਕਰਦੇ ਨੇ ਤੀਆਂ ਮੈਲਬਨ ਦੀਆਂ 30 ਜੂਨ ਦਿਨ ਸ਼ਨੀਵਾਰ ਕਿੰਗਸਟਨ ਸਿਟੀ ਹਾਲ 985 ਨੇਪੀਅਨ ਹਾਈਵੇ ਮੋਰਾਬਿਨ ਵਿਖੇ ਤੇ ਤੀਆਂ ਮੈਲਬਨ ਦੀਆਂ ਚ ਇਸ ਸਾਲ ਦੀ ਖਾਸ ਮਹਿਮਾਨ ਸਤਵਿੰਦਰ ਬਿੱਟੀ ਜਿਹੜੀ ਕਿ ਆਪਣੇ ਮਨਮੋਹਕ ਅੰਦਾਜ਼ ਦੇ ਵਿਚ ਆਪਣੇ ਗੀਤਾਂ ਨਾਲ ਕਰੇਗੀ ਤੁਹਾਡਾ ਮਨੋਰੰਜਨ ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਪਰਮਜੀਤ ਦੁਸਾਂਝ ਹੋਰਾਂ ਨੂੰ 0433-420-536 ਤੇ ਜਾਂ ਫਿਰ ਪਲਵਿੰਦਰ ਪੰਨੂ ਨੂੰ 0403-120-984 ਤੇ ਰੰਮੀ ਬਰਾੜ ਨੂੰ 0433-301-856 ਤੇ
ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਰਵਿੰਦਰ ਗਰੇਵਾਲ ਸੁਣ ਰਹੇ ਹੋ ਹਰਮਨ ਰੇਡੀਓ ਦਿਲ ਪੰਜਾਬੀ ਜਜ਼ਬਾ ਪੰਜਾਬੀ
ਇਹਨਾਂ ਅੱਖੀਆਂ ਛਪਾਵਾਂ ਕਿਵੇਂ ਕਜਲਾਵੇ ਅੱਖੀਆਂ ਚ ਤੂੰ ਵਸਦਾ ਇਹਨਾਂ ਅੱਖੀਆਂ ਛਪਾਵਾਂ ਕਿਵੇਂ ਕਜਲਾਵੇ ਅੱਖੀਆਂ ਚ ਤੂੰ ਵਸਦਾ ਜਦੋਂ ਪੁੱਛਣੀਆਂ ਪਿਆਰ ਦੀਆਂ ਗੱਲਾਂ ਵੇ ਹੌਲੀ ਹੌਲੀ ਤੂੰ ਦੱਸਦਾ ਇਹਨਾਂ ਅੱਖੀਆਂ ਚ ਪਾਵਾਂ ਕਿਵੇਂ ਕਜਲਾਵੇ ਅੱਖੀਆਂ ਚ ਤੂੰ ਵਸਦਾ
ਔਰ ਮੈਨੂੰ ਬਹੁਤ ਹੀ ਜ਼ਿਆਦਾ ਪਸੰਦ ਆ ਸੁਰਿੰਦਰ ਕੌਰ ਹੋਰਾਂ ਦਾ ਇਹ ਗਾਣਾ ਕਿਉਂਕਿ ਮੈਂ ਜਦੋਂ ਵੀ ਉਹਨਾਂ ਨੂੰ ਸੁਣਦਾ ਮੈਨੂੰ ਲੱਗਦਾ ਇੱਕ ਜਿਵੇਂ ਸ਼ਹਿਰ ਦੇ ਵਿੱਚ ਲਿਬੜ ਕੇ ਇੱਕ ਹਨਾ ਸ਼ਹਿਰ ਦੇ ਵਿੱਚ ਗਡੋ ਕੇ ਇੱਕ ਆਵਾਜ਼ ਆ ਰਹੀ ਹੁੰਦੀ ਹੈ ਇੰਨੀ ਮਿਠਾਸ ਆ ਉਹਨਾਂ ਦੀ ਆਵਾਜ਼ ਦੇ ਵਿੱਚ ਜਿਹੜੇ ਅੱਜ ਕੱਲ੍ਹ ਦੇ ਸੰਗੀਤ ਦੇ ਵਿੱਚੋਂ ਮੈਂ ਉਹਨੂੰ ਮਤਲਬ ਉਹ ਗਾਇਬ ਹੋ ਚੁੱਕੀ ਹੈ ਕਿਤੇ ਸੋ ਮੈਂ ਬਹੁਤ ਸੁਣਦਾ ਇਹ ਗਾਣਾ ਮੇਰਾ ਤੁਸੀਂ ਵੀ ਜ਼ਰੂਰ ਸੁਣ ਕੇ ਦੇਖਿਓ ਤੁਹਾਡੇ ਦਿਲ ਨੂੰ ਸਕੂਨ ਦੇਊਗਾ ਇਹਨਾਂ ਅੱਖੀਆਂ ਚ ਪਾਵਾਂ ਕਿਵੇਂ ਕੱਜਿਆ ਅੱਖੀਆਂ ਚ ਤੂੰ ਵਸਦਾ
ਅੱਖੀਆਂ ਛਪਾਵਾਂ
ਕਿਵੇਂ ਕਜਲਾਵੇ ਅੱਖੀਆਂ ਚ ਤੂੰ ਵਸਦਾ ਇਨ੍ਹਾਂ ਅੱਖੀਆਂ ਚ ਪਾਵਾ ਕਿਵੇਂ ਕਜਲਾਵੇ ਅੱਖੀਆਂ ਚ ਤੂੰ ਵਸਦਾ ਹਰ ਵੇਲੇ ਚੰਨਾ ਮੇਰਾ ਤੇਰੇ ਵੱਲ ਮੂਵੇ ਹਰ ਵੇਲੇ ਚੰਨਾ ਮੇਰਾ ਤੇਰੇ ਵੱਲ ਮੂਵੇ ਦੁਨੀਆ ਚ ਨਾ ਤੇਰਾ ਅੱਖੀਆਂ ਚ ਤੂੰ ਵੇ ਅੱਖੀਆਂ ਚ ਤੂੰ ਵੇ ਜਦੋਂ ਹੱਸਦੀ ਭੁਲੇਖਾ ਮੈਨੂੰ ਪੈਂਦਾ ਵੇ ਹਾਸਿਆਂ ਚ ਤੂੰ ਹੱਸਦਾ ਜਦੋਂ ਹੱਸਦੀ ਭੁਲੇਖਾ ਮੈਨੂੰ ਪੈਂਦਾ ਵੇ ਹਾਸਿਆਂ ਚ ਤੂੰ ਹੱਸਦਾ ਚੰਨਾ ਨੇੜੇ ਨੇੜੇ ਆਇਆ ਤੂੰ ਅੱਖੀਆਂ ਦੇ ਰਾਈਆਂ ਕੇ ਦਿਲ ਚ ਸਮਾਇਆ ਤੂੰ ਦਿਲ ਚ ਸਮਾਇਆ ਤੂੰ ਜਦੋਂ ਪੁੱਛਣੀਆਂ ਪਿਆਰ ਦੀਆਂ ਗੱਲਾਂ ਵੇ ਹੌਲੀ ਹੌਲੀ ਤੂੰ ਦੱਸਦਾ ਇਨ੍ਹਾਂ ਅੱਖੀਆਂ ਪਾਵਾਂ ਕਿਵੇਂ ਕਜਲਾਵੇ ਅੱਖੀਆਂ ਚ ਤੂੰ ਵਸਦਾ ਮਸਾਂ ਮਸਾਂ ਜਿੰਦੜੀ ਮੈਂ ਪਿਆਰ ਵਿੱਚ ਰੰਗੀ ਵੇ ਮਸਾਂ ਜਿੰਦੜੀ ਮੈਂ ਪਿਆਰ ਵਿੱਚ ਰੰਗੀ ਵੇ ਅੱਜ ਮੈਨੂੰ ਜਾਪਦਾ ਮੈਂ ਤੇਰੇ ਨਾਲ ਮੰਗੀ ਵੇ ਤੇਰੇ ਨਾਲ ਮੰਗੀ ਵੇ ਅੱਜ ਖੁਸ਼ੀਆਂ ਦਾ ਹੋ ਗਿਆ ਸਵੇਰਾ ਵੇ ਗਮ ਸਾਥੋਂ ਦੂਰ ਨੱਸਦਾ ਇਨ੍ਹਾਂ ਅੱਖੀਆਂ ਛੁਪਾਵਾਂ ਕਿਵੇਂ ਕਜਲਾਵੇ ਅੱਖੀਆਂ ਚ ਤੂੰ ਵਸਦਾ ਇਨ੍ਹਾਂ ਅੱਖੀਆਂ ਛੁਪਾਵਾਂ ਕਿਵੇਂ ਕਜਲਾਵੇ ਇਨ੍ਹਾਂ ਅੱਖੀਆਂ ਛੁਪਾਵਾਂ ਕਿਵੇਂ ਕਜਲਾਵੇ ਅੱਖੀਆਂ ਚ ਤੂੰ ਵਸਦਾ ਵੇ ਅੱਖੀਆਂ ਚ ਤੂੰ ਵਸਦਾ ਓਏ ਅੱਖੀਆਂ ਚ ਤੂੰ ਵਸਦਾ
ਜੀ ਸਵਾਗਤ ਹੈ ਪ੍ਰੋਗਰਾਮ ਵਿੱਚ ਇੱਕ ਵਾਰ ਫਿਰ ਤੋਂ ਗੱਲਾਂ ਹੋ ਰਹੀਆਂ ਸੀ ਕੁਝ ਸਿਹਤ ਬਾਰੇ ਤੇ ਆਪਾਂ ਬ੍ਰਸਲਸ ਸਪਰਾਊਟਸ ਬਾਰੇ ਗੱਲਾਂ ਕਰ ਰਹੇ ਸੀ ਸਿਡਨੀ ਟਾਈਮ ਦੇ ਮੁਤਾਬਿਕ ਸਾਡੇ ਕੋਲ ਇਸ ਟਾਈਮ ਪੌਣੇ 10 ਹੋ ਚੁੱਕੇ ਨੇ ਤੇ ਆਪਾਂ ਹੁਣ ਸਿਹਤ ਬਾਰੇ ਥੋੜੀ ਜਿਹੀ ਗੱਲਾਂ ਕਰਦੇ ਹਾਂ ਜੋ ਕਿ ਟੈਕਨੋਲੋਜੀ ਦੇ ਨਾਲ ਥੋੜੇ ਜਿਹੇ ਲਿੰਕਡ ਨੇ ਜਿਵੇਂ ਕਿ ਆਪਾਂ ਨੂੰ ਪਤਾ ਕਿ ਅੱਜ ਕੱਲ ਦੇ ਜਿਹੜੇ ਬੱਚੇ ਨੇ ਬਹੁਤ ਜ਼ਿਆਦਾ ਸਿਰਫ ਬੱਚੇ ਨਹੀਂ ਚਲੋ ਮੈਂ ਕਹਾਂਗੀ ਕਿ ਆਪਾਂ ਵੀ ਬਹੁਤ ਜ਼ਿਆਦਾ ਟੈਕਨੋਲੋਜੀ ਯੂਜ਼ ਕਰਦੇ ਹਾਂ ਫੇਸਬੁੱਕ ਵਟਸਐਪ ਸਾਰੀਆਂ ਚੀਜ਼ਾਂ ਹਰ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਕੁਝ ਚੰਗਾ ਤੇ ਕੁਝ ਮਾੜਾ ਜੇ ਅਸੀਂ ਕਿਸੇ ਵੀ ਚੀਜ਼ ਨੂੰ ਬੈਲੈਂਸਡ ਯਾਨੀ ਪ੍ਰੋਪਰ ਤਰੀਕੇ ਨਾਲ ਯਾਨੀ ਠੀਕ ਤਰ੍ਹਾਂ ਯੂਜ਼ ਕਰੀਏ ਤਾਂ ਉਸਦੇ ਜਿਹੜੇ ਫਾਇਦੇ ਨੇ ਉਹ ਜ਼ਿਆਦਾ ਹੋਣਗੇ ਤੇ ਨੁਕਸਾਨ ਜਿਹੜੇ ਨੇ ਉਹ ਘੱਟ ਹੋਣਗੇ ਅੱਜ ਆਪਾਂ ਗੱਲਾਂ ਕਰਾਂਗੇ ਥੋੜੀਆਂ ਜਿਹੀਆਂ ਇਸ ਬਾਰੇ ਕਿ ਜਿਹੜਾ ਇੰਟਰਨੈਟ ਹੈ ਜਿਹੜਾ ਇਹ ਸੋਸ਼ਲ ਮੀਡੀਆ ਬੱਚੇ ਯੂਜ਼ ਕਰਦੇ ਨੇ ਜਿਹੜਾ ਕੰਪਿਊਟਰ ਸਕਰੀਨ ਮੋਬਾਈਲ ਸਕਰੀਨ ਯੂਜ਼ ਕਰਦੇ ਨੇ ਇਸ ਦਾ ਅਸਰ ਜਿਹੜਾ ਉਹਨਾਂ ਤੇ ਚੰਗਾ ਹੋ ਰਿਹਾ ਕਿ ਮਾੜਾ ਸਭ ਤੋਂ ਪਹਿਲਾਂ ਚੰਗੇ ਅਸਰਾਂ ਬਾਰੇ ਗੱਲ ਕਰਦੇ ਚੰਗੇ ਅਸਰਾਂ ਵਿੱਚ ਇੱਕ ਸਭ ਤੋਂ ਵੱਡੀ ਗੱਲ ਇਹ ਹੈ ਜੀ ਕਿ ਉਹਨਾਂ ਨੂੰ ਬਹੁਤ ਸੌਖੀ ਤਰ੍ਹਾਂ ਜਿਹੜੀ ਇਨਫੋਰਮੇਸ਼ਨ ਹੈ ਉਹ ਮਿਲ ਜਾਂਦੀ ਹੈ ਆਪਣੇ ਕੈਰੀਅਰ ਨੂੰ ਆਪਣੀ ਨੌਲੇਜ ਨੂੰ ਵਧਾਉਣ ਦੀ, ਜਿਹੜੀ ਕਿ ਇੱਕ ਬਹੁਤ ਵਧੀਆ ਗੱਲ ਹੈ। ਸਾਡੇ ਟਾਈਮ ਤੇ ਸਾਨੂੰ ਲਾਇਬ੍ਰੇਰੀ ਜਾ ਕੇ ਬੁੱਕਸ ਦੇਖਣੀਆਂ ਪੈਂਦੀਆਂ ਸੀ, ਜਾਂ ਕਿਸੇ ਨੂੰ ਪੁੱਛਣਾ ਪੈਂਦਾ ਸੀ, ਜਾਂ ਕੁਛ ਕਿਸੇ ਪੇਰੈਂਟਸ ਨਾਲ ਗੱਲ ਕਰਨੀ ਪੈਂਦੀ ਸੀ, ਟੀਚਰਸ ਨੂੰ ਜਿਹੜਾ ਸੀ ਫੜ ਕੇ ਉਹਨਾਂ ਕੋਲ ਟਾਈਮ ਲੈ ਕੇ ਪਲੀਜ਼ ਮੈਡਮ ਸਾਨੂੰ ਇਹ ਸਿਖਾ ਦਿਓ, ਉਹਨਾਂ ਨੇ ਰਿਕੁਐਸਟ ਕਰਕੇ, ਚਲੋ ਉਹਨਾਂ ਕੋਲ ਵੀ ਉਹਨਾਂ ਕੀ ਟਾਈਮ ਹੁੰਦਾ ਹੋਏਗਾ ਉਸ ਟਾਈਮ, ਪਰ ਅਸੀਂ ਬਹੁਤ ਮੁਸ਼ਕਿਲ ਸੀ ਸਾਡੇ ਲਈ, ਜਿਹੜਾ ਇੰਨਾ ਈਜ਼ੀ ਨਹੀਂ ਸੀਗਾ ਐਕਸੈਸ ਜਿਹੜਾ ਸੀ ਉਹਦੇ ਲਈ, ਇਨਫੋਰਮੇਸ਼ਨ ਪ੍ਰਾਪਤ ਕਰਨ ਲਈ। ਪਰ ਅੱਜ ਕੱਲ ਦੇ ਬੱਚਿਆਂ ਲਈ ਜਾਂ ਸਾਡੇ ਲਈ ਅੱਜ ਕੱਲ ਵੀ ਟੈਕਨੋਲੋਜੀ ਦਾ ਜਿਹੜਾ ਇਹ ਬਹੁਤ ਵੱਡਾ ਫਾਇਦਾ ਹੈ ਕਿ ਅਸੀਂ ਕੋਈ ਵੀ ਇਨਫੋਰਮੇਸ਼ਨ ਮੇਰੇ ਖਿਆਲ ਇੱਕ ਸੈਕਿੰਡ ਵਿੱਚ ਗੂਗਲ ਕਰ ਸਕਦੇ ਹਾਂ, ਇੱਕ ਸੈਕਿੰਡ ਵਿੱਚ ਅਸੀਂ ਕੁਝ ਵੀ ਦੇਖ ਸਕਦੇ ਹਾਂ ਕਿਸੇ ਵੀ ਟੋਪਿਕ ਤੇ, ਜਾਂ ਕਿਸੇ ਵੀ ਦੁਨੀਆਂ ਦੇ ਕਿਸੇ ਵੀ ਦੇਸ਼ ਵਿੱਚ ਜਾਂ ਕਿਸੇ ਸ਼ਹਿਰ ਵਿੱਚ ਕੀ ਹੋ ਰਿਹਾ ਇਨਫੋਰਮੇਸ਼ਨ, ਉਹਦੀ ਸਾਨੂੰ ਇੱਕ ਮਿੰਟ 'ਚ ਹੀ ਮਿਲ ਜਾਂਦੀ ਹੈ। ਇਸ ਦੇ ਨਾਲ ਫਾਇਦਾ ਇਹ ਹੁੰਦਾ ਕਿ ਅਸੀਂ ਆਪਣੇ ਆਪ ਨੂੰ ਐਜੂਕੇਟ ਕਰ ਸਕਦੇ ਹਾਂ, ਜੋ ਵੀ ਚੀਜ਼ ਜਿਹ ਵਿੱਚ ਸਾਨੂੰ ਇੰਟਰਸਟ ਹੈ, ਜੋ ਵੀ ਜਾਣਕਾਰੀ ਅਸੀਂ ਲੈਣਾ ਚਾਹੁੰਦੇ ਹਾਂ ਜਾਂ ਬੱਚੇ ਲੈਣਾ ਚਾਹੁੰਦੇ ਨੇ, ਉਹ ਬਹੁਤ ਆਸਾਨੀ ਨਾਲ ਲੈ ਲੈਂਦੇ ਨੇ। ਇਸ ਦੇ ਨਾਲ ਸਪੋਰਟਿਵ ਰਿਲੇਸ਼ਨਸ਼ਿਪਸ ਬਣਦੇ ਨੇ, ਕਿਉਂਕਿ ਫੇਸਬੁੱਕ ਤੇ ਕਈ ਬਹੁਤ ਅੱਛੇ ਦੋਸਤਾਂ ਨਾਲ ਜਾਂ ਕਹਿ ਸਕਦੇ ਹਾਂ ਬਹੁਤ ਅੱਛੇ ਪਰਸਨ ਨੂੰ, ਬਹੁਤ ਅੱਛੇ ਇਨਸਾਨਾਂ ਨੂੰ ਅਸੀਂ ਮਿਲਦੇ ਹਾਂ, ਜਿਵੇਂ ਕਿ ਕੋਈ ਸਾਹਿਤ ਵਿੱਚ ਬਹੁਤ ਅੱਛਾ ਹੋਵੇ ਜਾਂ ਇਸ ਤਰ੍ਹਾਂ ਦਾ ਕੋਈ ਵੀ ਇਨਸਾਨ, ਉਸ ਦੇ ਨਾਲ ਸਪੋਰਟਿਵ ਰਿਲੇਸ਼ਨਸ਼ਿਪਸ ਦੇ ਨਾਲ ਸਾਡੀ ਜਿਹੜੀ ਜ਼ਿੰਦਗੀ ਹੈ ਉਹ ਬੈਟਰ ਹੋ ਜਾਂਦੀ ਹੈ, ਉਸਨੂੰ ਇੱਕ ਨਵੀਂ ਦਿਸ਼ਾ ਮਿਲਦੀ ਹੈ। ਤੇ ਇੱਕ ਹੋਰ ਫਾਇਦਾ ਇਸਦਾ ਹੈ ਕਿ ਦੋਸਤਾਂ ਨਾਲ ਜੁੜੇ ਰਹਿੰਦੇ ਹਾਂ ਆਪਾਂ, ਜਾਂ ਬੱਚੇ ਜਿਹੜੇ ਨੇ ਸਾਡੇ ਉਹ ਜੁੜੇ ਰਹਿੰਦੇ ਨੇ ਦੋਸਤਾਂ ਨਾਲ, ਉਸ ਦੇ ਨਾਲ ਇਹ ਹੁੰਦਾ ਕਿ ਬਹੁਤ ਵੱਡੀ ਕਮਿਊਨਿਟੀ ਦੇ ਨਾਲ ਵਿਚਰਨ ਦਾ ਉਹਨਾਂ ਨੂੰ ਮੌਕਾ ਮਿਲਦਾ। ਸੋ ਬੈਨੀਫਿਟਸ ਤਾਂ ਹੈਗੇ ਨੇ ਜੀ ਕੰਪਿਊਟਰ ਸਾਨੂੰ ਟੈਕਨੋਲੋਜੀ ਦੇ, ਪਰ ਇੱਕ ਸਰਵੇ ਦੇ ਮੁਤਾਬਿਕ ਜਿਹੜੀ ਬੱਚਿਆਂ ਨੂੰ ਗੁੱਡ ਅੰਡਰਸਟੈਂਡਿੰਗ ਆਫ ਇੰਟਰਨੈਟ ਜਿਹੜੀ ਆ ਉਹ ਆ ਜਾਂਦੀ ਹੈ, ਯਾਨੀ ਉਹਨਾਂ ਨੂੰ ਪੂਰੀ ਸਮਝ ਆ ਜਾਂਦੀ ਹੈ ਕਿ ਇੰਟਰਨੈਟ ਕਿਵੇਂ ਯੂਜ਼ ਕਰਦੇ ਹਾਂ, ਸਾਨੂੰ ਵੀ ਤੇ ਬੱਚਿਆਂ ਨੂੰ ਵੀ। ਜਦੋਂ ਅਸੀਂ ਸਾਰਾ ਦਿਨ ਇੱਕ ਚੀਜ਼, ਸਾਰਾ ਦਿਨ ਤਾਂ ਨਹੀਂ ਮੈਂ ਕਹਾਂਗੀ, ਜਦੋਂ ਅਸੀਂ ਯੂਜ਼ ਕਰਦੇ ਹਾਂ ਇੰਟਰਨੈਟ ਨੂੰ ਕਿਸੇ ਵੀ ਚੀਜ਼ ਨੂੰ, ਜਦੋਂ ਅਸੀਂ ਵਰਤਦੇ ਹਾਂ ਤਾਂ ਉਸ ਦੇ ਵਿੱਚ ਦੀਆਂ ਸਾਰੀਆਂ ਬਾਰੀਕੀਆਂ ਜਿਹੜੀਆਂ ਨੇ ਸਾਨੂੰ ਪਤਾ ਲੱਗ ਜਾਂਦੀਆਂ ਨੇ। ਉਸ ਦੇ ਨਾਲ ਇਸ ਗੱਲ ਦਾ ਬਹੁਤ ਫਾਇਦਾ ਹੈ, ਕਿਉਂਕਿ ਇੰਟਰਨੈਟ ਦਾ ਯੁੱਗ ਹੈ ਜੀ ਇਹ, ਹਰ ਇੱਕ ਚੀਜ਼ ਵਿੱਚ ਅਸੀਂ ਇੰਟਰਨੈਟ ਦੀ ਵਰਤੋਂ ਕਰਦੇ ਹਾਂ। ਸੋ ਬੱਚਿਆਂ ਲਈ ਜਿਹੜਾ ਇੰਟਰਨੈਟ ਹੈ ਉਸਨੂੰ ਚਲਾਉਣਾ ਉਹਨਾਂ ਲਈ ਬਹੁਤ ਆਸਾਨ ਹੈ, ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਮੀਡੀਆ ਜਿਹੜਾ ਹੈ ਉਹ ਕਿੱਦਾਂ ਕੰਮ ਕਰਦਾ ਹੈ, ਇੰਟਰਨੈਟ ਕਿੱਦਾਂ ਕੰਮ ਕਰਦਾ ਹੈ। ਇਹ ਚੀਜ਼ਾਂ ਉਹਨਾਂ ਦੇ ਲਈ ਬਹੁਤ ਚੰਗੀਆਂ ਨੇ, ਕਿਉਂਕਿ ਉਹਨਾਂ ਨੂੰ ਅੱਗੇ ਆਪਣਾ ਕੈਰੀਅਰ ਦੇ ਵਿੱਚ ਬਹੁਤ ਹੈਲਪ ਕਰਦੀਆਂ ਨੇ, ਜ਼ਿੰਦਗੀ ਦੇ ਵਿੱਚ ਬਹੁਤ ਹੈਲਪ ਕਰਦੀਆਂ ਨੇ, ਉਹਨਾਂ ਦੀਆਂ ਸਕਿੱਲਸ ਜਿਹੜੀਆਂ ਨੇ ਇੰਪਰੂਵ ਹੁੰਦੀਆਂ ਨੇ, ਆਪਣੀ ਸ਼ਖਸੀਅਤ ਨੂੰ ਉਭਾਰਨ ਦਾ ਉਹਨਾਂ ਨੂੰ ਮੌਕਾ ਮਿਲਦਾ ਹੈ, ਉਸ ਵਿੱਚ ਉਸ ਨਾਲ ਮਦਦ ਮਿਲਦੀ ਹੈ। ਕਿਉਂਕਿ ਮੈਂ ਸੋਚ ਰਿਹਾ ਕਿ ਨੌਲੇਜ ਜਿਹੜੀ ਹੈਗੀ ਹੈ, ਜਿਹੜੀ ਸਾਨੂੰ ਜਾਣਕਾਰੀ ਹੈ, ਉਹ ਸਾਡੀ ਜਿਹੜੀ ਪਰਸਨੈਲਿਟੀ ਨੂੰ ਇੱਕ ਨਿਖਾਰਨ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦੀ ਹੈ। ਜਿੰਨੀ ਜ਼ਿਆਦਾ ਸਾਨੂੰ ਕਿਸੇ ਚੀਜ਼ ਬਾਰੇ ਨੌਲੇਜ ਹੋਏਗੀ, ਉਨਾ ਹੀ ਜ਼ਿਆਦਾ ਅਸੀਂ ਉਸ ਟੋਪਿਕ ਦੇ ਵਿੱਚ ਇਨਵੋਲਵ ਹੁੰਦੇ ਹਾਂ, ਤੇ ਉਨਾ ਹੀ ਜ਼ਿਆਦਾ ਸਾਡਾ ਜਿਹੜਾ ਦਿਮਾਗ ਹੈ, ਸਾਡੀ ਸ਼ਖਸੀਅਤ ਜਿਹੜੀ ਹੈ, ਉਸ ਦੇ ਨਾਲ ਨਿਖਰਦੀ ਹੈ। ਪਰ ਜਿਵੇਂ ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਨੇ, ਹਰ ਸਿੱਕੇ ਦੇ, ਜਿਵੇਂ ਮੈਂ ਹੁਣੇ ਕਿਹਾ ਸੀ, ਇਹਦੇ ਰਿਸਕ ਵੀ ਬੜੇ ਨੇ। ਸਭ ਤੋਂ ਵੱਡਾ ਰਿਸਕ ਹੈਗਾ ਜੀ ਸਾਈਬਰ ਬੁਲਿੰਗ ਦਾ, ਜਿਵੇਂ ਕਿ ਆਪਾਂ ਬਹੁਤ ਕੇਸਿਸ ਸੁਣੇ, ਆਸਟ੍ਰੇਲੀਆ ਵਿੱਚ ਵੀ ਬਹੁਤ ਕੇਸਿਸ ਸੁਣੇ ਕਿ ਬੱਚਿਆਂ ਨਾਲ ਜਿਹੜੀ ਸਾਈਬਰ ਬੁਲਿੰਗ ਹੈ ਉਹ ਬਹੁਤ ਜ਼ਿਆਦਾ ਕੀਤੀ ਜਾਂਦੀ ਹੈ। ਲੋਕ ਆਪਣੇ ਫੇਕ ਆਈਡੀਜ਼ ਬਣਾ ਲੈਂਦੇ ਨੇ, ਫੇਕ ਆਈਡੀਜ਼ ਯਾਨੀ ਨਕਲੀ ਅਕਾਊਂਟਸ, ਤੇ ਉਸ ਤੋਂ ਬੱਚਿਆਂ ਨੂੰ ਜਿਹੜੀ ਹੈ ਸਾਈਬਰ ਬੁਲਿੰਗ ਕੀਤੀ ਜਾਂਦੀ ਹੈ, ਬਹੁਤ ਭੱਦੇ ਕਮੈਂਟਸ ਕੀਤੇ ਜਾਂਦੇ ਨੇ। ਪਰ ਇਸ ਨੂੰ ਕੰਟਰੋਲ ਵੀ ਕੀਤਾ ਜਾ ਸਕਦਾ ਜੇ ਅਸੀਂ ਆਪਣੇ ਬੱਚਿਆਂ ਨੂੰ ਐਜੂਕੇਟ ਕਰੀਏ, ਤੇ ਅਸੀਂ ਆਪ ਵੀ ਦੇਖੀਏ ਕਿ ਅਸੀਂ ਕਿਸੇ ਵੀ ਸਟ੍ਰੇਂਜਰ ਨੂੰ, ਕਿਸੇ ਅਣਜਾਣ ਬੰਦੇ ਨੂੰ ਆਪਣੀ ਫੇਸਬੁੱਕ ਵਿੱਚ ਨਾ ਐਡ ਕਰੀਏ। ਇੱਕ ਛੋਟੀ ਜਿਹੀ ਐਗਜ਼ਾਮਪਲ ਫੇਸਬੁੱਕ ਦੀ, ਕਿ ਅਸੀਂ ਅਗਰ ਉਸਨੂੰ ਨਾ ਐਡ ਕਰੀਏ ਤਾਂ ਸਾਨੂੰ ਇਹਨਾਂ ਚੀਜ਼ਾਂ ਤੋਂ ਬਚਣ ਦੀ ਜਿਹੜੀ ਹੈ ਬਹੁਤ ਜ਼ਿਆਦਾ ਆਸਾਨੀ ਮਿਲੇਗੀ। ਇਸ ਵਿੱਚ ਬੱਚੇ ਜਿਵੇਂ ਕਿ ਸਕੂਲ ਵਿੱਚ ਹੁੰਦੇ ਨੇ, ਹਜੇ ਛੋਟੇ ਹੁੰਦੇ ਨੇ, ਆਪਣੇ ਸਾਰੇ ਫਰੈਂਡਸ ਨੂੰ, ਸਾਰੇ ਸਕੂਲ ਨੂੰ ਐਡ ਕਰ ਲੈਂਦੇ ਨੇ ਆਪਣੇ ਫੇਸਬੁੱਕ ਅਕਾਊਂਟਸ ਦੇ ਵਿੱਚ, ਜਿਵੇਂ ਫੋਰ ਐਗਜ਼ਾਮਪਲ, ਉਹਨਾਂ ਨੂੰ ਇਹ ਚੀਜ਼ ਜ਼ਰੂਰ ਸਿਖਾਉਣੀ ਚਾਹੀਦੀ ਹੈ ਕਿ ਬਹੁਤ ਚੰਗੇ ਜਿਹੜੇ ਫਰੈਂਡਸ ਨੇ ਸਿਰਫ ਉਹਨਾਂ ਨੂੰ ਹੀ ਐਡ ਕਰੋ, ਤਾਂ ਕਿ ਇਸ ਇੱਕ ਛੋਟਾ ਜਿਹਾ ਘੇਰਾ ਤੁਸੀਂ ਆਪਣੇ ਆਲੇ ਦੁਆਲੇ ਜਿਹੜਾ ਉਹ ਹਮੇਸ਼ਾ ਬਣਾ ਕੇ ਰੱਖੋ, ਇੱਕ ਸਿਕਿਉਰਿਟੀ ਦਾ ਘੇਰਾ, ਜਿਹਦੇ ਨਾਲ ਤੁਹਾਨੂੰ ਕੱਲ ਨੂੰ ਕੋਈ ਪ੍ਰੋਬਲਮ ਨਾ ਆਵੇ, ਸਾਈਬਰ ਬੁਲਿੰਗ ਤੱਕ ਕੱਲ ਜਾਵੇ ਹੀ ਨਾ। ਦੂਸਰਾ ਰਿਸਕ ਹੈ ਜੀ ਟ੍ਰੋਲਿੰਗ ਦਾ। ਟ੍ਰੋਲਿੰਗ ਅਸੀਂ ਕਿਸ ਨੂੰ ਕਹਿੰਦੇ? ਟ੍ਰੋਲਿੰਗ ਕਿਹਾ ਜਾਂਦਾ ਲੜਾਈ ਨੂੰ ਜਿਹੜੀ ਕਮੈਂਟਸ ਦੇ ਰਾਹੀਂ ਫੇਸਬੁੱਕ ਤੇ ਹੁੰਦੀ ਹੈ। ਸੋ ਜਿਵੇਂ ਕੋਈ ਕਿਸੇ ਨੇ ਕਿਸੇ ਦੀ ਕੋਈ ਫੋਟੋ ਲਗਾ ਦਿੱਤੀ ਤਾਂ ਉਸ ਤੋਂ ਇੱਕ ਲੜਾਈ ਸ਼ੁਰੂ ਹੋ ਗਈ ਕਮੈਂਟਸ ਦੀ, ਉਸ ਦੇ ਨਾਲ ਦਿਮਾਗ ਤੇ ਅਸਰ ਹੁੰਦਾ, ਸਟ੍ਰੈਸ ਹੁੰਦਾ, ਜਿਹੜਾ ਕਿ ਸਾਨੂੰ ਅਦਰਵਾਈਜ਼ ਉਸ ਬੰਦੇ ਨੂੰ ਮਿਲਣ ਤੋਂ ਬਿਨਾਂ ਨਹੀਂ ਹੋਣਾ ਸੀ, ਪਰ ਫੇਸਬੁੱਕ ਤੇ ਜੁੜੇ ਰਹਿਣ ਨਾਲ ਘਰ ਬੈਠੇ ਹੀ ਉਸੇ ਟਾਈਮ ਸਾਨੂੰ ਉਹ ਸਟ੍ਰੈਸ ਹੋ ਜਾਂਦਾ। ਇੰਨੀ ਸਟ੍ਰੈਸਫੁਲ ਲਾਈਫ ਵਿੱਚ, ਇੰਨੀ ਜਿਹੜੀ ਭੱਜ ਦੌੜ ਵਾਲੀ ਜ਼ਿੰਦਗੀ ਵਿੱਚ, ਇਹ ਸਟ੍ਰੈਸ ਜਿਹੜੇ ਨੇ ਸਾਡੇ ਬ੍ਰੇਨ ਤੇ, ਸਾਡੇ ਦਿਮਾਗ ਤੇ ਬਹੁਤ ਅਸਰ ਪਾਉਂਦੇ ਨੇ, ਤੇ ਸਾਡੀ ਜ਼ਿੰਦਗੀ ਤੇ ਵੀ ਇਹਨਾਂ ਦਾ ਬਹੁਤ ਬੁਰਾ ਅਸਰ ਜੋ ਹੈ ਉਹ ਪੈ ਰਿਹਾ। ਅਗਲਾ ਜਿਹੜੀ ਪ੍ਰੋਬਲਮ ਮੈਂ ਦੇਖਦੀ ਹਾਂ ਜੀ ਮੇਰੇ ਬੱਚਿਆਂ ਵਿੱਚ, ਇੱਥੇ ਬੈਠੋ ਸਾਡੇ ਕੋਲ ਬੈਠੋ, ਪਰ ਕਿਉਂਕਿ ਉਹ ਆਪਣਾ ਕੁਝ ਇੰਟਰਨੈਟ ਚ ਬਿਨਾਂ ਬਿਜ਼ੀ ਹੁੰਦੇ ਨੇ, ਆਪਣਾ ਕੁਝ ਕਰ ਰਹੇ ਹੁੰਦੇ ਨੇ ਇੰਟਰਨੈਟ ਤੇ, ਜਾਂ ਕੋਈ ਗਾਣੇ ਸੁਣ ਰਹੇ ਹੁੰਦੇ ਨੇ, ਜਾਂ ਫਰੈਂਡਸ ਨਾਲ ਕੋਈ ਚੈਟਿੰਗ ਹੋ ਰਹੀ ਹੁੰਦੀ ਹੈ, ਜਾਂ ਫੇਸਬੁੱਕ ਤੇ ਬੈਠੇ ਹੁੰਦੇ ਨੇ, ਤੇ ਇਸ ਤਰ੍ਹਾਂ ਨਾਲ ਜਿਹੜੇ ਟਾਈਮ ਹੈ ਜੋ ਫੈਮਿਲੀ ਨੂੰ ਜ਼ਿਆਦਾ ਦੇਣਾ ਚਾਹੀਦਾ ਸੀ, ਉਹ ਮੇਰੇ ਖਿਆਲ ਬੱਚੇ ਜਿਹੜੇ ਨੇ ਉਹ ਜ਼ਿਆਦਾ ਸਪੈਂਡ ਕਰਦੇ ਨੇ ਅੱਜ ਕੱਲ ਇੰਟਰਨੈਟ ਤੇ, ਟੈਕਨੋਲੋਜੀ ਤੇ, ਜਿਹੜਾ ਕਿ ਥੋੜੀ ਜਿਹੀ ਬ੍ਰੇਕ ਲਾਣੀ ਬਹੁਤ ਜ਼ਰੂਰੀ ਹੈ ਜੀ। ਉਸ ਤੋਂ ਇਲਾਵਾ ਜਿਹੜਾ ਇਸ ਤਰ੍ਹਾਂ ਦਾ ਕੁਝ ਸਮਾਨ ਇੰਟਰਨੈਟ ਤੇ ਪਿਆ ਹੁੰਦਾ, ਇਸ ਤਰ੍ਹਾਂ ਦੀਆਂ ਕੁਝ ਚੀਜ਼ਾਂ ਇੰਟਰਨੈਟ ਤੇ ਨੇ ਜਿਹੜੀ ਅਸੀਂ ਚਾਹੁੰਦੇ ਹਾਂ ਕਿ ਬੱਚਿਆਂ ਲਈ ਬੱਚੇ ਨਾ ਦੇਖਣ, ਯਾਨੀ ਕਿ ਉਹਨਾਂ ਲਈ ਇਨਅਪ੍ਰੋਪਰੀਏਟ ਨੇ, ਉਸ ਦਾ ਬਹੁਤ ਨੁਕਸਾਨ ਹੈ ਜੀ। ਉਮਰ ਤੋਂ ਪਹਿਲਾਂ ਕੁਝ ਚੀਜ਼ਾਂ ਨੇ ਜਿਹੜੀਆਂ ਉਹਨਾਂ ਨੇ ਨਹੀਂ ਦੇਖਣੀਆਂ, ਪਰ ਇੰਟਰਨੈਟ ਤੇ ਕਿਉਂਕਿ ਅਸੀਂ ਕੋਈ ਕੰਟਰੋਲ ਨਹੀਂ ਕਰ ਸਕਦੇ, ਇਨਅਪ੍ਰੋਪਰੀਏਟ ਰਿਲੇਸ਼ਨ ਉਹਨਾਂ ਚੋਂ ਇੱਕ ਹੈ। ਕੋਈ ਵੀ ਸਟ੍ਰੇਂਜਰ ਜਿਵੇਂ ਬਹੁਤ ਆਸਾਨੀ ਨਾਲ ਫੇਸਬੁੱਕ ਤੇ ਜਾਂ ਸਾਡੇ ਜਿਹੜੇ ਹੋਰ ਅਕਾਊਂਟਸ ਨੇ ਸਨੈਪਚੈਟ ਜਾਂ ਇੰਸਟਾਗ੍ਰਾਮ ਤੇ, ਕੋਈ ਸਟ੍ਰੇਂਜਰ ਸਾਨੂੰ ਐਡ ਕਰ ਸਕਦਾ, ਤੇ ਉਸ ਦੇ ਨਾਲ ਜਿਹੜਾ ਉਹ ਰਿਲੇਸ਼ਨ ਆ ਬੱਚਿਆਂ ਨੂੰ ਗਲਤ ਦਿਸ਼ਾ ਵੱਲ ਵੀ ਲੈ ਕੇ ਜਾ ਸਕਦਾ। ਸਭ ਤੋਂ ਵੱਡਾ ਅਸਰ ਹੈ ਜੀ ਇਸਦਾ ਅੱਖਾਂ ਉੱਤੇ ਹੁੰਦਾ, ਜੋ ਅੱਖਾਂ ਜਿਹੜੀਆਂ ਨੇ ਸਾਡੀਆਂ ਇੰਨੀ ਜ਼ਿਆਦਾ ਜਿਹੜੀ ਮੋਬਾਈਲ ਦੀ, ਟੀਵੀ ਦੀ ਤੇ ਕੰਪਿਊਟਰ ਦੀ ਸਕਰੀਨ ਨੂੰ ਟੋਲਰੇਟ ਨਹੀਂ ਕਰ ਸਕਦੀਆਂ। ਇਹਨਾਂ ਵਿੱਚੋਂ ਜਿਹੜੀਆਂ ਰੇਜ਼ ਨਿਕਲਦੀਆਂ ਨੇ ਉਹ ਅੱਖਾਂ ਲਈ ਬਹੁਤ ਬੁਰੀਆਂ ਨੇ। ਬਚਪਨ ਵਿੱਚ ਜੇ ਬਹੁਤ ਜ਼ਿਆਦਾ ਸਕਰੀਨ ਦੇ ਅੱਗੇ ਬੈਠਾ ਜਾਵੇ, ਚਾਹੇ ਉਹ ਸਕਰੀਨ ਟੀਵੀ ਦੀ ਹੋਵੇ, ਚਾਹੇ ਰੇਡੀਓ, ਮਾਫ਼ ਕਰਨਾ ਰੇਡੀਓ ਦਾ ਤਾਂ ਕੋਈ ਨੁਕਸਾਨ ਨਹੀਂ, ਟੀਵੀ ਦੀ ਹੋਵੇ ਜਾਂ ਕੰਪਿਊਟਰ ਦੀ ਹੋਵੇ ਜਾਂ ਫਿਰ ਮੋਬਾਈਲ ਦੀ ਹੋਵੇ, ਕੋਈ ਵੀ ਸਕਰੀਨ ਜਿਹੜੀ ਹੈ ਉਸਦੇ ਵਿੱਚੋਂ ਰੇਜ਼ ਨਿਕਲਦੀਆਂ ਨੇ ਜਿਹੜੀਆਂ ਕਿ ਸਾਡੀਆਂ ਅੱਖਾਂ ਉੱਤੇ ਬਹੁਤ ਬੁਰਾ ਅਸਰ ਪਾਉਂਦੀਆਂ ਨੇ। ਜੇ ਬਚਪਨ ਵਿੱਚ ਹੀ ਬੱਚਿਆਂ ਤੇ ਕੰਟਰੋਲ ਨਾ ਕੀਤਾ ਜਾਵੇ, ਅਨਲਿਮਿਟਿਡ ਜੇ ਉਹ ਸਕਰੀਨ ਵਾਚ ਕਰਦੇ ਨੇ, ਤਾਂ ਵੱਡੀ ਉਮਰ ਚ ਜਾ ਕੇ ਮਾਈਗ੍ਰੇਨ ਵਰਗੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਬੱਚਿਆਂ ਨੂੰ ਤੰਗ ਕਰ ਸਕਦੀਆਂ ਨੇ ਇਨ ਫਿਊਚਰ। ਸੋ ਬਹੁਤ ਜ਼ਰੂਰੀ ਹੈ ਜੀ, ਇੱਕ ਗੋਲਡਨ ਰੂਲ ਕਿਹਾ ਗਿਆ ਕਿ ਇੱਕ ਗੋਲਡਨ ਰੂਲ ਹੈ 2 ਘੰਟੇ ਦਾ ਇੱਕ ਦਿਨ ਵਿੱਚ, ਚਾਹੇ ਉਹ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਕਰੀਨ ਹੈ, ਜੇ ਅਸੀਂ ਜੇਕਰ ਬੱਚਿਆਂ ਨੂੰ ਜਾਂ ਅਸੀਂ ਆਪ ਵੀ ਆਪਣੇ ਆਪ ਨੂੰ ਕਹਿ ਦਿੰਦੇ ਹਾਂ ਕਿ 2 ਘੰਟੇ ਤੋਂ ਜ਼ਿਆਦਾ ਕਿਸੇ ਵੀ ਸਕਰੀਨ ਵੱਲ ਨਹੀਂ ਦੇਖਣਾ, ਤਾਂ ਉਸਦਾ ਜਿਹੜਾ ਕੋਈ ਵੀ ਬੁਰਾ ਅਸਰ ਹੈ ਉਹ ਅੱਖਾਂ ਤੇ ਨਹੀਂ ਹੁੰਦਾ। ਤੇ ਕੋਸ਼ਿਸ਼ ਇਹ ਵੀ ਕਰਨੀ ਚਾਹੀਦੀ ਹੈ ਕਿ ਸਕਰੀਨ ਕੋਈ ਵੀ ਹੋਵੇ ਉਹ ਅੱਖਾਂ ਤੋਂ ਥੋੜੀ ਦੂਰੀ ਤੇ ਹੋਵੇ। ਮੋਬਾਈਲ ਇਸ ਗੱਲ ਵਿੱਚ ਸਭ ਤੋਂ ਜ਼ਿਆਦਾ ਰਿਸਕੀ ਹੈ, ਕਿਉਂਕਿ ਮੋਬਾਈਲ ਦੀ ਜਿਹੜੀ ਸਕਰੀਨ ਹੈ ਉਹ ਸਾਡੇ ਸਭ ਤੋਂ ਜ਼ਿਆਦਾ ਨੇੜੇ ਹੁੰਦੀ ਹੈ ਅੱਖਾਂ ਦੇ, ਤੇ ਉਸਦਾ ਜਿਹੜਾ ਸਭ ਤੋਂ ਜ਼ਿਆਦਾ ਬੁਰਾ ਅਸਰ ਹੈ ਜੀ ਉਹ ਬੱਚਿਆਂ ਤੇ ਪੈਂਦਾ, ਖਾਸ ਕਰਕੇ ਕਿਉਂਕਿ ਬੱਚਿਆਂ ਦੀ ਹਲੇ ਡਿਵੈਲਪਮੈਂਟ ਹੋ ਰਹੀ ਹੁੰਦੀ ਹੈ ਅੱਖਾਂ ਦੀ, ਹਲੇ ਉਹਨਾਂ ਦੀ ਬਾਡੀ ਦੀ ਡਿਵੈਲਪਮੈਂਟ ਹੋ ਰਹੀ ਹੁੰਦੀ ਹੈ, ਤਾਂ ਉਹਨਾਂ ਦੀ ਜਿਹੜੀ ਲਾਈਫ ਤੇ ਉਹਨਾਂ ਦੀ ਬਾਡੀ ਤੇ ਵੀ ਇਸਦਾ ਬਹੁਤ ਬੁਰਾ ਅਸਰ ਪੈਂਦਾ। ਸੋ ਇਹ ਬਹੁਤ ਜ਼ਰੂਰੀ ਹੈ ਕਿ ਕਿਸੇ ਵੀ ਚੀਜ਼ ਨੂੰ ਅਸੀਂ ਬਹੁਤ ਹੀ ਸੰਭਾਲ ਕੇ ਯੂਜ਼ ਕਰੀਏ, ਚਾਹੇ ਉਹ ਟੈਕਨੋਲੋਜੀ ਹੋਵੇ ਚਾਹੇ ਕੁਛ ਵੀ ਹੋਵੇ, ਇੱਕ ਬੈਲੈਂਸ ਜਿਹੜਾ ਜ਼ਿੰਦਗੀ ਵਿੱਚ ਇੱਕ ਸਾਰਤਾ ਬਹੁਤ ਜ਼ਰੂਰੀ ਹੈ। ਜੇ ਬੱਚਿਆਂ ਨੂੰ ਟੈਕਨੋਲੋਜੀ ਦੇ ਫਾਇਦੇ ਨੇ ਤਾਂ ਬੱਚਿਆਂ ਨੂੰ ਟੈਕਨੋਲੋਜੀ ਦੇ ਨੁਕਸਾਨ ਵੀ ਨੇ। ਸੋ ਜੇ ਅਸੀਂ ਇੱਕ ਗੋਲਡਨ ਰੂਲ ਬਣਾ ਲਈਏ ਤੇ ਬੱਚਿਆਂ ਨੂੰ ਸਮਝਾ ਦਈਏ ਕਿ 2 ਘੰਟੇ ਤੋਂ ਜ਼ਿਆਦਾ ਕੋਈ ਵੀ ਸਕਰੀਨ ਨਹੀਂ ਦੇਖਣੀ, 2 ਘੰਟੇ ਦਾ ਆਪਣਾ ਟਾਈਮ ਤੁਸੀਂ ਵੰਡ ਸਕਦੇ ਹੋ ਕਿ ਇੰਨੀ ਦੇਰ ਮੋਬਾਈਲ, ਇੰਨੀ ਦੇਰ ਟੀਵੀ ਤੇ, ਇੰਨੀ ਦੇਰ ਕੰਪਿਊਟਰ ਤੇ ਬੈਠਣਾ, ਤਾਂ ਉਹਨਾਂ ਦੀ ਜ਼ਿੰਦਗੀ ਵੀ ਸੌਖੀ ਹੈ ਜੀ ਤੇ ਸਾਡੀ ਜ਼ਿੰਦਗੀ ਵੀ ਸੌਖੀ ਹੈ। ਤੇ ਹੁਣ ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ, ਤੇ ਗੀਤ ਤੋਂ ਬਾਅਦ ਗੱਲ ਕਰਾਂਗੇ ਫਿਲਮ ਪਰਮਾਣੂ ਬਾਰੇ।
ਗੱਲ ਦਿਲ ਦੀ ਜੈ ਇੱਕ ਕਹਿ ਦਿਆਂ, ਤੋੜ ਮੋੜ ਕਿਤੇ ਸੁੱਟੋਗੇ ਤਾਂ ਨਹੀਂ, ਓਏ ਤੋੜ ਮੋੜ ਕਿਤੇ ਸੁੱਟੋਗੇ ਤਾਂ ਨਹੀਂ, ਤੁਹਾਡੇ ਗਲ ਨੂੰ ਜੇ ਗਾਨੀ ਲੈ ਦਿਆਂ। ਸੋਹਣਿਓ ਨਾਰਾਜ਼ਗੀ ਤੇ ਨਹੀਂ, ਓਏ ਗੱਲ ਦਿਲ ਦੀ ਜੈ ਇੱਕ ਕਹਿ ਦਿਆਂ, ਮੱਥੇ ਉੱਤੋਂ ਨਾ ਤੀਹੂੜੀ ਚੱਕ ਦੇ, ਓ ਕਿਹੜੀ ਗੱਲਾਂ ਨੀ ਨੀ ਪਾਈ ਰੱਖਦੇ, ਤੁਸੀਂ ਸੋਹਣਿਓ ਕਿਉਂ ਨੀ ਹੱਸਦੇ, ਓਏ ਮੱਥੇ ਉੱਤੋਂ ਨਾ ਤੀਹੂੜੀ ਚੱਕ ਦੇ। ਅੱਖਾਂ ਕੱਢ ਕੇ ਡਰਾਓਗੇ ਤਾਂ ਨਹੀਂ ਜੀ, ਅੱਖਾਂ ਕੱਢ ਕੇ ਡਰਾਓਗੇ ਤਾਂ ਨਹੀਂ, ਓ ਤੁਹਾਡੇ ਨਾਲ ਜੇ ਥੋੜਾ ਜਿਹਾ ਕਹਿ ਦਿਆਂ।
ਓ ਲੰਮੇ ਲੰਮੇ ਹੋਕੇ ਪਾਰੀ ਦੇ ਓ ਸੰਗ ਸੰਗ ਗੱਲ ਕਰੀ ਦੇ ਓ ਦੱਸੋ ਕਿਹੜੀ ਗੱਲੋਂ ਡਰਦੇ ਓ ਲੰਮੇ ਲੰਮੇ ਹੋਕੇ ਪਾਰੀ ਦੇ ਓ ਸੰਗ ਸੰਗ ਗੱਲ ਕਰੀ ਦੇ ਓ ਹੱਥ ਫੜ ਲਓ ਸੋਨੀ ਦਾ ਸੋਹਣਿਓ ਓ ਹੱਥ ਫੜ ਲਓ ਜੋਤੀ ਦਾ ਸੋਹਣਿਓ ਤੁਹਾਨੂੰ ਹੌਸਲੇ ਦੀ ਸ਼ੈ ਮੈਂ ਦਿਆਂ ਸੋਹਣਿਓ ਨਾਰਾਜ਼ਗੀ ਤੇ ਨਹੀਂ ਗੱਲ ਦਿਲ ਦੀ ਜੇ ਇੱਕ ਕਹਿ ਦਿਆਂ ਸੋਹਣਿਓ ਨਾਰਾਜ਼ਗੀ ਤੇ ਨਹੀਂ ਓਏ ਗੱਲ ਦਿਲ ਦੀ ਜੇ ਇੱਕ ਕਹਿ ਦਿਆਂ ਸੋਹਣਿਓ ਨਾਰਾਜ਼ਗੀ ਤੇ ਨਹੀਂ ਓਏ ਗੱਲ ਦਿਲ ਦੀ ਜੇ ਇੱਕ ਕਹਿ ਦਿਆਂ
ਜੀ ਸਵਾਗਤ ਹੈ ਪ੍ਰੋਗਰਾਮ ਚ ਪਰਫੈਕਟ ਹੋ ਸੋਨੀ ਪੌਲ ਦੀ ਆਵਾਜ਼ ਵਿੱਚ ਤੁਸੀਂ ਫਿਲਮ ਰੇਡੀਓ ਰੇਡੂਆ ਤੋਂ ਇਹ ਗਾਣਾ ਸੁਣਿਆ ਜੀ ਬਹੁਤ ਪਿਆਰਾ ਗਾਣਾ ਬਹੁਤ ਮਿੱਠਾ ਗਾਣਾ ਤੇ ਫਿਲਮਾਂ ਦੀ ਇਹ ਗੱਲ ਕਰਦੇ ਹਾਂ ਹੁਣ ਫਿਲਮ ਪਰਮਾਣੂ ਬਾਰੇ ਗੱਲ ਕਰਦੇ ਹਾਂ ਫਿਲਮ ਪਰਮਾਣੂ ਜਿਹੜੀ ਹੈ ਉਹ ਇੰਡੀਅਨ ਆਰਮੀ ਦੁਆਰਾ ਪੋਖਰਾਨ ਵਿੱਚ ਰਾਜਸਥਾਨ ਵਿੱਚ 1998 ਵਿੱਚ ਜਿਹੜੇ ਕੀਤੇ ਗਏ ਸੀ ਨਿਊਕਲੀਅਰ ਬੰਬ ਟੈਸਟ ਐਕਸਪਲੋਜਨ ਉੱਤੇ ਆਧਾਰਿਤ ਹੈ ਫਿਲਮ ਡਾਇਰੈਕਟ ਕੀਤਾ ਹੈ ਜੀ ਅਭਿਸ਼ੇਕ ਸ਼ਰਮਾ ਨੇ ਤੇ 25 ਮਈ 2018 ਨੂੰ ਇਹ ਜਿਹੜੀ ਫਿਲਮ ਸੀ ਇਹ ਰਿਲੀਜ਼ ਹੋਈ 6 ਸੌਂਗਸ ਨੇ ਮੂਵੀ ਦੇ ਵਿੱਚ ਤੇ ਸੌਂਗਸ 2-3 ਤਾਂ ਬਹੁਤ ਹੀ ਵਧੀਆ ਨੇ ਮੂਵੀ ਬਹੁਤ ਵਧੀਆ ਹੈ ਫੁੱਲ ਔਨ ਐਂਟਰਟੇਨਮੈਂਟ ਹੈ ਦੇਸ਼ ਦੇ ਸਿਪਾਹੀ ਸਾਡੇ ਦੇਸ਼ ਲਈ ਕੀ ਕੁਝ ਕਰਦੇ ਨੇ ਉਸ ਬਾਰੇ ਸਾਨੂੰ ਥੋੜਾ ਬਹੁਤ ਜਾਣਨ ਦਾ ਮਿਲਦਾ ਜੀ ਇਸ ਮੂਵੀ ਨੂੰ ਦੇਖ ਕੇ ਕਿਉਂਕਿ ਜਿਹਨਾਂ ਗੱਲਾਂ ਦਾ ਸਾਨੂੰ ਕੁਝ ਵੀ ਪਤਾ ਨਹੀਂ ਹੁੰਦਾ ਉਸ ਟਾਈਮ ਉਹ ਸਾਡੇ ਦੇਸ਼ ਦੇ ਸਿਪਾਹੀ ਸਾਡੇ ਦੇਸ਼ ਦੇ ਜਿਹੜੇ ਫੌਜੀ ਨੇ ਉਹ ਕਿਹਨਾਂ ਹਾਲਾਤਾਂ ਚੋਂ ਗੁਜ਼ਰ ਰਹੇ ਹੁੰਦੇ ਨੇ ਫਿਲਮ ਦੇਖ ਕੇ ਉਹਨਾਂ ਦੇ ਲਈ ਦਿਲ ਵਿੱਚ ਬਹੁਤ ਰਿਸਪੈਕਟ ਆਉਂਦੀ ਹੈ ਸੈਕਿੰਡ ਹਾਫ ਥੋੜਾ ਜਿਹਾ ਲੱਗਦਾ ਹੈ ਕਿ ਜਿਵੇਂ ਖਿੱਚਿਆ ਹੋਇਆ ਮੂਵੀ ਦਾ ਪਰ ਫਿਰ ਵੀ ਔਨ ਦਾ ਹੋਲ ਜਿਹੜੀ ਮੂਵੀ ਹੈ ਉਹ ਬਹੁਤ ਅੱਛੀ ਹੈ ਕਿੰਨਾ ਮੁਸ਼ਕਲਾਂ ਦਾ ਸਾਹਮਣਾ ਕਰਕੇ ਅਸੀਂ ਕਿਉਂਕਿ ਸਭ ਨੂੰ ਪਤਾ ਕਿ ਅਮੈਰੀਕਾ ਨਹੀਂ ਚਾਹੁੰਦਾ ਸੀਗਾ ਕਿ ਇੰਡੀਆ ਜਿਹੜਾ ਉਹ ਨਿਊਕਲੀਅਰ ਟੈਸਟ ਕਰੇ ਤੇ ਜੇ ਇੰਡੀਆ ਨਿਊਕਲੀਅਰ ਟੈਸਟ ਕਰ ਲਏਗਾ ਤਾਂ ਇੱਕ ਦੁਨੀਆਂ ਦੀ ਬਹੁਤ ਵੱਡੀ ਸ਼ਕਤੀ ਬਣ ਜਾਏਗਾ ਅਮੈਰੀਕਾ ਦਾ ਬਹੁਤ ਜ਼ਿਆਦਾ ਪ੍ਰੈਸ਼ਰ ਸੀ ਜੀ ਇੰਡੀਆ ਤੇ ਕਿ ਨਿਊਕਲੀਅਰ ਟੈਸਟ ਨਹੀਂ ਹੋਣੇ ਚਾਹੀਦੇ ਅਟਲ ਬਿਹਾਰੀ ਵਾਜਪਾਈ ਜੀ ਸੀਗੇ ਉਸ ਟਾਈਮ ਆਪਣੇ ਜਿਹੜੇ ਪ੍ਰਧਾਨ ਮੰਤਰੀ ਸੀਗੇ ਤੇ ਉਹਨਾਂ ਦੀ ਦੇਖਰੇਖ ਵਿੱਚ ਇਹ ਪ੍ਰੋਜੈਕਟ ਜਿਹੜਾ ਸੀਗਾ ਇਹ ਚੱਲਦਾ ਰਿਹਾ ਬਹੁਤ ਜ਼ਿਆਦਾ ਪ੍ਰੋਬਲਮ ਇਸ ਤਰ੍ਹਾਂ ਸੀਗੀ ਕਿ ਅਮੈਰੀਕਾ ਨੇ ਆਪਣੇ ਦੇਸ਼ ਦੇ ਉੱਪਰ 2 ਸੈਟੇਲਾਈਟਸ ਛੱਡੇ ਹੋਏ ਨੇ ਇੰਡੀਆ ਦੇ ਉੱਪਰ ਉਹਨਾਂ ਨੇ ਵੈਸੇ ਪੂਰੇ ਵਰਲਡ ਤੇ ਛੱਡੇ ਹੋਏ ਨੇ ਪਰ ਕਿਉਂਕਿ ਉਹਨਾਂ ਨੂੰ ਥੋੜਾ ਜਿਹਾ ਅੰਦਾਜ਼ਾ ਸੀਗਾ ਕਿ ਇੰਡੀਆ ਜਿਹੜਾ ਨਿਊਕਲੀਅਰ ਟੈਸਟ ਦੀ ਤਿਆਰੀ ਕਰ ਰਿਹਾ ਬੰਬ ਬਣਾਉਣ ਦੀ ਤਿਆਰੀ ਕਰ ਰਿਹਾ ਨਿਊਕਲੀਅਰ ਵੈਪਨਸ ਤਾਂ ਉਸਨੇ ਉਹ 2 ਸੈਟੇਲਾਈਟਸ ਕੇਵਲ ਇੰਡੀਆ ਦੇ ਉੱਪਰ ਹੀ ਛੱਡੇ ਹੋਏ ਸੀ ਉਹ ਸੈਟੇਲਾਈਟਸ ਸਿਰਫ 8 ਮਿੰਟ ਦੇ ਸਮੇਂ ਲਈ ਜਿਹੜੇ ਸੀ ਉਹ ਸਵਾਪ ਹੁੰਦੇ ਸੀ ਮਤਲਬ 8 ਮਿੰਟ ਦੇ ਸਮੇਂ ਲਈ ਸਿਰਫ ਉਹ ਚੇਂਜ ਹੁੰਦੇ ਸੀ ਮਾਫ ਕਰਨਾ ਅੱਧੇ ਘੰਟੇ ਲਈ ਤੇ ਉਹ ਅੱਧੇ ਘੰਟੇ ਦੇ ਵਿੱਚ ਜਿਹੜਾ ਸੀ ਇਹ ਨਿਊਕਲੀਅਰ ਟੈਸਟ ਤੇ ਸਾਰਾ ਕੰਮ ਕੀਤਾ ਜਾਂਦਾ ਸੀ ਤੇ ਅੱਧੇ ਘੰਟੇ ਤੋਂ ਬਾਅਦ ਉਸਨੂੰ ਸ਼ਟ ਕਰ ਦਿੱਤਾ ਜਾਂਦਾ ਸੀ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਜਾਂਦਾ ਸੀ ਸਾਈਟ ਨੂੰ ਤਾਂ ਕਿ ਅਮਰੀਕਾ ਨੂੰ ਉਸ ਬਾਰੇ ਬਿਲਕੁਲ ਵੀ ਜਾਣਕਾਰੀ ਨਾ ਮਿਲੇ ਸੋ ਬਹੁਤ ਹੀ ਮੁਸ਼ਕਿਲ ਦਾ ਸਾਹਮਣਾ ਕਰਦੇ ਹੋਏ ਆਪਣੇ ਜਿਹੜੇ ਇੰਡੀਅਨ ਆਰਮੀ ਦੇ ਵੱਡੇ ਆਫਿਸਰ ਸੀਗੇ ਫੌਜੀ ਸੀਗੇ ਉਹਨਾਂ ਨੇ ਇਹ ਦੇਸ਼ ਨੂੰ ਇੰਨੀ ਵੱਡੀ ਕਾਮਯਾਬੀ ਦਵਾਈ ਇੰਡੀਅਨ ਦੇ ਜਦੋਂ ਇੰਡੀਆ ਨੇ ਨਿਊਕਲੀਅਰ ਟੈਸਟ ਕਰਵਾਇਆ ਤਾਂ ਕੋਈ ਵੀ ਦੇਸ਼ ਜਦੋਂ ਇੰਨੀ ਤਰੱਕੀ ਕਰ ਲੈਂਦਾ ਜਦੋਂ ਨਿਊਕਲੀਅਰ ਟੈਸਟ ਵਗੈਰਾ ਆਪਾਂ ਕਹਿੰਦੇ ਹਾਂ ਕਿ ਇਹਨਾਂ ਨੂੰ ਅਚੀਵਮੈਂਟਸ ਇੰਨੀਆਂ ਕਰ ਲੈਂਦਾ ਤਾਂ ਬਾਕੀ ਦੁਨੀਆਂ ਦਾ ਜਿਹੜਾ ਰਵੱਈਆ ਹੈ ਉਹ ਬਹੁਤ ਜ਼ਿਆਦਾ ਫਰਕ ਪੈ ਜਾਂਦਾ ਜੀ ਦੇਸ਼ ਨਾਲ ਤਾਂ ਬਹੁਤ ਧੰਨਵਾਦੀ ਹਾਂ ਅਸੀਂ ਉਹਨਾਂ ਫੌਜੀਆਂ ਦੇ ਉਹਨਾਂ ਆਰਮੀ ਆਫਿਸਰਸ ਦੇ ਜਿਨ੍ਹਾਂ ਨੇ ਇੰਨੀ ਮਿਹਨਤ ਕਰਕੇ ਇੰਨੇ ਸਟ੍ਰੈਸ ਦੇ ਵਿੱਚੋਂ ਗੁਜ਼ਰ ਕੇ ਸਾਨੂੰ ਇੰਨੀ ਵੱਡੀ ਅਚੀਵਮੈਂਟ ਸਾਡੇ ਦੇਸ਼ ਲਈ ਇੰਨਾ ਕੁਛ ਕੀਤਾ ਜੀ ਤੇ ਪ੍ਰੋਗਰਾਮ ਹੁਣ ਖਤਮ ਕਰਨ ਦਾ ਵੇਲਾ ਆ ਗਿਆ ਜੀ ਵਕਤ ਇਜਾਜ਼ਤ ਨਹੀਂ ਦੇ ਰਿਹਾ ਬਹੁਤ ਮੈਂ ਇੰਜੋਏ ਕਰਦੀ ਹਾਂ ਪ੍ਰੋਗਰਾਮ ਕਰਨਾ ਤੁਹਾਡੇ ਸਭ ਨਾਲ ਗੱਲਾਂ ਬਾਤਾਂ ਕਰਨੀਆਂ ਤੁਹਾਡੇ ਮੈਸੇਜਿਸ ਲੈਣ ਨਾਲ ਪਰ ਕਿਉਂਕਿ ਵਕਤ ਦੇ ਅੱਗੇ ਤਾਂ ਕੁਛ ਨਹੀਂ ਚੱਲਦੀ ਕਿਸੇ ਦੀ ਅਗਲੇ ਸੋਮਵਾਰ ਫਿਰ ਮਿਲਾਂਗੇ ਜੀ ਪ੍ਰੋਗਰਾਮ ਲਹਿਰਾਂ ਲੈ ਕੇ ਕੁਝ ਨਵੀਆਂ ਗੱਲਾਂ ਕੁਝ ਨਵੀਆਂ ਹੋਰ ਗੀਤ ਲੈ ਕੇ ਹੁਣ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਚੜ੍ਹਦੀ ਕਲਾ
ਲੱਖ ਵਾਰੀ ਕਿਹਾ ਤੈਨੂੰ ਛੱਡ ਦੇਣਾ ਏ ਯਾਦਾਂ ਵਿੱਚੋਂ ਵੀ ਮੈਂ ਕਰ ਅੱਡ ਦੇਣਾ ਏ ਪਰ ਪੈਰਾਂ ਤੇ ਨੀ ਵਸ ਚੱਲਦਾ ਹਰ ਕਦ